ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਟ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਐਤਵਾਰ ਚੜ ਚੁੱਕਾ ਹੈ 25 ਅਪ੍ਰੈਲ 2021 8:02 ਹੋਏ ਨੇ ਆਸਟ੍ਰੇਲੀਆ ਦੇ ਈਸਟ ਕੋਸਟ ਦੇ ਉੱਤੋਂ ਔਰ ਮੈਂ ਇਸ ਵੇਲੇ ਕੌਫ ਸਾਰਬਰ ਸਟੂਡੀਓ ਤੋਂ ਤੁਹਾਡੇ ਸਨਮੁੱਖ ਹੋਇਆ ਬੜਾ ਖੂਬਸੂਰਤ ਦਿਨ ਚੜ੍ਹਿਆ ਅੱਜ ਬਿਲਕੁਲ ਟਿਕਿਆ ਹੋਇਆ ਹਲਕੀ ਹਲਕੀ ਧੁੱਪ ਹੈ ਸਰਦੀਆਂ ਵਾਲੀ ਪੈਰ ਠਰ ਰਹੇ ਨੇ ਹਲਕੇ ਹਲਕੇ ਸੋ ਤਾਪਮਾਨ ਤਕਰੀਬਨ 18-19 ਡਿਗਰੀ ਦੇ ਕਰੀਬ ਹੈ ਜਿਹੜਾ ਕਿ ਅੱਜ 24-25 ਤੱਕ ਜਾਏਗਾ ਉਮੀਦ ਰੱਖਦੇ ਹਾਂ ਤੁਸੀਂ ਵੀ ਸਾਰੇ ਠੀਕ ਹੋਵੋਗੇ ਅਤੇ ਆਓ ਫਿਰ ਸਾਰੇ ਰਲੀਏ ਰਲ ਕੇ ਸਰਬੱਤ ਦਾ ਭਲਾ ਮੰਗੀਏ ਔਰ ਅਰਦਾਸ ਕਰੀਏ ਕਿ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਨਾਮ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਰਹਿੰਦੀ ਹੈ ਜਿਹੜਾ ਨਾਮ ਨਾਲ ਜੁੜਦਾ ਆ ਉਹਦਾ ਆਪਣਾ ਵੀ ਭਲਾ ਹੁੰਦਾ ਉਸਦੇ ਆਸ ਪਾਸ ਵੀ ਭਲਾ ਹੁੰਦਾ ਉਸਦੀਆਂ 32 ਕੁਲਾਂ ਦਾ ਵੀ ਭਲਾ ਹੁੰਦਾ ਪਿਛਲੀਆਂ ਦਾ ਵੀ ਅਤੇ ਅਗਲੀਆਂ ਦਾ ਵੀ ਸੋ ਉਹਨਾਂ ਹੀ ਮਿੱਤਰ ਪਿਆਰਿਆਂ ਨੂੰ ਮੇਲ ਜਿਹੜੇ ਨਾਮ ਨਾਲ ਜੁੜੇ ਹੋਏ ਨੇ ਔਰ ਜਿਨ੍ਹਾਂ ਨੂੰ ਦੇਖ ਕੇ ਨਾਮ ਚੇਤਾ ਆਉਂਦਾ ਹੈ ਨਾ ਕਿ ਉਹਨਾਂ ਨੂੰ ਦੇਖ ਕੇ ਕੋਈ ਦੁਰਮਤ ਤੁਹਾਡੇ ਅੰਦਰ ਵੜਦੀ ਹੈ ਜਾਂ ਦੁਰਮਤ ਦਾ ਯਾਦ ਆਉਂਦੀ ਹੈ ਸੋ ਉਹੀ ਆਪਣੀ ਕੰਪਨੀ 'ਚ ਆਪਾਂ ਕੋਸ਼ਿਸ਼ ਕਰੀਏ ਉਹਨਾਂ ਦੇ ਨਾਲ ਕਰਿਆ ਕਰੀਏ ਜਿਹੜੇ ਪਰਮਾਤਮਾ ਨਾਲ ਜੁੜੇ ਹੋਏ ਨੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਿਲ ਹੋਣਗੇ ਔਰ ਅਸੀਂ ਆਪਣੀ ਜਿਹੜੀ ਸਿੱਖ ਔਰਤਾਂ ਸਿੱਖ ਬੀਬੀਆਂ ਦਾ ਯੋਗਦਾਨ ਉਸ ਦੀ ਸੀਰੀਜ਼ ਕੰਟੀਨਿਊ ਰੱਖਾਂਗੇ ਇਸ ਤੋਂ ਇਲਾਵਾ ਭਾਰਤ ਤੋਂ ਜਸਵਿੰਦਰ ਸਿੰਘ ਬਿੱਟਾ ਮੁਕਤਸਰ ਸਾਹਿਬ ਤੋਂ ਸਾਡੇ ਨਾਲ ਜੁੜਨਗੇ ਔਰ ਅਸੀਂ ਡਿਟੇਲ ਦੇ ਵਿੱਚ ਗੱਲਾਂ ਕਰਾਂਗੇ ਡੂੰਘਾਈ ਦੇ ਵਿੱਚ ਗੱਲਾਂ ਕਰਾਂਗੇ ਚਲੰਤ ਮਾਮਲਿਆਂ ਦੇ ਉੱਤੇ ਇਸ ਤੋਂ ਇਲਾਵਾ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਸਵੇਰ ਦੇ ਪ੍ਰੋਗਰਾਮ ਗੁਰਬਾਣੀ ਵਿਚਾਰ ਸਰਵਣ ਕਰ ਰਹੇ ਸੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਪੇਸ਼ ਕਰਦੇ ਨੇ ਅੱਜ ਸਹਿਜ ਪਾਠ ਦੀ ਕੜੀ 268 ਆਪ ਨੇ ਸਰਵਣ ਕੀਤੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1219 ਤੋਂ ਲੈ ਕੇ 1223 ਤੱਕ ਸਹਿਜ ਪਾਠ ਸਮਾਪਤੀ ਵੱਲ ਨੂੰ ਵੱਧ ਰਿਹਾ ਅਤੇ 12, 13, 14 ਜੂਨ ਦੇ ਕਰੀਬ ਭੋਗ ਪੈਣਗੇ ਸੋ ਉਹ ਸਪੈਸ਼ਲ ਪ੍ਰੋਗਰਾਮ ਕੀਤਾ ਜਾਏਗਾ ਜਿਹੜੇ ਮਿੱਤਰ ਪਿਆਰੇ ਸੱਜਣ ਸਹਿਜ ਪਾਠ ਸਰਵਣ ਕਰ ਰਹੇ ਨੇ ਅਤੇ ਨਾਲ ਵੀ ਇਹਨੇ ਗਤੀ ਦੇ ਵਿੱਚ ਨੇ ਬਹੁਤ ਵਧੀਆ ਅਗਰ ਪਿੱਛੇ ਨੇ ਤਾਂ ਉਹ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਅਗਰ ਦੁਬਾਰਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਸਾਰੇ ਪ੍ਰੋਗਰਾਮ ਸਾਡੇ ਪੋਡਕਾਸਟ ਦੇ ਵਿੱਚ ਨੇ ਅਤੇ ਤੁਸੀਂ ਦੁਬਾਰਾ ਸਤ ਮੰਗ ਵੀ ਸਕਦੇ ਹੋ ਅਸੀਂ ਸੀਰੀਜ਼ ਦੁਬਾਰਾ ਸ਼ੁਰੂ ਵੀ ਕਰਾਂਗੇ ਸੋ ਕਿਸੇ ਵੀ ਟਾਈਮ ਸਹਿਜ ਪਾਠ ਕੀਤਾ ਜਾ ਸਕਦਾ ਤੁਸੀਂ ਅੱਗੇ ਵੀ ਜਾ ਸਕਦੇ ਹੋ ਅਗਰ ਤੁਸੀਂ ਕਰ ਰਹੇ ਹੋ ਸੋ ਬਹੁਤ ਤਹਿ ਦਿਲੋਂ ਧੰਨਵਾਦ ਹੈ ਦਲਜੀਤ ਸਿੰਘ ਮਹਿਤਾ ਚੌਂਕ ਦਾ ਜਿਹੜੇ ਸਾਡੇ ਨਾਲ ਇਹ ਪ੍ਰੋਜੈਕਟ ਦੇ ਵਿੱਚ ਬੜੀ ਮਿਹਨਤ ਦੇ ਨਾਲ ਸਹਿਜ ਪਾਠ ਨੂੰ ਸੰਚਾਲਨ ਕਰਦੇ ਨੇ ਬਹੁਤ ਸਾਰੇ ਮਿੱਤਰ ਪਿਆਰੇ ਸਵੇਰ ਤੋਂ ਜੁੜੇ ਨੇ ਸਾਰਿਆਂ ਦਾ ਸਵਾਗਤ ਹੈ ਜੀ ਸੁਨੇਹੇ ਆਪਣੇ ਟੈਲੀਗ੍ਰਾਮ ਜਾਂ ਰਿਕੁਐਸਟ ਐਟ ਹਰਮਨ ਰੇਡੀਓ .com 'ਤੇ ਤੁਸੀਂ ਭੇਜ ਸਕਦੇ ਹੋ ਮੈਂ ਇੱਕ ਵਾਰੀ ਸਾਰਿਆਂ ਨੂੰ ਆਗਰਾ ਕਰ ਦਿੰਦਾ ਆਪਣੇ ਸਰੋਤਿਆਂ ਨੂੰ ਕਿ ਫੇਸਬੁੱਕ ਔਰ ਵਟਸਐਪ 'ਤੇ ਮੈਸੇਜ ਮੈਂ ਬਹੁਤ ਰੇਅਰਲੀ ਦੇਖ ਹੁੰਦੇ ਨੇ ਕਿਉਂਕਿ ਕਾਫੀ ਕੁਛ ਖੁੱਲਿਆ ਹੁੰਦਾ ਸਿਸਟਮ ਦੇ ਵਿੱਚ। ਸੋ ਅਗਰ ਤੁਸੀਂ ਟੈਲੀਗ੍ਰਾਮ ਜਾਂ ਈਮੇਲ ਦੇ ਰਾਹੀਂ ਮੈਸੇਜ ਪਾਉਂਦੇ ਹੋ ਤਾਂ ਸਾਡੇ ਸਟੂਡੀਓ ਸਿਸਟਮ ਦੇ ਵਿੱਚ ਉਹ ਸਾਰੇ ਮੈਸੇਜ ਆ ਜਾਂਦੇ ਨੇ। ਸੋ ਇਸ ਤੋਂ ਇਲਾਵਾ ਮੌਸਮ ਦੀ ਜਾਣਕਾਰੀ ਹੋ ਗਈ, ਹੋਰ ਮਸਲਿਆਂ 'ਤੇ ਆਪਾਂ ਗੱਲ ਕਰਨੀ ਆ, ਵਿਚਾਰਾਂ ਕਰਨੀਆਂ ਨੇ, ਹਵਾ ਦੀ ਗੱਲ ਕਰਨੀ ਹੈ, ਆਕਸੀਜਨ ਦੀ ਗੱਲ ਕਰਨੀ ਆ। ਹੁਣ ਇੰਡੀਆ ਦੇ ਵਿੱਚ ਕਿਸਾਨ ਮੋਰਚੇ ਤੋਂ ਬਾਅਦ ਜੇ ਕੋਈ ਗੱਲ ਬਹੁਤ ਚਲੰਤ ਹੋ ਰਹੀ ਆ ਉਹ ਹੈਗੀ ਹੈ ਜੀ ਆਕਸੀਜਨ, ਆਕਸੀਜਨ ਦੀ ਸ਼ੋਰਟ, ਆਕਸੀਜਨ ਦੀ ਸ਼ੋਰਟ। ਔਰ ਅੱਜ ਚਲੋ ਆਕਸੀਜਨ 'ਤੇ ਹੀ ਗੱਲ ਕਰਦੇ ਹਾਂ ਕਿ ਅਸਲ 'ਚ ਇਹ ਆਕਸੀਜਨ ਹੈ ਕੀ ਹੈ। ਕੀ ਹਵਾ ਦੇ ਵਿੱਚ ਆਕਸੀਜਨ ਘਟੀ ਹੈ? ਜੀ ਨਹੀਂ, ਹਵਾ ਦੇ ਵਿੱਚ ਤਾਂ ਪਹਿਲਾਂ ਹੀ ਘੱਟ ਹੈ। ਦਿੱਲੀ ਵਰਗੇ ਸ਼ਹਿਰ ਜਿੱਥੇ ਬਹੁਤ ਜ਼ਿਆਦਾ ਇਹ ਸਮੱਸਿਆ ਆ ਰਹੀ ਹੈ, ਉੱਥੇ ਤੁਸੀਂ ਜਿਹੜਾ ਪੋਲਿਊਸ਼ਨ ਕਾਊਂਟ ਦੇਖੋ ਪਿਛਲੇ ਸਾਲਾਂ ਦਾ, ਉਹ ਅੱਤ ਦਾ ਆ, ਬਹੁਤ ਜ਼ਿਆਦਾ ਆ। ਉੱਥੇ ਪਹਿਲਾਂ ਹੀ ਹਵਾ ਦੇ ਵਿੱਚ ਆਕਸੀਜਨ ਵੀ ਘੱਟ ਹੈ, ਔਰ ਇਹ ਵੱਡੇ ਸ਼ਹਿਰਾਂ ਦੀ ਗੱਲ ਕਰਦਾ, ਔਰ ਉਸ ਤੋਂ ਇਲਾਵਾ ਜਿਹੜੇ ਹੈਵੀ ਮੈਟਲਸ ਨੇ, ਧੂੰਆਂ ਆ, ਉਹ ਬਹੁਤ ਜ਼ਿਆਦਾ ਆ। ਹੋਰ ਜਿਹੜੇ ਤੱਤ ਨੇ ਜਿਹੜੇ ਕਿ ਨਹੀਂ ਹੋਣੇ ਚਾਹੀਦੇ, ਜਿਹੜਾ ਹਵਾ ਦਾ ਬੈਲੈਂਸ ਹੈ ਉਹ ਸਾਰਾ ਹੀ ਖਰਾਬ ਹੋ ਗਿਆ, ਜਿਸ ਨੂੰ ਆਪਾਂ ਏਅਰ ਲੈਵਲ ਕਹਿ ਦਿੰਦੇ ਨੇ ਵੀ ਕਿੰਨਾ ਕੁ ਇਹ ਬਰੀਦਿੰਗ ਵਰਦੀ ਹੈ, ਜਾਂ ਜਿਹੜਾ ਏਅਰ ਕੁਆਲਿਟੀ ਕਹਿ ਦਿੰਦੇ ਆਪਾਂ ਉਹ। ਇਸ ਵੇਲੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਸ ਪਾਸ 33 AQ ਹੈ, ਜਾਣੀ ਕਿ ਏਅਰ ਕੁਆਲਿਟੀ ਇੰਡੈਕਸ, ਜਿਹੜਾ ਕਿ ਐਕਸੈਪਟੇਬਲ ਹੈ, ਆਮ ਮਤਲਬ ਬਹੁਤਾ ਗ੍ਰੇਟ ਨਹੀਂ ਹੈਗਾ, ਪਰ ਇਹ ਲੈਵਲ ਜਿਹੜਾ ਆ 400, 500, 600 ਤੱਕ ਵੀ ਪਹੁੰਚ ਜਾਂਦਾ ਆ ਦਿੱਲੀ ਵਰਗੇ ਮਹਾਨਗਰਾਂ ਦੇ ਵਿੱਚ, ਵੱਡੇ ਵੱਡੇ ਸ਼ਹਿਰਾਂ ਦੇ ਵਿੱਚ। ਸੋ ਜਦੋਂ ਲਗਾਤਾਰ ਇਹ ਸਰੀਰ ਜਿਹੜਾ ਇਹ ਹਵਾ ਨਾਲ ਚੱਲਦਾ ਆ, ਜਦੋਂ ਤੁਸੀਂ ਲਗਾਤਾਰ ਗੰਦੀ ਹਵਾ ਸਾਲਾਂ ਬੱਧੀ ਲਈ ਜਾਣੀ ਹੈ, ਤਾਂ ਉਸ ਇਨਸਾਨ ਦੇ ਜਿਹੜੇ ਫੇਫੜੇ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੋਊਗਾ। ਇਮੈਜਿਨ ਕਰਕੇ ਦੇਖੋ ਕਿ ਏਅਰ ਕੰਡੀਸ਼ਨ ਲੱਗਾ ਹੋਇਆ ਜਾਂ ਰੇਡੀਏਟਰ ਹੈ ਕਿਸੇ ਗੱਡੀ ਦਾ, ਉਹਨੂੰ ਵੀ 2-3 ਮਹੀਨੇ ਬਾਅਦ ਉਹਦੀ ਜਾਲੀ ਲਾ ਕੇ ਉਹਦੇ ਵਿੱਚੋਂ ਧੂੜ ਸਾਫ਼ ਕਰਨੀ ਪੈਂਦੀ ਆ। ਧੂੜ ਜਿਹੜੀ ਇਕੱਲੀ ਧੂੜ, ਉਹ ਰੇਡੀਏਟਰ ਤਾਂ ਸਾਡੇ ਵੀ ਲੱਗਾ ਹੋਇਆ, ਜਿਹੜੇ ਸਾਡੇ ਨੱਕ ਦੇ ਵਾਲ ਨੇ ਉਹ ਫਿਲਟਰ ਹੀ ਲੱਗਾ ਹੋਇਆ, ਧੂੜ ਵਗੈਰਾ ਇੱਥੇ ਹੀ ਫਿਲਟਰ ਹੋ ਜਾਂਦੀ ਆ। ਪਰ ਜਿਹੜੇ ਬਿਲਕੁਲ ਛੋਟੇ ਹਵਾ ਦੇ ਮੋਲੀਕੂਲਸ, ਹਵਾ ਦੇ ਜਿਹੜੇ ਹਵਾ ਦਾ ਤੱਤ ਹੈ ਜਿਹਦੇ ਵਿੱਚ ਹਾਈਡਰੋਜਨ ਆ ਜਾਂਦੀ ਹੈ, ਮੈਟਲਸ ਆ ਜਾਂਦੇ, ਧੂੰਆਂ ਆ ਜਾਂਦਾ, ਜੋ ਨਾ ਸੋ ਮਤਲਬ ਕਾਰਬਨ ਉਹਦੇ ਵਿੱਚ ਹੁੰਦਾ ਆ, ਉਹ ਤਾਂ ਸਾਡੇ ਫੇਫੜਿਆਂ 'ਚ ਜਾਂਦਾ, ਫੇਫੜੇ ਉੱਥੇ ਉਹਨੂੰ ਫਿਲਟਰ ਕਰਦੇ ਨੇ। ਹੁਣ ਇੱਕ ਸਾਫ਼ ਹਵਾ ਜਾ ਰਹੀ ਹੈ, ਫੇਫੜਿਆਂ 'ਤੇ ਘੱਟ ਲੋਡ ਪੈ ਰਿਹਾ, ਇੱਕ ਗੰਦੀ ਹਵਾ ਜਾ ਰਹੀ ਹੈ, 400-500 ਲੈਵਲ ਦੀ ਹਵਾ ਜਾ ਰਹੀ ਹੈ, ਫੇਫੜਿਆਂ 'ਤੇ ਜ਼ਿਆਦਾ ਲੋਡ ਪੈ ਰਿਹਾ, ਹੌਲੀ ਹੌਲੀ ਉਹ ਕਲੌਗ ਹੋ ਜਾਂਦੇ ਨੇ, ਓਵਰ ਵਰਕ ਕਰ ਕਰਕੇ ਉਹਨਾਂ ਦੀ ਬੱਸ ਹੋ ਜਾਂਦੀ ਹੈ, ਜਿੱਦਾਂ ਕਿਡਨੀਆਂ ਦੀ ਬੱਸ ਹੋ ਜਾਂਦੀ ਆ। ਜਦੋਂ ਬੱਸ ਹੁੰਦੀ ਆ ਤਾਂ ਓਬੀਅਸਲੀ ਬਾਕੀ ਜਿਹੜਾ ਸਾਰਾ ਸਰੀਰ ਆ ਉਹ ਡਾਊਨ ਹੋ ਜਾਂਦਾ, ਇਮਿਊਨ ਸਿਸਟਮ ਡਾਊਨ ਹੋ ਜਾਂਦਾ, ਔਰ ਜੋ ਹਾਲਾਤ ਅੱਜ ਨੇ ਉਹ ਆਕਸੀਜਨ ਘੱਟ ਅੰਦਰ ਬਲੱਡ ਦੇ ਵਿੱਚ ਪੰਪ ਕਰਦਾ, ਹਵਾ ਦੇ ਵਿੱਚ ਆਕਸੀਜਨ ਨਹੀਂ ਘਟੀ ਹੈਗੀ ਹੁਣ ਇਸ ਵੇਲੇ, ਹੁਣ ਘਟੀ ਹੈ ਬਲੱਡ ਦੇ ਵਿੱਚ ਆਕਸੀਜਨ। ਬਲੱਡ ਦਾ ਜਿਹੜਾ ਕਾਊਂਟ ਹੈ, ਕੱਲ੍ਹ ਵੀ ਆਪਾਂ ਦੱਸਿਆ ਸੀ, ਉਹ 95% ਹੋਣਾ ਚਾਹੀਦਾ ਹੈ, ਇੱਕ ਇਹਨਾਂ ਨੇ ਲੈਵਲ ਕੈਲਕੂਲੇਟ ਕੀਤਾ ਆ। ਜਦੋਂ ਬੰਦਾ ਬਿਮਾਰ ਹੁੰਦਾ, ਮੈਨੂੰ ਪਤਾ ਹੈ ਕਿ ਮੈਂ ਵੀ ਹੋਸਪਿਟਲ 'ਚ ਰਿਹਾ ਹਾਂ, ਅਤੇ ਕਿਉਂਕਿ ਹਵਾ ਸਾਹ ਜਿਹੜੇ ਨੇ ਉਹ ਹਲਕੇ ਆਉਂਦੇ ਨੇ, ਬੈੱਡ 'ਤੇ ਪਿਆ ਰਹਿਣਾ ਹੁੰਦਾ ਆ, ਅਤੇ ਉਹ 93, 92, 91 ਦੇ ਦੁਆਲੇ, ਈਵਨ 89 ਤੱਕ ਵੀ ਉਹ ਡਿੱਗ ਪੈਂਦਾ ਆ। ਜਦੋਂ ਇਹ ਡਿੱਗਦਾ ਆ ਤਾਂ ਫਿਰ ਕਈ ਵਾਰੀ ਤੁਹਾਨੂੰ ICU 'ਚ ਲੈ ਜਾਂਦੇ ਨੇ, ICU 'ਚ ਲਿਜਾ ਕੇ, ਜਾਂ ਈਵਨ ਉੱਥੇ ਸਿਲੰਡਰ ਰੱਖ ਕੇ ਵਾਰਡ ਦੇ ਵਿੱਚ ਤੁਹਾਨੂੰ ਆਕਸੀਜਨ ਬੈੱਡ ਦੇ ਉੱਤੇ ਲੱਗੀ ਹੁੰਦੀ ਹੈ, ਅਤੇ ਉਹ ਤੁਹਾਨੂੰ ਆਕਸੀਜਨ ਨੱਕ ਦੇ ਮੂਹਰੇ ਲਾ ਦਿੰਦੇ ਨੇ ਤਾਂ ਕਿ ਆਕਸੀਜਨ ਜ਼ਿਆਦਾ ਜਾਵੇ ਅੰਦਰ, ਪੰਪ ਕਰਦੇ ਨੇ ਅੰਦਰ ਨੂੰ, ਇੱਕ ਤਰ੍ਹਾਂ ਨਾਲ ਨੱਕ ਦੇ ਵੱਲ ਨੂੰ ਨਾਲੀ ਖੁੱਲ੍ਹੀ ਹੁੰਦੀ ਆ। ਸੋ ਆਕਸੀਜਨ ਜ਼ਿਆਦਾ ਹੁੰਦੀ, ਉਹਦੇ ਨਾਲ 2-3 ਪੁਆਇੰਟ ਉੱਤੇ ਹੋਣ ਲੱਗ ਪੈਂਦੀ ਆ ਆਕਸੀਜਨ। ਜਦੋਂ ਆਕਸੀਜਨ ਜ਼ਿਆਦਾ ਬਲੱਡ 'ਚ ਹੁੰਦੀ ਹੈ, ਨੋਰਮਲ ਹੁੰਦੀ ਹੈ, ਤਾਂ ਬਲੱਡ ਦੀ ਜਿਹੜੀ ਕੰਬਸ਼ਨ ਹੈ, ਕਿਉਂਕਿ ਆਕਸੀਜਨ ਚਾਹੀਦੀ ਹੁੰਦੀ ਹੈ ਖਾਣਾ ਬਾਲਣ ਨੂੰ, ਕਲੀਨ ਕਰਨ ਨੂੰ, ਅਤੇ ਉਹ ਫਿਰ ਬੋਡੀ ਆਪਣੇ ਆਪ ਹੀਲ ਕਰਦੀ ਹੈ। ਅਗਰ ਆਕਸੀਜਨ ਬਲੱਡ ਦੇ ਲੈਵਲ 'ਚ ਘੱਟ ਹੈ ਤਾਂ ਉਹ ਜਿਹੜੀ ਬਰਨਿੰਗ ਨਹੀਂ ਹੋਏਗੀ ਤਾਂ ਉਹ ਇੱਕ ਤਰ੍ਹਾਂ ਨਾਲ ਗਾਰਾ ਟਾਈਪ ਬਣ ਜਾਏਗਾ ਬਲੱਡ, ਅਤੇ ਹੌਲੀ 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 ਡਿਟੀਰੀਏਟ ਹੁੰਦਾ ਆ, ਹੋਰ ਬਿਮਾਰੀਆਂ ਸਹੇੜ ਲੈਣਗੇ। ਸੋ ਇਹ ਕੰਸੈਪਟ ਹੈ ਜਿਹੜਾ ਆਕਸੀਜਨ ਦਾ ਆ। ਸੋ ਆਕਸੀਜਨ ਜਿਹੜੀ ਸਿਲੰਡਰਾਂ 'ਚ ਹੈ, ਆਪਾਂ ਡਿਟੇਲ 'ਚ ਗੱਲ ਕਰਾਂਗੇ ਬੱਟਾ ਸਾਹਿਬ ਨਾਲ ਵੀ ਕੀ ਮਾਜਰਾ ਚੱਲ ਰਿਹਾ ਹੈ, ਪਰ ਆਪਾਂ ਸਿਧਾਂਤਕ ਪੱਖਾਂ ਵੱਲ ਨੂੰ ਆਈਏ ਕਿ ਇਹ ਸਾਰੀ ਚੀਜ਼ ਦਾ ਜ਼ਿੰਮੇਵਾਰ ਕੌਣ ਹੈ, ਕਿਉਂ ਵੱਡੇ ਪੱਧਰ 'ਤੇ ਲੋਕਾਂ ਦੀ ਆਕਸੀਜਨ ਘੱਟ ਰਹੀ ਆ। ਇੱਥੇ ਅਸੀਂ ਦੇਖਿਆ ਵਿਦੇਸ਼ਾਂ ਦੇ ਵਿੱਚ ਕਿਸੇ ਦੇ ਘਰ ਮੈਂ ਨਹੀਂ ਦੇਖੀ ਕਿਤੇ ਆਕਸੀਜਨ ਲੱਗੀ। ਸਾਡੇ ਇੱਕ ਬਜ਼ੁਰਗ ਸੀ ਇੰਗਲੈਂਡ ਦੇ ਵਿੱਚ, ਉਹ ਬੜੇ ਓਲਡ ਹੋ ਗਏ ਸੀ, ਉਹਨਾਂ ਦੇ ਲੰਗ ਖਰਾਬ ਹੋ ਗਏ ਸੀ, ਉਹਨਾਂ ਨੂੰ ਘਰੇ ਸਿਲੰਡਰ ਰੱਖਿਆ ਹੋਇਆ ਸੀ, ਉਹਨਾਂ ਨੂੰ ਕੁਛ ਘੰਟੇ ਆਕਸੀਜਨ ਲੈਣੀ ਪੈਂਦੀ ਸੀ ਦਿਹਾੜੀ ਦੇ ਵਿੱਚ, ਪਰ ਉਹ ਵੀ ਡਾਕਟਰਾਂ ਵੱਲੋਂ ਇੰਸਟਾਲ ਕੀਤਾ ਗਿਆ ਸਿਸਟਮ ਸੀ ਜਿੱਥੇ ਉਹ ਚੇਅਰ 'ਤੇ ਬਹਿੰਦੇ ਸੀ, ਫਿਰ ਉਹ ਲਾਉਂਦੇ ਸੀ, ਫਿਰ ਉਹਨੂੰ ਆ ਕੇ ਸਟਾਫ ਮੇਨਟੇਨ ਕਰਦਾ ਸੀ। ਇੰਡੀਆ ਦੇ ਵਿੱਚ ਕਿਉਂ ਸਮੱਸਿਆਵਾਂ ਨੇ, ਕਿਉਂਕਿ ਇੱਕ ਤਾਂ ਪੋਲਿਊਸ਼ਨ ਬੜੀ ਆ, ਦੂਸਰਾ ਜਿਹੜੇ ਲੋਕ ਨੇ ਨਾ ਉਹ ਹੈਲਥ ਕੌਸ਼ੀਅਸ ਨਹੀਂ ਹੈਗੇ। ਇੱਥੇ ਅਸੀਂ ਸ਼ੁੱਧ ਹਵਾ 'ਚ ਰਹਿੰਦੇ ਹਾਂ, ਚਲੋ ਅਸੀਂ ਤਾਂ ਰਹਿੰਦੇ ਖੇਤਾਂ 'ਚ, ਸਾਨੂੰ ਓਵਰ ਆਕਸੀਜਨ ਦੀ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਹੈ, ਸਾਨੂੰ ਧੂੰਆਂ ਕਈ ਵਾਰੀ ਚੰਗਾ ਲੱਗਦਾ ਸ਼ਹਿਰ ਜਾ ਕੇ, ਖੈਰ ਇਹਦਾ ਮਜ਼ਾਕ ਸੀ, ਪਰ ਸੈਰ ਕਰੋ, ਜਵਾਨੀ ਵੇਲੇ ਆਪਣੇ ਸਰੀਰ ਸੰਭਾਲੋ। ਤੁਸੀਂ ਭੀੜਾਂ ਦੇ ਵਿੱਚ ਅਸੀਂ ਰਹਿਣਾ ਆ, ਅਰਬਨ ਕਲਚਰ ਦੇ ਵਿੱਚ ਰਹਿਣਾ ਆ, ਲੋਕ ਪਿੰਡਾਂ ਵਿੱਚ ਜਾ ਕੇ ਖੁਸ਼ ਨਹੀਂ, ਨਹੀਂ ਨਹੀਂ ਅਸੀਂ ਨਹੀਂ ਪਿੰਡਾਂ ਜਾਣਾ, ਉੱਥੇ ਫੈਸਿਲਿਟੀਆਂ ਹੈ ਨਹੀਂ, ਉੱਥੇ ਹੈ ਨਹੀਂ, ਜਿੱਥੇ ਫੈਸਿਲਿਟੀਆਂ ਉੱਥੇ ਰਹਿਣਾ, ਉੱਥੇ ਲੋਕ ਬਹੁਤ ਨੇ, ਕਾਰਬਨ ਡਾਈਆਕਸਾਈਡ ਲੈਵਲ ਜ਼ਿਆਦਾ ਆ, ਪੋਲਿਊਸ਼ਨ ਲੈਵਲ ਜ਼ਿਆਦਾ ਆ, ਜਿਹੜੇ ਬਜ਼ੁਰਗ ਨੇ ਸ਼ਹਿਰਾਂ ਦੇ ਵਿੱਚ ਉਹਨਾਂ ਲਈ ਬੜਾ ਮੁਸ਼ਕਲ ਹੋ ਜਾਂਦਾ ਆ। ਕੰਮ ਕਾਰਾਂ ਵਾਲੇ ਤਾਂ ਸ਼ਹਿਰਾਂ 'ਚ ਰਹਿੰਦੇ ਨੇ, ਉਹਨਾਂ ਨੂੰ ਰਹਿਣਾ ਵੀ ਚਾਹੀਦਾ ਆ, ਪਰ ਅਗਰ ਉਹ ਰਹਿੰਦੇ ਵੀ ਨੇ ਤਾਂ ਉਹਨਾਂ 'ਚੋਂ ਕਿੰਨੇ ਉੱਠ ਕੇ ਸੈਰ ਨੂੰ ਜਾਂਦੇ ਨੇ, ਕਿੰਨੇ ਸੈਰ ਕਰਨ ਜਾਂਦੇ ਨੇ ਬਾਗਾਂ 'ਚ, ਬਹੁਤ ਘੱਟ, ਬਾਗ ਹੈ ਹੀ ਨਹੀਂ, ਬਹੁਤ ਘੱਟ ਮੇਨਟੇਨ ਕੀਤੇ ਜਾਂਦੇ ਨੇ। ਸੋ ਇੱਧਰ ਨੂੰ ਬੜਾ ਧਿਆਨ ਦੇਣ ਦੀ ਲੋੜ ਹੈ ਭਾਰਤ ਦੇ ਵਿੱਚ, ਇਨਫਰਾਸਟ੍ਰਕਚਰ ਜਿਹੜਾ ਆ ਲੋਕਾਂ ਨੂੰ, ਕਿ ਰਾਤ ਨੂੰ 2-2 ਵਜੇ ਤੱਕ ਜਾਗ ਹੀ ਜਾਂਦੇ ਨੇ, ਸਵੇਰ ਨੂੰ ਉੱਠਦੇ ਹੀ ਨਹੀਂ, ਜਿੱਦਣ ਛੁੱਟੀ ਹੁੰਦੀ ਹੈ 9-10 ਵਜੇ ਤੱਕ। ਪਿਆਰੇ, ਉੱਦਣ ਤਾਂ ਉੱਠ ਕੇ ਤੁਸੀਂ ਪਹਿਲਾਂ ਸੌਂ ਜਾਓ, ਉੱਦਣ ਉੱਠ ਕੇ ਸਵੇਰੇ ਜਾਓ, ਸਾਈਕਲਿੰਗ ਕਰੋ, ਕਿਤੇ ਬਾਹਰ ਜਾਓ, ਬਾਗਾਂ 'ਚ ਘੁੰਮੋ, ਉੱਥੇ 2-3 ਘੰਟੇ ਸੈਰਾਂ ਕਰੋ। ਹੁਣ ਇੱਥੇ ਵੀ ਜਾਂਦੇ ਨੇ, ਮੈਨੂੰ ਪਤਾ ਗੁਰਪ੍ਰੀਤ ਗਿੱਲ ਹੋਣੀ ਆਪਣੇ ਕੈਨਬਰਾ ਵਾਲੇ, ਇਹ ਮਾਊਂਟੇਨ 'ਤੇ ਜਾਂਦੇ ਨੇ, ਈਵਨ ਇਹ ਰਹਿੰਦੇ ਵੀ ਕੈਨਬਰਾ 'ਚ, ਸਾਈਕਲਾਂ 'ਤੇ ਜਾਂਦੇ ਨੇ, ਆਪਣੇ ਔਲਕ ਸਾਹਿਬ ਹੋਣੀ ਇਹ ਐਥਲੈਟਿਕਸ ਕਰਾਉਂਦੇ ਨੇ ਕਰੇਨਬੋਰਨ ਏਰੀਆ ਦੇ ਵਿੱਚ, ਆਪ ਵੀ ਕਰਦੇ ਨੇ, ਇਹਨਾਂ ਦੇ ਬੱਚੇ ਬੜੇ ਗੋਲਡ ਮੈਡਲ ਜਿੱਤ ਰਹੇ ਨੇ, 150-200 ਬੱਚਿਆਂ ਨੂੰ ਇਹ ਐਥਲੈਟਿਕਸ ਕਰਾਉਂਦੇ ਨੇ। ਬੱਚਿਆਂ ਦੇ ਨਾਲ ਜਾਓ, ਆਪ ਵੀ ਜਾਓ ਉਹਨਾਂ ਦੇ ਨਾਲ, ਅਤੇ ਬੱਚੇ ਕਰਦੇ, ਤੁਸੀਂ ਸੈਰ ਕਰੋ, ਬਹੁਤ ਵੱਡੇ ਵੱਡੇ ਪਾਰਕ ਬਣਾਏ ਹੋਏ ਨੇ। ਸੋ ਪਾਰਕ ਰਨ ਚੱਲ ਰਿਹਾ, ਰਣਜੀਤ ਭਾਅ ਜੀ ਹੁਣੀ ਸਿਡਨੀ ਕਰਦੇ ਨੇ, ਜੀ ਐਸ ਚਾਹਲ ਹੁਣੀ ਕਰਦੇ ਨੇ। ਇੱਧਰ ਨੂੰ ਕਿੰਨਾ ਕੁ ਰੁਝਾਨ ਹੈ ਸਾਡੇ ਅਰਬਨ ਕਲਚਰ ਦਾ ਇੰਡੀਆ ਦੇ ਵਿੱਚ? ਮਿਨੀਮਮ, ਆਲਮੋਸਟ ਜ਼ੀਰੋ। ਅਤੇ ਜਿਹੜੇ ਨੱਠ ਭੱਜ ਕਰਦੇ ਨੇ ਨਾ, ਉਹਨਾਂ ਨੂੰ ਬਹੁਤਾ ਚੰਗਾ ਨਹੀਂ ਸਮਝਦੇ ਜਿਹੜੇ ਸੈਰਾਂ ਕਰਦੇ ਨੇ। ਸੋ ਸਿਹਤ ਦਾ ਖਿਆਲ ਬਹੁਤ ਘੱਟ ਰੱਖ ਰਹੇ ਨੇ ਸਾਡੇ, ਜਿਹੜੀ ਖਾਸ ਕਰਕੇ 40+ ਪਾਪੂਲੇਸ਼ਨ ਹੈ। ਅਤੇ ਉੱਥੋਂ ਹੀ ਫਿਰ ਜਦੋਂ ਘਰ ਅੰਦਰ ਵੜੇ ਹੀ ਰਹਿਣਾ ਆ, ਪੋਲਿਊਸ਼ਨ ਆਈ ਜਾਣੀ ਆ ਅੰਦਰ, ਉੱਥੇ ਹੀ ਤੁਹਾਡੇ ਸਰਕੂਲੇਸ਼ਨ ਹੋਈ ਜਾਣੀ ਆ, ਅਤੇ ਉਹ ਆਕਸੀਜਨ ਲੈਵਲ ਘੱਟਦੇ 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 ਚਲ ਜਾਂਦੇ, ਅਤੇ ਇਮਿਊਨ ਸਿਸਟਮ ਵੀ ਨਾਲ ਹੀ ਘੱਟ ਜਾਂਦਾ ਆ। ਪਵਨ ਗੁਰੂ, ਪਾਣੀ ਪਿਤਾ ਮਾਤਾ ਧਰਤ ਮਹੱਤ, ਪਵਨ ਗੁਰੂ ਦਾ ਦਰਜਾ ਹਾਸਲ ਹੈ, ਰੈਗੂਲੇਟ ਕਰਦੀ ਹੈ ਸਾਡੇ ਅੰਦਰ ਸਾਡੀ ਕੰਬਸਚਨ ਨੂੰ, ਸਾਡੇ ਜਿਹੜਾ ਅੰਦਰ ਬਲ ਰਿਹਾ, ਭੱਠੀ ਬਲ ਰਹੀ ਹੈ, ਸਾਡੀ ਹੀਟ ਚੱਲ ਰਹੀ ਹੈ ਸਾਡੇ ਅੰਦਰ, ਸਾਡੇ ਅੰਦਰ ਪ੍ਰਾਣ ਚੱਲ ਰਹੇ ਨੇ, ਇਹਨਾਂ ਨੂੰ ਹਵਾ ਰੈਗੂਲੇਟ ਕਰਦੀ ਹੈ। ਇਸੇ ਕਰਕੇ ਜਿਹੜਾ ਪਵਨ ਤੱਤ ਹੈ, ਪਵਨ ਦੇ ਵਿੱਚ ਆਕਸੀਜਨ ਇੱਕ ਤੱਤ ਹੈ, ਪਰ ਸਾਰਿਆਂ ਨੂੰ ਮਿਲਾ ਕੇ ਪਵਨ ਕਹਿੰਦੇ, ਹਾਈਡਰੋਜਨ ਨਾਈਟ੍ਰੋਜਨ ਐਵਰੀਥਿੰਗ ਜਿਹੜਾ ਕਿ ਐਟਮੋਸਫੀਅਰ ਦੇ ਵਿੱਚ ਹਵਾ ਤੱਤ ਹੈ, ਇਹਨੂੰ ਕੰਬੀਨੇਸ਼ਨ ਨੂੰ ਪਵਨ ਕਹਿੰਦੇ ਨੇ। ਸੋ ਇਹ ਗੁਰੂ ਹੈ, ਇਹ ਰੈਗੂਲੇਟ ਕਰ ਰਿਹਾ ਧਰਤੀ ਦੇ ਉੱਤੇ ਲਾਈਫ ਨੂੰ, ਇਸ ਕਰਕੇ ਇਹਦੀ ਰਿਸਪੈਕਟ ਬਹੁਤ ਜ਼ਿਆਦਾ ਆ, ਕਰਨੀ ਬਣਦੀ ਆ, ਔਰ ਇਹਦਾ ਮਹੱਤਵ ਵੀ ਬਹੁਤ ਜ਼ਿਆਦਾ ਆ। ਸਾਡੇ ਅੰਦਰ ਪ੍ਰਾਣ, ਸਾਡੇ ਅੰਦਰ ਹੀਟ, ਸਾਡੇ ਅੰਦਰ ਜਲ, ਧਰਤ ਤੱਤ ਤਾਂ ਮੂਵ ਹੋਣਗੇ ਜਿੱਦਾਂ ਹਵਾ ਰੈਗੂਲੇਟ ਕਰੇਗੀ। ਗੁਰੂ ਹੈ, ਗੁਰੂ ਦਾ ਦਰਜਾ ਹਾਸਲ ਹੈ। ਸੋ ਪਿਆਰਿਓ, ਇਹ ਆਪਾਂ ਮਾਇੰਡ 'ਚ ਰੱਖਣੀ ਹੈ ਗੱਲ। ਮੈਂ ਤੁਹਾਡੇ ਨਾਲ 2 ਪੰਕਤੀਆਂ ਸ਼ੇਅਰ ਕਰਾਂਗਾ ਰਾਗ ਗੌੜੀ ਦੇ ਵਿੱਚੋਂ, 267 ਅੰਕ 'ਤੇ ਨੇ। ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ ਕਿ ਪਰਮਾਤਮਾ ਦੇ ਅਕਾਲ ਪੁਰਖ ਦੇ ਪ੍ਰਸ਼ਾਦ ਦੇ ਨਾਲ ਧਰ ਉੱਪਰ ਸੁੱਖ ਬਸੇ, ਜੇ ਪ੍ਰਸਾਦ ਧਰ ਉੱਪਰ ਸੁੱਖ ਬਸੇ, ਜਿਹਦੀ ਕਿਰਪਾ ਦੇ ਨਾਲ ਇਸ ਧਰਤੀ ਦੇ ਉੱਪਰ ਸੁੱਖੀ ਸੁੱਖ ਦੇ ਨਾਲ ਤੂੰ ਬਸ ਰਿਹਾ ਹੈ। ਸੁੱਤ ਪਰਾਤ ਮੀਤ ਬਨਤਾ ਸੰਘ ਹੱਸੇ, ਉਹਦੀ ਹੀ ਕਿਰਪਾ ਦੇ ਨਾਲ ਤੂੰ ਆਪਣੇ ਬੱਚਿਆਂ ਦੇ ਨਾਲ, ਭਰਾਵਾਂ ਦੇ ਨਾਲ, ਮਿੱਤਰਾਂ ਦੇ ਨਾਲ, ਵਾਈਫ ਦੇ ਨਾਲ ਰਹਿੰਦਾ ਆ ਤੇ ਹੱਸ ਰਿਹਾ ਆ। ਜੇ ਪ੍ਰਸ਼ਾਦ ਪੀਵੇ ਸੀਤਲ ਜਲਾ, ਅਕਾਲ ਪੁਰਖ ਦੇ ਪ੍ਰਸ਼ਾਦ ਦੇ ਨਾਲ, ਮੇਹਰ ਦੇ ਨਾਲ ਤੂੰ ਠੰਡਾ ਜਲ ਪੀਨਾ ਆ, ਡਰਿੰਕਿੰਗ ਵਾਟਰ, ਕੂਲ ਵਾਟਰ। ਸੁਖਦਾਈ ਪਵਨ ਪਾਵਕ ਅਮੁੱਲਾ, ਜਿਹੜੀ ਹਵਾ ਆ ਉਹ ਸੁਖਦਾਇਕ ਹੈ, ਤੈਨੂੰ ਸੁੱਖ ਦੇ ਸਾਹ ਆ ਰਹੇ ਨੇ। ਪਾਵਕ ਅਮੁੱਲਾ, ਜਿਹੜੀ ਤੇਰੇ ਅੰਦਰ ਹੀਟ ਚੱਲ ਰਹੀ ਹੈ ਜਾਂ ਤੇਰੇ ਬਾਹਰ ਤੈਨੂੰ ਨਿੱਘ ਮਿਲ ਰਿਹਾ ਹੈ, ਉਹ ਅਮੁੱਲਾ ਹੈ, ਉਹਦੀ ਕੋਈ ਕੀਮਤ ਨਹੀਂ ਹੈਗੀ। ਜੇ ਪ੍ਰਸ਼ਾਦ ਭੋਗੇ ਸਭ ਰਸਾ, ਸਗਲ ਸਮੱਗਰੀ ਸੰਘ ਸਾਥ ਬਸਾ। ਇਹ ਜਿਹੜੀ ਸਾਰੀ ਸਮੱਗਰੀ ਆ ਪਰਮਾਤਮਾ ਨੇ ਸਾਨੂੰ ਦਿੱਤੀ ਹੋਈ ਆ, ਇਹਦੇ ਨਾਲ ਅਸੀਂ ਰਹਿ ਰਹੇ ਹਾਂ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ, ਪਰਮਾਤਮਾ ਨੇ ਸਾਨੂੰ ਹੱਥ ਦਿੱਤੇ ਨੇ, ਪੈਰ ਦਿੱਤੇ ਨੇ, ਕੰਨ ਦਿੱਤੇ ਨੇ, ਜੀਭ ਦਿੱਤੀ ਆ ਬੋਲਣ ਵਾਸਤੇ, ਜ਼ੁਬਾਨ ਦਿੱਤੀ ਆ। ਤਿਸੇ ਤਿਆਗ ਅਵਰ ਸੰਘ ਰਚਨਾ, ਕਹਿੰਦੇ ਤੂੰ ਉਹਨੂੰ ਛੱਡਦਾ, ਹੋਰ ਦੇ ਰੰਗ ਸੰਘ ਰਹਿਣਾ। ਐਸੇ ਦੋਖ ਮੂੜ ਅੰਧ ਵਿਆਪੇ, ਐਸੇ ਦੋਖੀ ਬੰਦਿਆਂ ਨੂੰ ਅੰਧ ਵਿਆਪ ਰਿਹਾ ਆ। ਨਾਨਕ ਕਾਢ ਲਿਓ ਪ੍ਰਭ ਆਪੇ, ਇਹ ਪਰਮਾਤਮਾ ਆਪੇ ਕੱਢ ਲਈ ਮੈਨੂੰ ਇਸ ਦਲਦਲ ਦੇ ਵਿੱਚੋਂ, ਕਿਉਂਕਿ ਮੈਂ ਤੇਰੀਆਂ ਦਾਤਾਂ ਦਿੱਤੀਆਂ ਹੋਈਆਂ ਉਹਦੇ ਨਾਲ ਉਹਨੂੰ ਐਪਰੀਸ਼ੀਏਟ ਨਹੀਂ ਕਰ ਰਿਹਾ, ਉਹਨੂੰ ਉਹਦੀ ਰਿਸਪੈਕਟ ਨਹੀਂ ਕਰ ਰਿਹਾ, ਮੈਂ ਇਹਨਾਂ ਦੇ ਵਿੱਚ ਵੜ ਕੇ ਤੈਨੂੰ ਭੁੱਲ ਗਿਆ ਹਾਂ, ਇਹੀ ਸਮੱਸਿਆ ਅੱਜ ਦੀ ਹੈ। ਸੋ ਇੰਨਾ ਕੁਛ ਕਹਿੰਦੇ ਹੋਏ ਇੱਕ ਤੁਹਾਨੂੰ ਗੀਤ ਸੁਣਾਉਣਾ, ਵਿਰਾਸਤ ਸੰਧੂ ਦਾ। ਔਰ ਇਹ ਗੀਤ ਵੈਸੇ ਵਿਚਾਰ ਨਾਲ ਕੋਈ ਲੈਣ ਦੇਣ ਨਹੀਂ, ਇੱਕ ਲੋਕ ਤੱਤ ਨੇ ਜਿਹੜੇ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਾਂ। ਅਤੇ ਗੀਤਾਂ ਦੀ ਫਰਮਾਇਸ਼ ਹੋਰ ਵੀ ਆਈ, ਆਉਣ ਵਾਲੇ ਹਫ਼ਤੇ 'ਚ ਤੁਹਾਡੀ ਪੂਰੀ ਕੀਤੀ ਜਾਊਗੀ। ਅਤੇ ਗੀਤ ਤੋਂ ਬਾਅਦ ਫਿਰ ਆਪਾਂ ਮੌਸਮ ਦੀ ਜਾਣਕਾਰੀ ਲਵਾਂਗੇ, ਗਿਆਨੀ ਸੰਤੋਖ ਸਿੰਘ ਜੀ ਵੀ ਆਉਂਦੇ ਹੋਣਗੇ। ਜੁੜੇ ਰਹੋ ਹਰਮਨ ਰੇਡੀਓ ਨਾਲ।
ਰਾਜ ਲੱਕੋ ਕੇ ਅੱਖ ਨੇ ਬਹੁਤ ਲੋਕਾਂ ਦੀਆਂ ਸੁਣੀਆਂ, ਚਹਿਰ ਜੀਪਾਂ ਵਿੱਚ ਭਰ ਕੇ ਮਿੱਤਰਾਂ ਟੰਗ ਮਾਰਦੀ ਦੁਨੀਆ, ਇੱਕ ਹੋ ਦੂਜੇ ਨੂੰ ਜਾਣਦੇ ਕਿਚਨੇ, ਚਾੜ ਕੇ ਪੌੜੀ ਹੀ ਕਰਦੇ ਕਿਚਨੇ, ਉਹ ਬਹੁਤੇ ਵੱਡੇ ਲੈਵਲਾਂ ਵਾਲੇ ਦੇਖ ਖੜੇ ਅੱਜ ਵੇ ਟਿੰਗਾਂ ਵਿੱਚ ਨੇ, ਖੜੇ ਅੱਜ ਵੇ ਟਿੰਗਾਂ ਵਿੱਚ ਨੇ, ਖੁਦ ਆਪਣੇ ਦਮ ਤੇ ਬਣੇ ਹੋਏ ਪੁੱਤ ਕਿਸੇ ਨੂੰ ਸਿੱਟ ਕੇ ਚੜੇ ਨਹੀਂ। ਬੜਿਆਂ ਤੇ ਲੱਕ ਟੁੱਟਣੇ ਮਿੱਤਰਾ, ਤੀਰ ਟਿਕਾਣੇ ਲਾਉਣਾ ਏ, ਕੱਲ ਮਿੱਟੀ ਕਹਿ ਕੇ ਛੱਡ ਕੇ ਸੀ ਜੋ ਅੱਜ ਉਹਨਾਂ ਲਈ ਸੋਣਾ ਏ, ਹੱਥ ਪੱਲੇ ਨਾ ਘਰ ਤੋਂ ਕੱਲੇ, ਅਸੀਂ ਪੱਕੇ ਪੁੱਤ ਖਿਡਾਰੀਆਂ, ਕਦੇ ਐਡੀ ਛੇਤੀ ਖਰੇ ਨਹੀਂ। ਉਹ ਹੁਣ ਚੰਗੇ ਟਾਈਮ ਚ ਕੀ ਕਰੀਏ, ਸ਼ੀਸ਼ਾ ਘੜੀਆਂ ਦੋਗਲਿਆਂ ਨੇ ਮਤਲਬ ਕੱਢ ਕੇ ਛੱਡਤਾ ਨਾ ਦਿਲ ਛੱਡੇ ਨਾ ਪੈਰ ਸੰਧੂ ਨੇ ਲਹਿਕਾਂ ਵਿੱਚ ਖਿੱਲ ਕੱਢਤਾ ਉੱਚੋ ਸੱਜਣ ਸੀ ਗੇਮਾਂ ਪਾਉਂਦੇ ਮੈਂ ਕਿਉਂ ਨਾ ਜ਼ਿੰਦਗੀ ਦੀ ਜੰਗ ਜਿੱਤ ਲਈ ਸਦੂਆ ਕਦੇ ਹਾਰਾਂ ਤੋਂ ਹਰੇ ਨਹੀਂ ਉਹ ਹੁਣ ਚੰਗੇ ਟਾਈਮ ਚ ਕੀ ਕਰਨੇ
ਟਾਈਮ ਟੂ ਵਿਰਾਸਤ ਸੰਧੂ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਿਆ ਤੇ ਕੇਂਜ ਦੇ ਵਿੱਚ ਅੱਜ ਮੀਂਹ ਪੈ ਰਿਹਾ ਹੈ 29 ਡਿਗਰੀ ਤਾਪਮਾਨ ਰਹੇਗਾ ਅੱਜ ਵੱਧ ਤੋਂ ਵੱਧ ਬ੍ਰਿਸਬਨ ਦੇ ਵਿੱਚ 26 ਡਿਗਰੀ ਦਿਨ ਸਾਫ਼ ਇਸੇ ਤਰ੍ਹਾਂ ਹੀ ਕੋਫ ਸਾਰਬਰ ਦੇ ਵਿੱਚ ਪਰ 22 ਡਿਗਰੀ ਵੱਧ ਤੋਂ ਵੱਧ ਜਾਏਗਾ ਸਿਡਨੀ ਦੇ ਵਿੱਚ ਹਲਕਾ ਸ਼ਾਵਰ ਹਲਕਾ ਮੀਂਹ ਪੈ ਸਕਦਾ ਹੈ 22 ਡਿਗਰੀ ਕੈਨਬਰਾ ਦੇ ਵਿੱਚ ਮਾਈਨਸ 1 ਤੋਂ ਲੈ ਕੇ 19 ਡਿਗਰੀ ਸੋ ਸਿਆਲ ਹੁਣ ਆ ਗਿਆ ਹੈ ਮੈਲਬਨ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ 17 ਡਿਗਰੀ ਹਲਕੇ ਬੱਦਲ ਹੋ ਸਕਦੇ ਨੇ ਐਡਲੇਡ ਦੇ ਵਿੱਚ 20 ਡਿਗਰੀ ਔਰ ਇਸੇ ਤਰ੍ਹਾਂ ਪਰਥ ਦੇ ਵਿੱਚ 27 ਡਿਗਰੀ ਇਸੇ ਤਰ੍ਹਾਂ ਹਲਕੇ ਬੱਦਲ 35 ਡਿਗਰੀ ਪਰ ਗਰਮ ਡਾਰਵਿਨ ਦੇ ਵਿੱਚ ਐਲਿਸ ਸਪ੍ਰਿੰਗ ਦੇ ਵਿੱਚ ਦਿਨ ਬੜਾ ਜ਼ਬਰਦਸਤ ਲੱਗੇਗਾ ਅੱਜ 7 ਤੋਂ ਲੈ ਕੇ 25 ਡਿਗਰੀ ਬਹੁਤ ਟੌਪ ਦਾ ਦਿਨ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ ਔਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 18 ਡਿਗਰੀ ਤਾਪਮਾਨ ਹੈ ਤੜਕਾ ਹੈ ਸਾਫ਼ ਹੈ ਮੌਸਮ ਅਤੇ ਦਿਨਾਂ ਨੂੰ ਅੱਜ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਮੌਸਮ ਦੀ ਜਾਣਕਾਰੀ ਤੋਂ ਬਾਅਦ ਸਾਡੇ ਨਾਲ ਸੁਨੇਹੇ ਆ ਚੁੱਕੇ ਨੇ ਉਹ ਆਪਾਂ ਸ਼ੇਅਰ ਕਰਦੇ ਹਾਂ ਸੁਖਵਿੰਦਰ ਸੰਤ ਭਾਅ ਜੀ ਸਾਡੇ ਨਾਲ ਜੁੜੇ ਨੇ ਸਵੇਰ ਦੇ ਪ੍ਰੋਗਰਾਮ ਸੁਣ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਤਿ ਸ਼੍ਰੀ ਅਕਾਲ ਭਾਅ ਜੀ ਸੁਖਜੀਵਨ ਗਰੇਵਾਲ ਵੀ ਪ੍ਰੋਗਰਾਮ 'ਚ ਆ ਗਏ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਸੁਣ ਕੇ ਆਨੰਦ ਲੈ ਰਹੇ ਹਾਂ ਜੀ ਲਓ ਜੀ ਰਹੋ ਆਨੰਦ ਦੇ ਵਿੱਚ ਕੁਲਵੀਰ ਸੰਧੂ ਜੀ ਕੈਨੇਡਾ ਤੋਂ ਵੀ ਆ ਗਏ ਨੇ ਅਤੇ ਸਰਬੱਤ ਦਾ ਭਲਾ ਮੰਗ ਰਹੇ ਨੇ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹੋ ਰਵਿੰਦਰ ਸਿੰਘ ਮੈਲਬਨ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਰੁਪਿੰਦਰ ਗਿੱਲ ਘਾਲ ਕਲਾਂ ਵਾਲੇ ਵੀ ਗੁੱਡ ਮੋਰਨਿੰਗ ਬੁਲਾ ਰਹੇ ਨੇ ਗੁਰਿੰਦਰ ਸਿੰਘ ਕਿਆ ਬਾਤ ਹੈ ਧੂਣਾ ਲਾਈ ਬੈਠੇ ਨੇ ਫੋਟੋਆਂ 2 ਭੇਜੀਆਂ ਨੇ ਅਤੇ 4 ਟਰੈਕਟਰ ਪਿੱਛੇ ਖੜਾ ਵਰਜੀਨੀਆ ਦੇ ਵਿੱਚ ਕਿਆ ਬਾਤ ਹੈ ਅਮਰੀਕਾ ਦੇ ਵਿੱਚ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਅੱਜ ਮੀਂਹ ਪੈ ਰਿਹਾ ਪਰ ਆਪਾਂ ਬਾਹਰ ਬਰਾਂਡੇ ਵਿੱਚ ਧੂਣੀ ਕੋਲ ਬੈਠ ਕੇ ਰੇਡੀਓ ਸੁਣ ਰਹੇ ਹਾਂ ਕਿਆ ਬਹੁਤ ਵਧੀਆ ਵੈਰੀ ਨਾਈਸ ਲਓ ਜੀ ਨਜ਼ਾਰੇ ਅਤੇ ਹੋਰ ਵੀ ਸੱਜਣ ਮਿੱਤਰ ਸਾਡੇ ਨਾਲ ਆਪਣੀਆਂ ਮਨਪਸੰਦ ਤਸਵੀਰਾਂ ਸ਼ੇਅਰ ਕਰ ਸਕਦੇ ਨੇ ਵਿਚਾਰ ਸ਼ੇਅਰ ਕਰ ਸਕਦੇ ਨੇ ਫਤਿਹ ਬੁਲਾ ਸਕਦੇ ਨੇ ਸੁਨੇਹਾ ਲਾ ਸਕਦੇ ਨੇ ਕੱਲ੍ਹ ਲਾਡੀ ਬੈਂਸ ਉਹਨਾਂ ਨੇ ਐਪਲਾਂ ਦੀਆਂ ਫੋਟੋਆਂ ਖਿੱਚ ਕੇ ਭੇਜੀਆਂ ਸੀ ਆਨੰਦ ਆ ਗਿਆ ਜੀ ਫੋਟੋਆਂ ਦੇਖ ਕੇ ਐਪਲ ਤਾਂ ਵਿਖਾ ਕੇ ਆਉਣਾ ਹੀ ਆਉਣਾ ਆ ਸੋ ਕੋਈ ਵੀ ਸੁਨੇਹਾ ਕੋਈ ਵੀ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਟੈਲੀਗ੍ਰਾਮ ਦੇ ਰਾਹੀਂ ਫੋਟੋ ਭੇਜ ਦਿਓ ਈਮੇਲ ਦੇ ਰਾਹੀਂ ਭੇਜ ਦਿਓ ਖੈਰ ਆਪਾਂ ਇੱਕ ਗੀਤ ਹੋਰ ਸੁਣਨਾ ਹੈ ਕਿਸ਼ੋਰ ਕੁਮਾਰ ਜੀ ਦਾ ਤੁਹਾਨੂੰ ਹੁਣ ਅੱਜ ਗੀਤ ਸੁਣਾਉਣਾ ਆ ਫਿਲਮ ਹੈਗੀ ਹੈ ਜੀ ਦਿਲ ਸੇ ਦਿਲ ਦਿਲ ਸੇ ਮਿਲ ਦਿਲ ਜੀ ਔਰ ਇਹ ਗੀਤ ਬੜਾ ਖੂਬਸੂਰਤ ਹੈ ਅਤੇ ਉਸ ਤੋਂ ਬਾਅਦ ਗਿਆਨੀ ਜੀ ਸਾਡੇ ਨਾਲ ਜੁੜਨਗੇ ਅਤੇ ਅਸੀਂ ਥੋੜ੍ਹਾ ਹਾਸਾ ਮਜ਼ਾਕ ਵੀ ਕਰਾਂਗੇ ਆਪਾਂ ਇਤਿਹਾਸ ਦੇ ਵਿੱਚੋਂ ਵੀ ਲਾਹਾ ਲਵਾਂਗੇ ਉਹਨਾਂ ਤੋਂ ਪੁੱਛਾਂਗੇ ਕਿਉਂਕਿ ਉਹ ਚੱਲਦੇ ਫਿਰਦੇ ਐਨਸਾਈਕਲਾਪੀਡੀਆ ਨੇ ਪਰ ਪਹਿਲਾਂ ਕਿਸ਼ੋਰ ਕੁਮਾਰ ਜੀ ਦੀ ਆਪਾਂ ਖੂਬਸੂਰਤ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ ਸੁਣਦੇ ਹਾਂ ਜੀ ਬਹੁਤ ਸੋਹਣਾ ਗੀਤ ਹੈ ਜੀ ਰੋਮੈਂਟਿਕ ਕੋਬਰਮ ਵਾਲਿਓ
ਇਨਕਾਰ ਕਰੋ ਪਿਆਰ ਮੰਗਾ ਹੈ ਤੁਮੀ ਸੇ ਨਾ ਇਨਕਾਰ ਕਰੋ ਪਾਸ ਬੈਠੋ ਜ਼ਰਾ ਆਜ ਤੋ ਇਤਰਾਰ ਕਰੋ ਪਿਆਰ ਮੰਗਾ ਹੈ ਤੁਮੀ ਸੇ ਹਸੀ ਹੈ ਰਾ ਦੁਲਹਨ ਬਨੀ ਹੈ ਰਾ साथ जरा होने दो, मुझे प्यार करो, मुझे प्यार करो, प्यार मांगा है तुम्हीं से, नहीं इनकार करो। प्यार करो, प्यार मांगा है तुम्हीं से, नहीं इनकार करो। प्यार करो, मुझे प्यार करो, प्यार मांगा है तुम्हीं से, नहीं इनकार करो। पास बैठो जरा आज तो, इकरार करो, प्यार मांगा है तुम्हीं से, इनकार करो।
दिल वाली गल, दिल वाली गल। मैं थोड़ा होस्ट कॉफ सार्बर तो अमनदीप, सिडनी तो अमरीक फलोरा।
मैं अमरीक फलोरा सिडनी तो सारे श्रोतिया नु सत श्री अकाल।
एडलेट तो मिंटू ब्रा।
प्रोग्राम दिल वाली गल सुन वाले श्रोतिया नु भी प्यार भरी सत श्री अकाल जी।
अते तुसी दुनिया दे किसी भी शहर या पिंड करते हैं रल के दिल वाली गल हर शनिचरवार अते ऐतवार
जी। ਤੁਸੀਂ ਜੁੜੇ ਹੋਏ ਹਰਮਨ ਰੇਡੀਓ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ। ਅੱਜ ਦਿਨ ਐਤਵਾਰ ਹੈ ਔਰ 8:30 ਸਵੇਰ ਦੇ ਹੋ ਗਏ ਨੇ। ਦਿਨ ਬੜਾ ਖੂਬਸੂਰਤ ਚੜ੍ਹਿਆ ਤੇ ਸਿਡਨੀ ਕਿਸ ਤਰ੍ਹਾਂ ਚੜ੍ਹਿਆ ਉਹ ਆਪਾਂ ਤਾਇਆ ਜੀ ਤੋਂ ਪੁੱਛ ਲੈਣਾ ਕਿਉਂਕਿ ਉਹ ਸਾਡੇ ਨਾਲ ਜੁੜ ਗਏ ਨੇ। ਤਾਇਆ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਰਾਹੀਂ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ
ਜੀ। ਤਾਇਆ ਜੀ ਜੀ ਆਇਆਂ ਨੂੰ ਤੁਹਾਡਾ। ਤੇ ਮੌਸਮ ਪਾਣੀ ਦੱਸੋ ਵੀ ਹੁਣ ਸਿਆਲ ਚੜ ਗਿਆ ਠੀਕ ਠਾਕ ਹੈ?
ਧੁੱਪ ਮੇਰੇ ਝੋਂਪੜੇ ਚ ਵੀ ਆ ਗਈ ਆ।
ਅੱਛਾ,
ਤੇ ਸਾਹਮਣੇ ਹੁਣ ਪਹਿਲਾਂ ਤੇ ਬਹੁਤ ਚੜ੍ਹਦਾ ਸੂਰਜ ਦੇਖ ਪੈਂਦਾ, ਹੁਣ ਸਾਡੇ ਸਾਹਮਣੇ ਸ਼ੋਪਿੰਗ ਸੈਂਟਰ ਬਣ ਗਿਆ।
ਅੱਛਾ,
ਤੇ ਉਹ ਸਰ ਮੇਰਾ ਖਿਆਲ ਆ ਵੀ ਉਹ ਸ਼ੋਪਿੰਗ ਸੈਂਟਰ ਵਾਲਿਆਂ ਨੇ ਵੇਖਿਆ ਵੀ ਤਾਇਆ ਬੁੱਢਾ ਹੁੰਦਾ ਜਾ ਰਿਹਾ, ਹੁਣ ਦੂਰੋਂ ਇਹਨੂੰ ਲੂਣ ਤੇਲ ਖਰੀਦਣ ਨਾ ਜਾਣਾ ਪਵੇ। ਉਹਨਾਂ ਨੇ ਮੇਰੇ ਬੂਹੇ ਅੱਗੇ ਹੀ ਸੜਕ ਤੋਂ ਪਾਰ ਸ਼ੋਪਿੰਗ ਸੈਂਟਰ ਬੜਾ ਵੱਡਾ ਬਣਾ ਤਾ, ਔਰ ਡਾਕਦਾਰ ਨੇ ਵੀ ਆਪਣੀ ਹੱਟੀ ਉੱਥੇ ਖੋਲ ਲਈ
ਹੈ। ਕਿਆ ਬਾਤ ਹੈ।
ਹਾਂ, ਨਹੀਂ ਤੇ ਪਹਿਲਾਂ ਮੈਨੂੰ ਮਾਊਂਟ ਰੂਟ ਇੱਧਰ ਉੱਧਰ ਜਾਂ ਬਲੈਕ ਟਾਊਨ ਜਾਣਾ ਪੈਂਦਾ ਸੀ, ਤੇ ਹੁਣ ਸੂਰਜ ਚੜ ਕੇ ਆਪਣਾ ਦੋ ਬੂਟੇ ਲਾਏ ਹੋਏ ਆ, ਕੀ ਇਹਦੇ ਨਾਂ ਹੈ, ਅਮਰੂਦਾਂ ਦੇ,
ਹਾਂਜੀ,
ਸੜਕ ਦੇ ਕੰਢੇ ਤੇ ਲਾਇਆ, ਉਹਦੇ ਖੱਟੇ ਅਮਰੂਦ ਆ, ਅੰਦਰ ਲਾਇਆ ਉਹਦੇ ਮਿੱਠੇ ਅਮਰੂਦ ਆ, ਤੇ ਬੜੇ ਪੱਤਿਆਂ ਨਾਲੋਂ ਵੱਧ ਫਲ ਲੱਗਿਆ ਹੋਇਆ।
ਅੱਛਾ,
ਤੇ ਧੁੱਪ ਛਣ ਕੇ ਮੇਰੇ ਝੋਂਪੜੇ ਦੇ ਅੰਦਰ ਜਿੱਥੇ ਮੈਂ ਰਾਤ ਨੂੰ ਡਿੰਗ ਬਡਿੰਗ ਹੁੰਦਾ ਆ ਸਿੰਘਾਂ ਦੀ ਬੋਲੀ ਚ, ਉੱਥੇ ਪੈ ਰਿਹਾ
ਤੇ
ਤੁਹਾਡੇ ਨਾਲ ਗੱਪਾਂ ਮਾਰ ਰਿਹਾ।
ਠੀਕ ਹੈ, ਏਦਾਂ ਵੀ ਸਾਰੇ
ਲੜੀ ਪਿਛਲੇ
ਕੰਨ ਲਾ ਕੇ ਸੁਣ ਰਹੇ ਨੇ ਸਾਰੇ, ਤੇ ਕਿਉਂਕਿ ਕੱਲ ਵੀ ਸਾਡੇ ਸੱਜਣ ਮਿੱਤਰ ਪਿਆਰੇ ਆਏ ਸੀ ਕੇਨਸ ਤੋਂ, ਤੇ ਉਹ ਕਹਿੰਦੇ ਵੀ ਅਸੀਂ ਗੁਰੂ ਘਰ ਗਏ ਸਿਡਨੀ, ਤਾਂ ਉੱਥੇ ਨਾ ਇੱਕ ਕਹਿੰਦੇ ਬਜ਼ੁਰਗ ਬੈਠਾ, ਤੇ ਉਹਦੇ ਨਾਲ ਇੱਕ ਉਹਨੇ ਖੱਬੇ ਬਿਠਾ ਲਿਆ ਤੇ ਇੱਕ ਕੋਈ ਸੱਜੇ ਨੌਜਵਾਨ ਬਿਠਾ ਲਿਆ ਆ, ਤੇ ਉਹਨਾਂ ਨੂੰ ਗੱਲਾਂ ਸਮਝਾਵੇ, ਤੇ ਕਹਿੰਦੇ ਅਸੀਂ ਅੱਧਾ ਘੰਟਾ ਉਹਨਾਂ ਨੂੰ ਦੇਖੀ ਗਏ ਗੌਰ ਨਾਲ, ਵੀ ਲੱਗਦਾ ਫਿਰ ਕਹਿੰਦੇ ਸਾਨੂੰ ਯਕੀਨ ਹੋ ਗਿਆ ਵੀ ਇਹ ਗਿਆਨੀ ਸੰਤੋਖ ਸਿੰਘ ਜੀ ਹੋਣਗੇ। ਤੇ ਮੈਂ ਕਿਹਾ ਉਹ ਕਿੱਦਾਂ ਹੋਇਆ, ਕਹਿੰਦੇ ਉਹਨੇ ਦੋ ਨੂੰ ਵਾਰੀ ਨਹੀਂ ਦਿੱਤੀ ਬੋਲਣ ਦੀ, ਆਪੇ ਹੀ ਬੋਲੀ ਗਈ। ਫਿਰ ਕਹਿੰਦੇ ਯਕੀਨ ਉਦੋਂ ਹੀ ਹੋਇਆ ਐਂਡ ਦੇ ਵਿੱਚ ਜਦੋਂ ਉਹਨੇ ਆਪਣੀ ਕਿਤਾਬ ਕੱਢ ਲਈ ਝੋਲੇ ਚੋਂ, ਫਿਰ ਕਹਿੰਦੇ ਸਾਨੂੰ ਪੱਕਾ ਹੀ ਹੋ ਗਿਆ ਵੀ ਗਿਆਨੀ ਜੀ ਹੈ। ਤੇ ਮੈਂ ਕਿਹਾ ਫਿਰ ਤੁਸੀਂ ਬੁਲਾਇਆ ਨਹੀਂ, ਗੱਲ ਤਾਂ ਸੁਣ ਲਓ, ਕਹਿੰਦੇ ਮੈਂ ਕਿਹਾ ਫਿਰ ਤੁਸੀਂ ਉਹਨਾਂ ਨੂੰ ਬੁਲਾਇਆ ਨੀ, ਕਹਿੰਦੇ ਸਾਨੂੰ ਮੌਕਾ ਹੀ ਨੀ ਦਿੱਤਾ ਉਹਨੇ ਬੋਲਣ ਦਾ। ਕਹਿੰਦੇ ਅਸੀਂ ਜਾਣਾ
ਵਾਲੀ ਗੱਲ ਉਹ ਗੱਲ ਇਹ ਹੈ ਨਾ ਵੀ ਜਿਹੜਾ ਫਿਰ ਮੇਰੇ ਲੈਕਚਰਾਂ ਦੀ ਮਾਰ ਤੋਂ ਬਚ ਜਾਂਦਾ ਆ, ਤੇ ਉਹਨੂੰ ਫਿਰ ਮੈਂ ਕਿਤਾਬ ਫੜਾ ਦੇਣਾ ਵੀ ਘਰ ਜਾ ਕੇ ਪੜ੍ਹੀ ਜਾਓ। ਉਹ 13 ਆਪਣਾ ਐਤਵਾਰ ਨੂੰ ਨਾ ਵਿਸਾਖੀ ਤੇ ਮੇਰਾ ਵਿਖਿਆਨ ਰੱਖਿਆ ਹੋਇਆ ਸੀ ਗੁਰਦੁਆਰੇ, ਤੇ ਉਹ ਫਿਰ ਲੀਡਰ ਸ਼ੀਡਰ ਆ ਗਏ, ਵਜ਼ੀਰ ਹਲਕੇ ਇਲਾਕੇ ਦੇ MP ਬੜੇ ਆ ਗਏ, ਤੇ ਟਾਈਮ ਬਹੁਤ ਉੱਚਾ ਹੋ ਗਿਆ ਤੇ ਫਟਾਫਟ ਰਾਗੀ ਸਿੰਘਾਂ ਨੇ ਆਨੰਦ ਸਾਹਿਬ ਪੜ੍ਹਤਾ, ਤੇ ਮੈਂ ਕਿਸੇ ਨਾਲ ਇਕਰਾਰ ਕੀਤਾ ਵੀ ਮੈਂ ਉਹਦੀ ਕਵਿਤਾ ਪੜ੍ਹਨੀ ਆ ਤੇ ਸੁਣਾਉਣੀ ਆ ਸੰਗਤ ਨੂੰ, ਅਮਰੀਕਾ ਸੀ ਕੋਈ ਬਜ਼ੁਰਗ ਮੇਰੇ ਵਰਗਾ ਹੀ, ਤੇ ਉਹ ਫਿਰ ਮੈਂ ਕਿਹਾ ਮੈਨੂੰ ਕਵਿਤਾ ਰਹਿ ਜਾਊ, ਫਿਰ ਮੈਂ ਸਟੇਜ ਸਾਈਡ ਨੂੰ ਕਿਹਾ ਕਿ ਮੈਂ ਕਿਹਾ ਕਿ ਭਾਈ ਬਾਅਦ ਦੇ ਵਿੱਚ ਮੈਨੂੰ ਤੂੰ ਨਾਂ ਲਈ ਚਾਹੇ ਨਾਂ ਲਈ ਮੇਰਾ, ਤੇ ਮੈਂ ਉੱਠ ਕੇ ਕਵਿਤਾ ਸੁਣਾਉਣੀ ਆ
ਜੀ।
ਤੇ ਉਹ ਕਹਿੰਦਾ ਨੀ ਹੁਣ ਭੋਗ ਪੈ ਗਿਆ, ਉਹ ਮੈਂ ਕਿਹਾ ਤੂੰ ਮਹਾਰਾਜ ਦੀ ਸੁਮੁਖ ਵਾਗ ਤੋਂ ਬਾਅਦ ਤੂੰ ਜਿਹੜੀਆਂ ਅਨਾਊਂਸਮੈਂਟਾਂ ਕਰਨੀਆਂ ਕਰ ਲਈ, ਮੈਂ ਤੁਰੇ ਜਾਂਦਿਆਂ ਨੂੰ ਸੁਣਾ ਦੇਣੀ ਆ। ਉਹਨੇ ਜੀ ਮੇਰਾ ਅਨਾਊਂਸਮੈਂਟਾਂ ਕਰਕੇ ਤੇ ਮੇਰਾ ਨਾਂ ਲੈ ਤਾ, ਤੇ ਕਹਿੰਦਾ ਵੀ ਬੇਨਤੀ ਆ ਕਿ ਕਵਿਤਾ ਸੁਣ ਕੇ ਜਾਇਓ।
ਅੱਛਾ ਜੀ।
ਤੇ ਮੈਂ ਉੱਠਦੇ ਨੇ ਕਿਹਾ ਕਿ ਮੈਂ ਕਿਹਾ ਵੀ ਇਹ ਬੇਨਤੀ ਕਰਨ ਦੀ ਕੋਈ ਲੋੜ ਨਹੀਂ, ਕਵਿਤਾ ਜਿਨ੍ਹਾਂ ਨੇ ਮੈਨੂੰ ਸੁਣਨਾ ਉਹਨਾਂ ਸੁਣ ਕੇ ਜਾਣਾ, ਕਿਉਂਕਿ ਉਹਨੂੰ ਪਤਾ ਆ ਵੀ ਜੇ ਗਿਆਨੀ ਨੂੰ ਇੱਥੇ ਨਾ ਸੁਣਿਆ ਤੇ ਇਹਨੇ ਸਾਨੂੰ ਘਰ ਸੁਣਾਉਣ ਆ ਜਾਣਾ। ਲੋਕੀ ਵੀ ਉੱਥੇ ਹੱਸਦੇ ਹੱਸਦੇ ਜਿਹੜੇ ਸੀਗੇ ਉਹ ਬਹਿ ਗਏ, ਜਿਹੜੇ ਜਾਂਦੇ ਥੱਲੇ ਮੈਂ ਕਿਹਾ ਵੀ ਕੋਈ ਬਹਿ ਮੇਰੀ ਕਵਿਤਾ ਬਹਿ ਕੇ ਸੁਣਨ ਦੀ ਕੋਈ ਮਜਬੂਰੀ ਨੀ ਹੈਗੀ,
ਥੱਲੇ
ਲੰਗਰ ਹਾਲ ਵਿਸ਼ਾਲ ਉੱਥੇ ਪੰਗਤਾਂ ਲੱਗੀਆਂ, ਆਵਾਜ਼ ਸਪੀਕਰ ਜਾਂਦਾ ਹੈ, ਮੇਰੀ ਆਵਾਜ਼ ਉੱਥੇ ਹੀ ਸੁਣ ਪੈਣੀ, ਤੁਹਾਨੂੰ ਪੌੜੀਆਂ ਜਾਂਦਿਆਂ ਨੂੰ ਸੁਣ ਪੈਣੀ ਹੈ, ਮਜਬੂਰੀ ਬਹਿਣ ਦੀ ਨੀ ਕੋਈ, ਮੈਂ ਘਰ ਸੁਣਾਉਣ ਲਈ ਨੀ ਆਉਂਦਾ ਤੁਹਾਨੂੰ, ਇਸ ਡਰ ਨਾਲ ਨਾ ਬਹਿ ਜਿਓ। ਅੱਛਾ, ਆਪਾਂ ਲਿੰਕ ਬਣਾ ਕੇ ਮੈਨੂੰ ਭੇਜਤਾ, ਮੈਂ ਗਾਂ ਉਹਨੂੰ ਭੇਜਤਾ, ਉਹਨੇ ਫੇਸਬੁੱਕ ਤੇ ਚਾੜਤਾ, ਤੇ ਮੁੜ ਬਲਿਹਾਰੇ ਜਾਵੇ ਗੁਰੂ ਦੇ ਵੀ ਤੇ ਗੁਰੂ ਦੀ ਗੱਲ ਸੁਣਾਉਣ ਦੇ ਮੇਰੇ ਵੀ। ਹਾਂਜੀ, ਤੁਸੀਂ ਕੋਈ ਗੱਲ ਕਰਨ ਲੱਗੇ?
ਹਾਂਜੀ ਹਾਂਜੀ, ਕੁਛ ਸੁਨੇਹੇ ਆ ਰਹੇ ਨੇ, ਮਨਦੀਪ ਮਾਨ ਵਾਇਆਲਾ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਹੀ, ਤਾਂ ਜੀ ਤੁਹਾਨੂੰ ਵੀ, ਤੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿ ਰਹੇ ਨੇ ਕਿ ਵੀਰ ਜੀ ਫਿਰ ਤਾਏ ਦੀ ਤਾਂ ਤਰੱਕੀ ਹੋ ਗਈ ਸ਼ੋਪਿੰਗ ਸੈਂਟਰ ਦੇ ਨਾਲ। ਤਾਂ ਜਿੱਦਾਂ ਹਾਂਜੀ ਵਰਜੀਨੀਆ ਵਾਲੇ ਜਿੱਦਾਂ ਸਰਕਾਰਾਂ ਨੀ ਅਪਗ੍ਰੇਡ ਕਰ ਦਿੰਦੀਆਂ ਸੜਕ ਬਣਾ ਦਿੰਦੀਆਂ ਇੱਦਾਂ ਤਾਏ ਨੂੰ ਵੀ ਅਪਗ੍ਰੇਡ ਕਰ ਕੀਤਾ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਸਾਡੇ ਨੂੰ। ਹਾਂਜੀ ਤੇ ਅਮਨ ਸਿੰਘ ਗਿੱਲ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਵੀ ਜੁੜੇ ਨੇ ਤੇ ਬਾਕੀ ਵਿਆਲਾ ਵਾਲੇ ਕਹਿ ਰਹੇ ਨੇ ਕਹਿੰਦੇ ਮੇਰੇ ਤੇ ਦੂਰੀ ਮਾਰ ਪੈ ਗਈ ਤਾਇਆ ਜੀ ਦੇ ਲੈਕਚਰ ਵੀ ਤਾਇਆ ਜੀ ਲੈਕਚਰ ਵੀ ਦੇ ਗਏ ਤੇ ਕਿਤਾਬਾਂ ਵੀ ਦੇ ਗਏ।
ਮੈਂ ਉਹਦੇ ਲਈ ਚਾਰ ਚਾਰ ਕਿਤਾਬਾਂ ਛੱਡ ਆਇਆ ਉੱਥੇ ਮਨਪ੍ਰੀਤ ਸਿੰਘ ਕੋਲ ਐਲਨ ਬੀ ਗੁਰਦੁਆਰੇ ਉਥੋਂ ਲੈ ਗਏ ਆਣ ਕੇ ਹੁਣ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਹੁਣ ਵਿਆਲਾ ਤੋਂ ਚੱਲ ਕੇ ਐਡੀਲੇਡ ਆਇਆ 300 ਕਿਲੋਮੀਟਰ ਤੋਂ ਉੱਤੇ ਬਣ ਜਾਂਦਾ ਤੇ ਆਣ ਕੇ ਹੁਣ ਮੇਰੀਆਂ ਕਿਤਾਬਾਂ ਲੈ ਗਿਆ ਤੇ ਹੁਣ ਮੱਥਾ ਮਾਰੂ ਉਹਨਾਂ ਨਾਲ ਭਾਈ
ਬੇਨਤੀ ਕੀਤੀ ਤੇਰੇ ਨਾਲ ਕਰਨਾ ਪ੍ਰੋਗਰਾਮ ਉਧਰ ਮੈਂ ਬਿੱਟਾ ਸਾਹਿਬ ਨੂੰ ਕਹੀ ਜਾਂਦਾ ਕਈ ਮਹੀਨਿਆਂ ਤੋਂ ਬਿੱਟਾ ਸਾਹਿਬ ਤੁਸੀਂ ਆਪਣਾ ਪ੍ਰੋਗਰਾਮ ਕਰ ਲਓ। ਉਹ ਨਹੀਂ ਜੀ ਮੈਂ ਤੁਹਾਡੇ ਨਾਲ ਕਰਨਾ ਆ। ਅਮਰੀਕ ਭਾਜੀ ਨੂੰ ਮੈਨੂੰ ਕਈ ਸਾਲ ਹੋ ਗਏ ਕਹਿੰਦੇ ਨੂੰ ਉਹਨਾਂ ਨੇ ਅਮਨਦੀਪ ਤੇਰੇ ਨਾਲ ਕਰਨਾ। ਮੈਂ ਕਿਹਾ ਦੱਸ ਮੈਂ ਕੀ ਕਰਦਾ ਕੋਈ ਵੱਖਰਾ ਨਹੀਂ ਨਹੀਂ ਕਹਿੰਦੇ ਗੱਲਾਂ ਫਿਰ ਹੰਗਾਰਾ ਭਰਨ ਵਾਲਾ ਬਹੁਤ ਜ਼ਰੂਰੀ ਹੁੰਦਾ ਨਾ ਬੰਦਾ ਉਹ ਫਿਰ ਗੱਲ ਤਾਂ ਨਿਕਲਦੀ।
ਪਤਾ ਕਿਉਂ ਆ ਪਤਾ ਕਿਉਂ ਆ ਉਹ ਪ੍ਰੋਗਰਾਮ ਕਰਨ ਵਾਲਿਆਂ ਨੂੰ ਨਾ ਆਉਂਦਾ ਹੁੰਦਾ ਥੋੜਾ ਕੁਝ ਤੇ ਤੁਹਾਨੂੰ ਜਿਹੜਾ ਐਂਕਰ ਆ ਮਨ ਹਰਮਨ ਕੀ ਆਪਣਾ ਅਮਨਦੀਪ ਸਿੰਘ ਉਹਨੂੰ ਇੰਨਾ ਜ਼ਿਆਦਾ ਆਉਂਦਾ ਆ ਕਿ ਉਹ ਫਿਰ ਜਿਹੜੀ ਉਹ ਘਾਟ ਦੂਜਿਆਂ ਦੀ ਜਿਹੜੀ ਆ ਉਹ ਪੂਰੀ ਹੋ ਜਾਂਦੀ ਹੈ। ਹੁਣ ਉੱਥੇ ਉਹ ਅਮਰੀਕਾ ਵਾਲੇ ਗੁਰਬਚਨ ਮਾਨ ਆ ਚੰਨ ਪਰਦੇਸੀ ਵਾਲਾ ਉਹ ਇੱਕ ਘੰਟਾ ਮੈਨੂੰ ਲੈਂਦਾ ਆ ਤੇ ਉਹ ਐਂ ਜਿਵੇਂ ਸਟੇਜ ਸੈਕਟਰੀ ਨਾ ਮਾਈਕ ਦੇ ਕੇ ਬੁਲਾਰੇ ਨੂੰ ਤੇ ਥੱਲੇ ਬਹਿ ਜਾਂਦਾ ਪਰਾਂ ਹੋ ਕੇ ਉਹ ਆਪ ਪਰਾਂ ਹੋ ਰਿਹਾ ਪਤਾ ਨੀ ਕਿੱਥੇ ਲੁਕ ਜਾਂਦਾ ਤੇ ਮੈਨੂੰ ਫਿਰ ਵਾਜਾਂ ਮਾਰਨੀਆਂ ਪੈਂਦੀਆਂ ਮਾਨ ਸਾਹਿਬ ਆਓ ਅੱਗੇ ਕੋਈ ਗੱਲ ਕਰੋ
ਤੇ
ਨਹੀਂ ਜੀ ਨਹੀਂ ਨਹੀਂ ਜੀ ਤੁਸੀਂ ਸੁਣਾਈ ਜਾਓ ਤੁਸੀਂ ਸੁਣਾਈ ਜਾਓ ਤੇ ਉਹ ਗੱਲ ਮੈਂ ਕਿਹਾ ਵੀ ਉਹ ਭਾਈ ਇਹ ਤੇ ਭਾਈ ਵਾਲੀ ਗੱਲ ਹੋ ਗਈ ਨਾ ਵੀ ਕਿਸੇ ਨੇ ਪਿੰਡ ਚ ਜ਼ਿਮੀਦਾਰ ਨੇ ਵਿਚਾਰੇ ਨੇ ਸਹਿਜ ਪਾਠ ਰਖਵਾਇਆ ਜਦੋਂ ਕਣਕ ਦੇ ਦਾਣੇ ਦੂਣੇ ਨਿਕਲੇ ਤੇ ਉਹ ਸਹਿਜ ਪਾਠ ਰਖਵਾਇਆ ਮੁੰਡੇ ਦਾ ਵਿਆਹ ਸੀ ਤੇ ਉਹ ਸੁਣਨ ਕੋਈ ਨਾ ਬਹਿ ਕਰਦਾ ਜੀ ਤੇ ਇੱਕ ਦਿਨ ਭਾਈ ਕਹਿੰਦੇ ਭਾਈ ਭਾਈ ਸਰਦਾਰ ਜੀ ਬਹਿ ਕੇ ਬਾਣੀ ਦਾ ਪਾਠ ਸੁਣਿਆ ਕਰੋ ਕਹਿੰਦੇ ਨਹੀਂ ਭਾਈ ਜੀ ਤੁਹਾਡੇ ਤੇ ਇਤਬਾਰ ਹੀ ਆ ਤੁਸੀਂ ਠੀਕ ਹੀ ਕਰਦੇ ਹੋਣੇ ਆ ਕਰੀ ਜਾਓ ਗੁਰਭਜਨ ਸਿੰਘ ਮਾਨ ਪ੍ਰਿੰਸੀਪਲ ਹੋਏ ਨਾ ਸਾਡਾ ਮੇਲ ਹੋ ਗਿਆ ਅਮਰੀਕਾ ਦੇ ਵਿੱਚ ਡੀਅਰਬੋਰਨ ਸ਼ਹਿਰ ਤੇ ਡੈਟਰੋਇਟ ਦਾ ਸਬਰਬ ਜਿਹਾ ਹੀ ਹੈ ਕਿਸਮ ਦਾ 1978 ਵਿੱਚ ਤੇ ਮੇਰੇ ਉੱਤੇ ਨਾ 14 ਵਿਖਿਆਨ ਹੋਏ ਹਰ ਸ਼ਾਮ ਨੂੰ ਹਰੇਕ ਸਿੱਖ ਦੇ ਘਰ ਹੁੰਦਾ ਸੀ ਤੇ ਇੱਕ ਦਿਨ ਨਾ 14 ਵਿਖਿਆਨ ਸੁਣ ਕੇ ਤੇ ਛੋਟਾ ਬੱਚਾ ਲਾਇਆ ਹੋਇਆ ਮੋਢੇ ਤੇ ਦਾੜੀ ਬੰਨੀ ਪੈਂਟ ਬੁਸ਼ਟ ਪਾਈ ਉੱਚਾ ਲੰਮਾ ਸਰਦਾਰ ਦਸਤਾਰ ਸੋਹਣੀ ਪੋਜਮੀ ਪੱਗ ਕਹਿੰਦੇ ਜੀ ਮੈਂ ਗੁਰੂ ਗੋਬਿੰਦ ਸਿੰਘ ਗੜ ਖਾਲਸਾ ਕਾਲਜ ਗਿੱਦੜਬਾਹਾ ਦਾ ਪ੍ਰਿੰਸੀਪਲ ਆ ਤੇ ਕਹਿੰਦਾ ਵੀ ਮੈਨੂੰ ਅੱਜ ਪਤਾ ਲੱਗਿਆ ਵੀ ਪੰਜਾਬੀ ਬੋਲੀ ਵਿੱਚ ਵੀ ਇੰਨਾ ਕੁਝ ਕਿਹਾ ਜਾ ਸਕਦਾ ਸੋ ਸਾਡੀ ਉਹ ਮਾੜੀ ਜਿਹੀ ਮੁਲਾਕਾਤ ਹੋਈ ਤੇ ਫਿਰ ਰੇਡੀਓ ਰਾਹੀਂ ਤੇ ਕਹਿੰਦੇ ਜੀ ਮੈਨੂੰ ਗਿਆਨੀ ਸੰਤੋਖ ਸਿੰਘ ਦੀ ਬਾਤਾਂ ਬੀਤੇ ਦੀਆਂ ਕਿਤਾਬ ਮਿਲੀ ਆ ਤੇ ਮੈਂ ਉਹ ਪੜ੍ਹ ਰਿਹਾ ਤੇ ਮੈਨੂੰ ਕੋਈ ਜਾਣਿਆ ਪਛਾਣਿਆ ਜਿਹਾ ਵਾਤਾਵਰਨ ਲੱਗਦਾ ਤੇ ਮੈਂ ਮੈਨੂੰ ਫਿਰ ਚੇਤਾ ਆ ਗਿਆ ਮੈਂ ਕਿਹਾ ਤੁਸੀਂ ਉਹ ਤੇ ਨੀ ਕਹਿੰਦੇ ਹਾਂ ਮੈਂ ਉਹੀ ਆ ਤੇ ਉਹ ਮੇਰੇ ਨਾਲ ਵਰਤਾਓ ਕਰਦੇ ਆ ਵੀ ਉਹ ਮਾਈਕ ਮੇਰੇ ਮੂਹਰੇ ਕਰਕੇ
ਆਪਣੇ ਪੱਥਰੀ ਕਰਾਣੀ ਆ ਨਾ ਬੋਲ ਕੇ ਮੈਨੂੰ ਵੀ ਬੋਲਣਾ ਪੈਣਾ ਹੀ ਹੈ ਫਿਰ ਮੈਂ ਹੁਣ ਦੱਸੋ ਤੁਸੀਂ ਤਾਂ ਇੱਥੇ ਸ਼ਹਿਰ ਚ ਰਹਿੰਦੇ ਆ ਸ਼ੋਪਿੰਗ ਸੈਂਟਰ ਤੁਹਾਡੇ ਕੋਲ ਆ ਮੈਂ ਇੱਥੇ ਦੱਸੋ ਦਰਖਤਾਂ ਨਾਲ ਟੱਕਰਾਂ ਮਾਰੂੰਗਾ ਜਾ ਕੇ ਹਨਾ ਸੋ ਇਸ ਕਰਕੇ ਤਾਇਆ ਜੀ ਮੈਨੂੰ ਯਾਦ ਆ ਗਿਆ ਸੀ ਕੈਨੇਡਾ ਗਏ ਮੈਂ ਤੇ ਮਿੰਟੂ ਭਾਜੀ ਤੇ ਉੱਥੇ ਰੇਡੀਓ ਤੇ ਨਾ ਹੈਦੀ ਸਾਡੇ ਨਾਲ ਹੋਈ ਉਹਨੇ ਸਾਨੂੰ ਰੇਡੀਓ ਤੇ ਬੁਲਾ ਲਿਆ ਕਹਿੰਦੇ ਜੀ ਇੱਕ ਘੰਟਾ ਗੱਲ ਕਰਨੀ ਆ ਉਹਨੇ ਦਿਨੀ ਉੱਥੇ ਇਹ ਐਡਮਿੰਟਨ ਦੀ ਗੱਲ ਹੈ ਤੇ ਅਲਬਰਟਾ ਦੇ ਵਿੱਚ ਨਾ ਬੜੀ ਭਿਆਨਕ ਅੱਗਾਂ ਲੱਗੀਆਂ ਸੀ ਤੇ ਉਦਣ ਹੀ ਅਸੀਂ ਪ੍ਰੀਮੀਅਰ ਨੂੰ ਮਿਲ ਕੇ ਆਏ ਸੀ ਤੇ ਸਾਡੀ ਉਹਨੇ ਫਰੰਟ ਪੇਜ 'ਤੇ ਫੋਟੋ ਵੀ ਲਾਈ ਸੀ, ਉਹਨੇ ਕੈਨੇਡਾ ਦੀ ਸੰਗਤ ਨੇ $2.5 ਲੱਖ ਉਹਨਾਂ ਨੂੰ ਡੋਨੇਟ ਕੀਤਾ ਸੀ। ਚਲੋ ਪੈਸੇ ਉਹਨੇ ਦਿੱਤੇ, ਫੋਟੋ ਸਾਡੀ ਲੱਗ ਗਈ ਅਤੇ ਉਹ ਚਲੋ ਅਸੀਂ ਗੱਲਬਾਤ ਕਰ ਰਹੇ ਅਤੇ ਅੱਗਾਂ ਦੀ ਉਹ ਕਹਿੰਦੇ ਜੀ ਅੱਜ ਤੁਸੀਂ ਗਏ ਸੀ ਅਤੇ ਅੱਗਾਂ ਦੇ ਬਾਰੇ ਕੀ ਤੁਹਾਡੀ ਗੱਲਬਾਤ ਹੋਈ? ਅਤੇ ਮਿੰਟੂ ਭਾਅ ਜੀ ਨਾਲ ਲੱਗ ਗਿਆ ਗੱਲ ਕਰਨ, ਮੈਂ ਵੀ ਲੱਗ ਗਿਆ ਗੱਲ, ਉਹਨਾਂ ਦਾ ਕੋਈ ਫੋਨ 'ਤੇ ਮੈਸੇਜ ਖੇਡਣ ਲੱਗ ਗਿਆ, ਸਾਨੂੰ ਮਾਈਕ ਛੱਡ ਤਾ, ਕਹਿੰਦੇ ਹੁਣ ਤੁਸੀਂ ਬੋਲੀ ਜਾਓ। ਅਸੀਂ ਦੋਵੇਂ ਜਣੇ ਬੋਲੀਆ ਸੀ, ਇਹ ਤਾਂ ਠਾਂ ਦੇਖੀਏ ਵੀ ਕੋਈ ਹੰਗਾਰਾ ਵੀ ਨਹੀਂ ਦੇ ਰਿਹਾ। ਅਤੇ ਉਹ ਤੋਂ ਬਾਅਦ ਨਾ ਭਾਅ ਜੀ ਨੇ ਥੋੜ੍ਹਾ ਉੱਚੀ ਗੱਲ ਕਿਹਾ, ਹੈ ਨਾ, ਦੇਖੋ ਜੀ ਹੈ ਨਾ, ਵੀ ਉਹ ਕਹਿਣਾ ਤਾਂ ਉਹਨੂੰ ਚਾਹੁੰਦੇ ਸੀ ਵੀ ਤੂੰ ਸਾਡੇ ਵੱਲ ਧਿਆਨ ਦੇ ਐਂਕਰ ਨੂੰ, ਦੇਖੋ ਜੀ ਹੈ ਨਾ ਇੰਨੀਆਂ ਮੌਤਾਂ ਹੋ ਗਈਆਂ ਅਤੇ ਇੰਨਾ ਨੁਕਸਾਨ ਹੋਇਆ, ਪ੍ਰੀਮੀਅਰ ਦੀਆਂ ਅੱਖਾਂ 'ਚੋਂ ਪਾਣੀ ਆ ਗਏ। ਅਤੇ ਉਹ ਐਂਕਰ ਸਮਝਿਆ ਵੀ ਇਹ ਕੋਈ ਬੜਾ ਜੋਸ਼ੀਲਾ ਜਿਹਾ ਲੈਕਚਰ ਦੇ ਰਹੇ ਨੇ, ਬੜੀ ਵਧੀਆ ਗੱਲ ਕਹੀ। ਉਹ ਇੱਕਦਮ ਧਿਆਨ ਹਟਾ ਕਹਿੰਦਾ ਵਾਹ ਜੀ ਵਾਹ, ਕਿਆ ਬਾਤ ਹੈ। ਉਹ ਕਹਿੰਦੇ ਯਾਰ, ਕਹਿੰਦੇ ਜਿੱਦਾਂ ਜੋਨੀ ਬਾਬੇ ਕਹਿੰਦੇ ਚ ਕਿਆ ਬਾਤ ਕਹਿਣ ਵਾਲੀ ਕੀ ਲੋੜ ਹੈ, ਇਹ ਤਾਂ ਰੋਣ ਵਾਲੀ ਗੱਲ, ਸੁਣੇ ਨੀ ਸਿਰੇ ਸਾਡੀ ਗੱਲ। ਸੋ ਏਦਾਂ ਵੀ ਹੋ ਜਾਂਦਾ। ਖੈਰ
ਉਹ ਗੱਲ ਇਹ ਹੈ ਵੀ ਮੈਨੂੰ ਅੱਜ ਨਾ ਨਿਗਾਹ ਪੈ ਗਈ ਹੈ ਵੀ ਤੁਸੀਂ ਉਹ ਜਿਹੜਾ ਬਣਾਇਆ ਨਾ ਆਪਣਾ ਕੀ ਇਹਨੂੰ ਕਹਿੰਦੇ ਹੁੰਦੇ ਪੇਜ ਜਿਹਾ, ਤੇ ਉਹ ਚ ਬੜੀਆਂ ਹੀ ਫੋਟੋਆਂ ਲਾਈਆਂ ਤੁਸੀਂ।
ਹਾਂਜੀ ਹਾਂਜੀ,
ਉਹ ਆਪਣੇ ਮੇਰੇ ਲੰਮੇ ਭਤੀਜੇ ਡਾਕਟਰ ਦਲਜੀਤ ਸਿੰਘ ਦੀ ਫੋਟੋ ਵਿੱਚ ਆ, ਮਿੰਟੂ ਦੀ ਫੋਟੋ ਹੈ, ਤੁਹਾਡੀ ਫੋਟੋ ਹੈ, ਹੋਰ ਵਿੱਚ ਬੀਬੀਆਂ ਦੀਆਂ ਫੋਟੋਆਂ ਆ, ਤੇ ਤੁਹਾਨੂੰ ਡਰ ਨਹੀਂ ਲੱਗਦਾ ਵੀ ਇੰਨੀਆਂ ਸੋਹਣੀਆਂ ਫੋਟੋ ਲਾ ਕੇ ਉਹਨਾਂ ਨੂੰ ਨਜ਼ਰ ਲਾਉਣ ਲੱਗ ਜਾਵੇ ਤੇ ਤੁਸੀਂ ਵਿੱਚ ਮੇਰੀ ਫੋਟੋ ਜਾ ਦਿੰਦੇ ਭਈ ਉਹ ਕੀ ਉਹਨੂੰ ਕਹਿੰਦੇ ਨੇ ਭਈ ਤੁਹਾਡੀ ਨਜ਼ਰ ਮੰਦੀ ਨਜ਼ਰ ਨਾ ਲੱਗੇ? ਇਹਦਾ ਮਤਲਬ ਜਾਂ ਮੇਰੀ ਨਿਗਾਹ ਹੀ ਉਹਨਾਂ ਨੂੰ ਸੋਹਣੀਆਂ ਵੇਖ ਰਹੀ ਹੈ ਫੋਟੋਆਂ 'ਚ, ਉਹਨੂੰ ਚੰਗੀਆਂ ਲੱਗਦੀਆਂ, ਸ਼ਾਇਦ ਦੂਜਿਆਂ ਨੂੰ ਨਾ ਚੰਗੀਆਂ ਲੱਗਦੀਆਂ ਹੋਣ, ਜਿਹੜੀਆਂ ਕਿ ਤੁਸੀਂ ਲੋੜ ਨਹੀਂ ਸਮਝੀ ਵਿੱਚ ਮੇਰੀ ਫੋਟੋ ਲਾਉਣ।
ਨਹੀਂ ਨਹੀਂ, ਹੁਣ ਉਹ ਫੋਟੋ ਹੈਗੀ ਪੁਰਾਣੀ ਕਈ ਸਾਲ, ਤੇ ਹੁਣ ਉਹ ਨਵੀਂ ਫੋਟੋ ਬਣ ਰਹੀ ਹੈ, ਉਹ ਬਣਨੀ ਦਿੱਤੀ ਹੋਈ ਹੈ, ਬੜੀ ਛੇਤੀ ਆਉਣ ਵਾਲੀ ਹੈ।
ਉਹ ਚਰਨਾਮਤ ਸਿੰਘ ਵਾਂਗੂ ਬਣਨੀ ਦਿੱਤੀ ਹੈ।
ਹਾਂਜੀ ਹਾਂਜੀ ਹਾਂਜੀ, ਉਹ ਬੜੀ ਛੇਤੀ ਆ ਰਹੀ ਹੈ।
ਉਹ ਆਪਾਂ ਨਾ ਇਹਨਾਂ ਗੱਪ ਕਪਾਉੜੇ ਜੇ ਨਾ ਆਪਾਂ ਫਿਰ ਉਹ ਅਸਲੀ ਗੱਲ ਨਾ ਭੁੱਲ ਜਾਈਏ, ਫਿਰ ਤੁਸੀਂ ਕਹਿਣਾ ਟਾਈਮ ਹੋ ਗਿਆ ਬਿੱਟਾ ਜੀ ਆ ਗਏ, ਤੇ ਆਪਾਂ ਜਿਹੜੀ ਪਿਛਲੇ ਐਤਵਾਰ ਲੜੀ ਸ਼ੁਰੂ ਕੀਤੀ ਸੀ ਵੀ ਗੁਰੂ ਸਾਹਿਬ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਜਿਹਨਾਂ ਦਾ ਇਤਿਹਾਸ ਵਿੱਚ ਕੁਝ ਬੀਬੀਆਂ ਦਾ ਜ਼ਿਕਰ ਆਉਂਦਾ ਆ, ਉਹ ਬੀਬੀਆਂ ਤੇ ਵੈਸੇ ਤੇ ਗੁਰੂ ਨਾਨਕ ਸਾਹਿਬ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ, ਕਿਸੇ ਕਵੀ ਨੇ ਕਿਹਾ, ਕਾਵਿਕ ਉਡਾਰੀਆਂ ਵੀ ਹੁੰਦੀਆਂ ਵੀ ਗੁਰੂ ਨਾਨਕ ਸਾਹਿਬ ਨੇ ਜਿੰਨੇ ਜੀਵ ਪਾਪੀ ਤਾਰੇ ਨੇ ਸੰਸਾਰ ਵਿੱਚ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਭਾਵੇਂ ਆਕਾਸ਼ ਦੇ ਤਾਰਿਆਂ ਦੀ ਕੋਈ ਅਟਕਲ ਪੱਚੂ ਲਾ ਕੇ ਗਿਣਤੀ ਕਰ ਹੀ ਲਵੇ। ਸੋ ਆਪਾਂ ਧੰਨ 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 ਜਨਨੀ ਜਨ ਜਾਇਆ, ਧੰਨ ਧੰਨ ਮਾਤਾ ਤ੍ਰਿਪਤਾ ਜੀ ਦਾ ਆਪਾਂ ਸੰਖੇਪ ਸਹਿਤ ਉਹਨਾਂ ਦੀ ਜਾਣਕਾਰੀ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਸੀ। ਤੇ ਅੱਜ ਦੂਜੀ ਧੰਨ ਭਾਗ ਖੁਸ਼ਕਿਸਮਤ ਬੀਬੀ ਇੱਕ, ਉਹਦਾ ਆਪਾਂ ਸੰਖੇਪਤਾ ਨਾਲ ਜ਼ਿਕਰ ਕਰਾਂਗੇ। ਇਤਿਹਾਸ ਵਿੱਚ ਇਹਨਾਂ ਸਭ ਬੀਬੀਆਂ ਦਾ ਜਨਮ ਸਾਖੀਆਂ ਵਿੱਚ ਨਾ ਬਹੁਤ ਸੰਖੇਪਤਾ ਦੇ ਨਾਲ ਹੀ ਜ਼ਿਕਰ ਆਇਆ ਹੈਗਾ ਆ, ਪਰ ਕਿਉਂਕਿ ਉਹ ਅੱਜ ਆਪਾਂ ਜ਼ਿਕਰ ਕਰਨਾ ਦੌਲਤਾਂ ਜਿਹਦਾ ਨਾਂ ਸੀ ਦਾਈ, ਜਿਨ੍ਹਾਂ ਨੂੰ ਜਿਸ ਬੀਬੀ ਨੂੰ ਜਿਸ ਮਾਤਾ ਦਾਈ ਦੌਲਤਾਂ ਨੂੰ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਿਰੰਕਾਰ ਦੀ ਜੋਤ ਨੂੰ ਇਸ ਸੰਸਾਰ ਦੇ ਪਾਪੀਆਂ ਨੂੰ ਤਾਰਨ ਵਾਸਤੇ ਪ੍ਰਗਟ ਹੋਣਾ ਪਿਆ, ਤੇ ਉਸ ਜਨਮ ਲੈਣ ਸਮੇਂ ਪ੍ਰਗਟ ਹੋਣ ਸਮੇਂ ਦੀ ਸੇਵਾ ਜਿਹੜੀ ਸੀ ਦਾਈ ਦੀ, ਉਹ ਇਹ ਮਾਤਾ ਦੌਲਤਾਂ ਨੇ ਨਿਭਾਈ। ਸੋ ਦਾਈ ਸ਼ਬਦ ਵੀ ਮੇਰੀ ਪੀੜ੍ਹੀ ਵਾਲੇ ਜਾਣਦੇ ਨੇ ਪੰਜਾਬੀ, ਸ਼ਾਇਦ ਤੁਹਾਡੀ ਪੀੜ੍ਹੀ ਵਾਲੇ ਵੀ ਜਾਣਦੇ ਹੋਣ, ਪਰ ਜਿਹੜੇ ਪਰਦੇਸਾਂ ਵੇਲੇ ਵਿੱਚ ਹੈਗੇ ਨੇ ਹਸਪਤਾਲਾਂ ਵਿੱਚ ਜਨਮ ਹੋਣ ਵਾਲੇ, ਤੇ ਉਹਨਾਂ ਨੂੰ ਸ਼ਾਇਦ ਦਾਈ ਲਫ਼ਜ਼ ਦਾ ਘੱਟ ਪਤਾ ਹੋਵੇ, ਆਪਾਂ ਉਹਨਾਂ ਦੇ ਨਾਲ ਨਵੀਂ ਪੀੜ੍ਹੀ ਦੇ ਨਾਲ ਸਾਂਝ ਕਰਨ ਲਈ ਕਹਿੰਦੇ, ਜਿਵੇਂ ਮਿਡ ਵਾਈਫ ਜਾਂ ਆਪਣਾ ਹਸਪਤਾਲ ਦੇ ਵਿੱਚ ਸਪੈਸ਼ਲ ਟ੍ਰੇਨਿੰਗ ਪ੍ਰਾਪਤ ਕੀਤੀਆਂ ਹੋਈਆਂ ਨਰਸਾਂ ਬੱਚਾ ਬੱਚੀ ਦੇ ਜਨਮ ਸਮੇਂ ਉਹ ਸੇਵਾ ਨਿਭਾਉਂਦੀਆਂ ਨੇ, ਇਹ ਤਰ੍ਹਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਪੁਰਾਣੇ ਸਮੇਂ ਅੱਜ ਕੱਲ ਵੀ ਹੋਏਗਾ, ਉਹ ਵਿਅਕਤੀ ਉਹ ਬੀਬੀ ਜਿਸ ਨੂੰ ਦਾਈ ਕਿਹਾ ਜਾਂਦਾ ਆ, ਉਹ ਜਨਮ ਸਮੇਂ ਬੱਚੇ ਦੇ ਸੰਸਾਰ ਵਿੱਚ ਆਉਣ ਦੇ ਵਿੱਚ ਉਹ ਮਾਤਾ ਦੀ ਸਹਾਇਤਾ ਕਰਿਆ ਕਰਦੀਆਂ ਸਨ, ਤੇ ਉਸ ਵੇਲੇ ਉਹਨਾਂ ਦੀ ਸਿਖਲਾਈ ਲਈ ਟ੍ਰੇਨਿੰਗ ਪ੍ਰਾਪਤ ਕਰਨ ਲਈ ਕੋਈ ਸਕੂਲ ਕਾਲਜ ਜਾਂ ਯੂਨੀਵਰਸਿਟੀਜ਼ ਨਹੀਂ ਸਨ ਹੁੰਦੀਆਂ, ਤੇ ਅੱਜ ਵੀ ਅੱਜ ਤਾਂ ਸ਼ਾਇਦ ਟ੍ਰੇਨਿੰਗ ਹੁੰਦੀ ਹੋਵੇ ਦਾਈਆਂ ਨੂੰ ਤੇ ਉਹ ਪਿਤਾ ਪੁਰਖੀ ਜਾਣੀ ਮਾਂ ਨੇ ਧੀ ਨੂੰ ਦੱਸਿਆ, ਉਹਨੇ ਆਪਣੀ ਧੀ ਨੂੰ ਦੱਸਿਆ, ਉਹਨੇ ਆਪਣੀ ਧੀ ਨੂੰ ਦੱਸਿਆ, ਇਸ ਤਰ੍ਹਾਂ ਖਾਨਦਾਨੀ ਉਹ ਪਰਿਵਾਰਕ ਹੀ ਦਾਈ ਦਾ ਜਿਹੜਾ ਸੀ ਉਹ ਇਸ ਤਰ੍ਹਾਂ ਮੌਖਿਕ ਸੀਨਾ ਬਸੀਨਾ ਜਿਹੜੀ ਵਿਦਿਆ ਆ ਉਹ ਪ੍ਰਾਪਤ ਕਰਨ ਵਾਲੀਆਂ ਦਾਈਆਂ ਹੁੰਦੀਆਂ ਸੀ। ਤੇ ਜ਼ਿਆਦਾਤਰ ਸਾਡੇ ਪਿੰਡਾਂ ਦੇ ਵਿੱਚ ਇਹ ਮੁਸਲਮਾਨ ਧਰਮ ਨੂੰ ਮੁਸਲਮਾਨ ਪਰਿਵਾਰਾਂ ਦੇ ਵਿੱਚ ਇਹੋ ਜਿਹੀਆਂ ਬੀਬੀਆਂ ਜ਼ਿਆਦਾ ਹੁੰਦੀਆਂ ਸਨ ਜਿਹੜੀਆਂ ਇਸ ਤਰ੍ਹਾਂ ਦੀ ਸੇਵਾ ਨਿਭਾਇਆ ਕਰਦੀਆਂ ਸਨ। ਤੇ ਫਿਰ ਖੁਸ਼ ਹੋ ਕੇ ਪਰਿਵਾਰ ਵਾਲੇ ਜਿਨ੍ਹਾਂ ਦੇ ਵਿੱਚ ਬੱਚੇ ਬੱਚੀ ਨੇ ਜਨਮ ਲਿਆ, ਜਿੰਨਾ ਕੁ ਜਿੰਨੀ ਕੁ ਕਦਰ ਜਿੰਨਾ ਕੁ ਖੁਸ਼ੀ ਬੱਚੇ ਤੇ ਬੱਚੀ ਦੀ ਆਉਣ ਦੀ ਹੁੰਦੀ ਹੈ ਤੇ ਜਿੰਨੀ ਕੁ ਆਪਣੀ ਪਰਿਵਾਰ ਵਾਲਿਆਂ ਦੀ ਆਰਥਿਕ ਹੈਸੀਅਤ ਹੁੰਦੀ ਹੈ ਉਸ ਦੇ ਹਿਸਾਬ ਨਾਲ ਕੋਈ ਨਿਸ਼ਚਿਤ ਫੀਸ ਨਹੀਂ ਸੀ ਹੁੰਦੀ। ਦਾਣੇ ਤੇ ਬਸਤਰ ਮਤਲਬ ਕੱਪੜੇ ਤੇ ਕੁਝ ਨਗਦ ਘਰਾਂ ਦੇ ਵਿੱਚ ਨਗਦੀ ਘੱਟ ਹੀ ਹੁੰਦੀ ਸੀ ਉਹਨਾਂ ਦਿਨਾਂ ਚ, ਜਿਨਸਾਂ ਨਾਲ ਜ਼ਿਆਦਾ ਲੈਣ ਦੇਣ ਹੁੰਦਾ ਸੀ ਉਹ ਫਿਰ ਖੁਸ਼ੀ ਦੇ ਨਾਲ ਦਾਈ ਨੂੰ ਦਿੱਤਾ ਜਾਂਦਾ ਹੁੰਦਾ ਸੀ। ਤੇ ਇਹ ਦਾਈ ਖਡਾਵੇ ਨੂੰ ਵੀ ਜਿਹੜੀ ਖਡਾਵੀ ਹੁੰਦੀ ਸੀ ਜਾਂ ਖਡਾਵਾ ਹੁੰਦਾ ਸੀ ਉਹਨੂੰ ਵੀ ਦਾਈ ਕਿਹਾ ਜਾਂਦਾ ਸੀ। ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ ਮਨੁੱਖ ਦੇ ਜੀ ਦਿਵਸ ਰਾਤ ਦੋਏ ਦਾਈ ਦਾਇਆ ਖੇਲ ਹੈ ਸਗਲ ਜਗਤ। ਇੱਥੇ ਹੈ ਵੀ ਜੇ ਉਹ ਫੀਮੇਲ ਆ ਤੇ ਉਹ ਦਾਈ ਹੈ ਤੇ ਜੇ ਉਹ ਮੇਲ ਆ ਤੇ ਉਹ ਦਾਇਆ ਆ। ਰਾਤ ਆਪਾਂ ਆਮ ਤੌਰ ਤੇ ਵੈਸੇ ਤਾਂ ਵੰਡ ਰਾਤ ਦੀ ਮੇਲ ਤੇ ਫੀਮੇਲ ਦੀ ਨਹੀਂ ਹੁੰਦੀ, ਪਰ ਸਾਡੀ ਕਨਸੈਪਟ ਦੇ ਵਿੱਚ ਬੈਠਾ ਹੋਇਆ ਵੀ ਰਾਤ ਇਸਤਰੀ ਲਿੰਗ ਆ ਤੇ ਦਿਨ ਜਿਹੜਾ ਆ ਉਹ ਪੁਲਿੰਗ ਆ। ਤੇ ਉਹ ਵੀ ਹੈਰਾਨੀ ਵਾਲੀ ਗੱਲ ਹੁੰਦੀ ਹੈ ਵੀ ਅਸੀਂ ਜਦੋਂ 1953 ਚ ਸ਼ਹਿਰ ਆਏ ਤੇ ਵੇਖ ਕੇ ਹੈਰਾਨ ਹੋਇਆ ਵੀ ਅਸੀਂ ਪਿੰਡ ਵਿੱਚ ਮੇਰਾ ਸਾਈਕਲ ਆਉਂਦੇ ਹੁੰਦੇ ਸੀ, ਇਹ ਇੱਥੇ ਮੇਰੀ ਸਾਈਕਲ ਆਉਂਦੇ ਆ। ਅਸੀਂ ਪਿੰਡ ਵਿੱਚ ਮੈਂ ਦਹੀਂ ਖਾਧਾ ਆਉਂਦੇ ਹੁੰਦੇ ਸੀ ਤੇ ਇੱਥੇ ਮੈਂ ਦਹੀਂ ਖਾਧੀ ਆਉਂਦੇ ਆ। ਸੋ ਇਸ ਤਰ੍ਹਾਂ ਵੀ ਉਲਟ ਫੇਰ ਹੋ ਜਾਂਦਾ ਹੈ। ਸੋ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤੇ ਰਾਤ ਤੇ ਦਿਨ ਨੂੰ ਵੀ ਦਿਵਸ ਰਾਤ ਦੋਏ ਦਾਈ ਦਾਇਆ ਜਿਸ ਦੇ ਨਾਲ ਖੇਲ ਹੈ ਸਗਲ ਜਗਤ। ਤੇ ਇਸ ਤਰ੍ਹਾਂ ਇਹ ਵੀ ਮਾਤਾ ਸੁੰਦਰ ਕੌਰ ਜੀ ਵੱਲੋਂ ਵੀ ਦਿੱਲੀ ਤੋਂ ਪੰਥ ਦੇ ਨਾਂ ਤੇ ਜੋ ਹੁਕਮਨਾਮੇ ਜਾਰੀ ਕੀਤੇ ਜਾਂਦੇ ਉਹਨਾਂ ਨੂੰ ਗੁਰੂ ਸਾਹਿਬਾਨ ਤੇ ਇਸ ਤਰ੍ਹਾਂ ਮਾਤਾਵਾਂ ਦੀਆਂ ਜੋ ਚਿੱਠੀਆਂ ਹੁੰਦੀਆਂ ਸੀ ਨਾ, ਅੱਜ ਦੀ ਬੋਲੀ ਚ ਅਸੀਂ ਚਿੱਠੀਆਂ ਖਤ ਕਹਿ ਸਕਦੇ ਹਾਂ, ਤੇ ਉਹ ਸਤਿਕਾਰ ਵਜੋਂ ਸਿੱਖ ਉਹਨਾਂ ਨੂੰ ਹੁਕਮਨਾਮੇ ਕਿਹਾ ਜਾ ਸਕਦਾ ਕਹਿੰਦੇ ਹੁੰਦੇ ਸੀ। ਤੇ ਉਹ ਇੱਕ ਹੁਕਮਨਾਮੇ ਦੇ ਵਿੱਚ ਕਿਉਂਕਿ ਮਾਤਾ ਜੀ ਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸਰਕਾਰ ਦੇ ਹੱਥ ਬੜੇ ਲੰਮੇ ਹੁੰਦੇ ਆ, ਸਮੇਂ ਦੀ ਸਰਕਾਰ ਨੇ ਸਿੱਖਾਂ ਵਿੱਚ ਫੁੱਟ ਪਾ ਕੇ ਤਤ ਖਾਲਸਾ ਤੇ ਬੰਦਈ ਖਾਲਸਾ ਦੇ ਨਾਂ ਤੇ ਦੋ ਜਥੇ ਧੜੇ ਬਣਾ ਦਿੱਤੇ। ਉਹਦਾ ਬਹੁਤ ਮਾੜਾ ਨਤੀਜਾ ਵੀ ਨਿਕਲਿਆ ਤੇ ਆਪਾਂ ਇਸ ਇਤਿਹਾਸ ਦਾ ਵਿਚਾਰ ਲੰਮੀ ਨਹੀਂ ਕਰਨੀ। ਤੇ ਉਹ ਮਾਤਾ ਜੀ ਨੇ ਵੀ ਇੱਕ ਚਿੱਠੀ ਲਿਖੀ ਵੀ ਜਦੋਂ ਪੰਥ ਗੁਰੂ ਦਾ ਪੰਥ ਬੱਚਾ ਸੀ ਉਹਦੇ ਨੂੰ ਖਡਾਉਣ ਵਾਸਤੇ ਅਗਵਾਈ ਕਰਨ ਵਾਸਤੇ ਦਾਏ ਦੀ ਲੋੜ ਸੀ ਖਡਾਵੇ ਦੀ, ਤੇ ਇਸ ਲਈ ਬੰਦੇ ਦੀ ਡਿਊਟੀ ਲਾਈ ਗਈ। ਹੁਣ ਖਾਲਸਾ ਜਵਾਨ ਹੋ ਗਿਆ ਤੇ ਹੁਣ ਸਾਨੂੰ ਦਾਏ ਦੀ ਪੰਥ ਨੂੰ ਨਹੀਂ ਲੋੜ। ਤੋ ਮਤਲਬ ਤਤ ਖਾਲਸੇ ਤੋਂ ਵੱਖਰਾ ਕਰਨਾ ਸੀ ਬੰਦਾ ਸਿੰਘ ਬਹਾਦਰ ਨੂੰ। ਪਿੱਛੇ ਸਰਕਾਰ ਦੀਆਂ ਸਾਜਿਸ਼ਾਂ ਬਹੁਤ ਲੰਮੇ ਚੌੜੇ ਇਤਿਹਾਸ ਹੁੰਦੇ ਆ। ਸੋ ਅੱਜ ਆਪਾਂ ਇਹ ਦਾਈ ਜਿਹਨੂੰ ਇਹ ਸ਼ੁਭ ਅਵਸਰ ਚੰਗੇ ਪੁਰਾਤਨ ਕੀਤੇ ਹੋਏ ਪੁਰਾਣੇ ਜਨਮਾਂ ਦੇ ਸ਼ੁਭ ਕਰਮਾਂ ਦੇ ਇਵਜ਼ ਵਜੋਂ ਨਿਰੰਕਾਰ ਦੀ ਜੋਤ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸੰਸਾਰ ਵਿੱਚ ਪ੍ਰਗਟ ਹੋਣ ਸਮੇਂ ਦਾਈ ਦੇ ਰੂਪ ਦੇ ਵਿੱਚ ਜੋ ਸੇਵਾ ਨਿਭਾਈ ਉਹ ਦਾਈ ਦੌਲਤਾਂ ਸੀ। ਤੇ ਇਹ ਪਹਿਲਾ ਗੁਰੂ ਨਾਨਕ ਦਾ ਉਹ ਸਿੱਖ ਸੀ ਮਾਈ ਦਾਈ ਦੌਲਤਾਂ ਜਿਹਨੂੰ ਪਹਿਲੀ ਵਾਰੀ ਸੰਸਾਰ ਦੇ ਵਿੱਚ ਪਤਾ ਲੱਗਾ ਕਿ ਇਹ ਸਧਾਰਨ ਬਾਲਕ ਨਹੀਂ ਹੈ, ਇਹ ਕੋਈ ਅੱਲਾ ਦਾ ਨੂਰ ਹੈ, ਇਹ ਕੋਈ ਅਲੌਕਿਕ ਸ਼ਕਤੀ ਲੈ ਕੇ ਆਇਆ ਹੈ। ਤੇ ਇਹੋ ਜਿਹੇ ਚਿੰਨ ਉਸ ਵਾਤਾਵਰਣ ਦੇ ਵਿੱਚ ਤੇ ਬੱਚੇ ਦੇ ਸਰੀਰ ਤੋਂ ਮੁਖਾਰ ਬਿਨ ਤੋਂ ਜੋ ਉਸ ਦਾਈ ਨੂੰ ਅਨੁਭਵ ਹੋਇਆ, ਦਾਈ ਧੰਨ ਧੰਨ ਹੋ ਗਈ। ਤੇ ਇਤਿਹਾਸ ਆਪਣਾ ਇੱਕ ਬੀਬੀ ਸਿਮਰਨ ਕੌਰ ਜੀ ਨੇ ਇਸ ਸਮੇਂ ਨੂੰ ਕਿਵੇਂ ਆਪਣੇ ਅੱਖਰਾਂ ਵਿੱਚ ਬਿਆਨ ਕੀਤਾ ਤੇ ਉਹ ਆਪਾਂ ਹੂਬ ਹੂ ਪੜ੍ਹ ਕੇ ਸੰਗਤ ਨੂੰ ਸੁਣਾਉਂਦੇ ਹਾਂ। ਜਦ ਮਹਿਤਾ ਕਲਿਆਣ ਚੰਦ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਹੋਇਆ ਸੀ ਤਾਂ ਜਨਮ ਸਾਖੀ ਵਾਲੇ ਦੱਸਦੇ ਨੇ ਕਿ ਚਾਰ ਚੁਫੇਰੇ ਚਾਨਣ ਹੀ ਚਾਨਣ ਖਿਲਰ ਗਿਆ। ਉਸ ਦਿਨ ਚਾਨਣ ਵਿਚ ਪਤਾ ਨੀ ਕੀ ਤੇਜ ਸੀ ਕਿ ਰਾਏ ਭੋਏ ਦੀ ਤਲਵੰਡੀ ਦਾ ਹਰ ਪੱਤਾ ਝੂਮਣ ਲੱਗ ਪਿਆ। ਮਤਲਬ ਇਹ ਪਾਵਕ ਰੂਪ ਦੇ ਵਿਚ ਕਵੀ ਦੀ ਕਾਲਪਨਿਕ ਉਡਾਰੀ ਹੈ। ਗਊਆਂ ਮੱਝਾਂ ਤੱਕ ਵੱਧ ਦੁੱਧ ਦਿੱਤਾ, ਪਰ ਜਿਸ ਨੂੰ ਜਲਵੇ ਦੀ ਅਸਲੀ ਦੌਲਤ ਮਿਲੀ ਉਹ ਦੇਖਤੇ ਉਸਨੇ ਦੇਖੀ ਉਹ ਸੀ ਧੰਨ ਧੰਨ ਮਾਤਾ ਦੌਲਤਾਂ ਦਾਈ ਜੀ। ਪਹਿਲਾ ਦੀਦਾਰ ਦੌਲਤਾਂ ਨੇ ਹੀ ਕੀਤਾ, ਉਹ ਗਦ ਗਦ ਹੋ ਗਈ। ਲੂੰ ਲੂੰ ਵਿਚ ਇੱਕ ਅਨੋਖੀ ਖੁਸ਼ਬੂ ਮਹਿਸੂਸ ਕੀਤੀ ਹੋਵੇਗੀ ਜਿਸ ਦਾ ਜ਼ਿਕਰ ਪੁਰਾਤਨ ਜਨਮ ਸਾਖੀ ਵਾਲੇ ਤਾਂ ਨਹੀਂ ਕੀਤਾ ਪਰ ਹੋਰ ਗ੍ਰੰਥਾਂ ਵਾਲਿਆਂ ਨੇ ਬਹੁਤ ਕੀਤਾ ਹੈ। ਉਸ ਨੂੰ ਇੰਜ ਲੱਗਾ ਜਿਵੇਂ ਆਕਾਸ਼ ਵਿਚ ਕੋਈ ਫੁੱਲਾਂ ਦੀ ਵਰਖਾ ਕਰ ਰਿਹਾ ਹੋਵੇ, ਵਾਤਾਵਰਣ ਹੀ ਸੁਗੰਧਿਤ ਹੋ ਗਿਆ ਹੋਵੇ। ਪ੍ਰਕਾਸ਼ ਇੰਨਾ ਕਿ ਹਜ਼ਾਰਾਂ ਸ਼ਮਾਂ ਵਾਲੇ ਸ਼ਮਾਦਾਨ ਵੀ ਲੋ ਮੱਧਮ ਪੈ ਗਈ, ਧੁੰਦ ਛੱਟ ਗਈ। ਦੌਲਤਾਂ ਦਾਈ ਕਿ ਸਤਿਗੁਰੂ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਫਿਰ ਮਿਸਾਲ ਦਿੰਦਿਆਂ ਹੋਏ ਅਗਲੀ ਤੁਕ ਵਿਚ ਕਹਿੰਦੇ ਨੇ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਸਿੰਘ ਬੁਕੈ ਜਿਵੇਂ ਸ਼ੇਰ ਦੇ ਜੰਗਲ ਦੇ ਵਿੱਚ ਸ਼ੇਰ ਭਭਕ ਮਾਰਦਾ, ਸਿੰਘ ਬੁਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਸੋ ਇਸ ਤਰ੍ਹਾਂ ਦਾਈ ਦੌਲਤਾਂ ਨੇ ਸਾਰਾ ਕੌਤਕ ਵੇਖ ਕੇ ਹੈਰਾਨ ਹੋ ਗਈ। ਤੋ ਇਹ ਸੇਵਾ ਨਿਭਾਉਣ ਤੋਂ ਬਾਅਦ ਆਪਾਂ ਆਪਣੇ ਸ਼ਬਦਾਂ ਚ ਗੱਲ ਕਰ ਲਈਏ ਕਿ ਮੈਂ ਤਾਂ ਕਲਿਆਣ ਚੰਦ ਜੀ ਜਦੋਂ ਦਾਈ ਦੌਲਤਾਂ ਨੂੰ ਵਧਾਈ ਦੇ ਥਾਲ ਵਿੱਚ ਰੁਪਏ ਰੱਖ ਕੇ ਦੇਣ ਲੱਗੇ ਤਾਂ ਉਹ ਅੱਗੋਂ ਬੋਲ ਉੱਠੀ, ਰਹਿਣ ਦਿਓ ਮਹਿਤਾ ਜੀ, ਮੈਂ ਤਾਂ ਰੱਜ ਗਈ ਆ ਸੱਚ ਪੁੱਛਣਾ, ਮੈਂ ਤਾਂ ਆਪਣੇ ਹੱਥੀ ਕਈ ਬਾਲਕਾਂ ਦੇ ਜਨਮ ਸਮੇਂ ਸੇਵਾ ਨਿਭਾਈ ਪਰ ਅਜਿਹਾ ਕਦੀ ਬਾਲਕ ਮੈਂ ਨਹੀਂ ਡਿੱਠਿਆ। ਇਹ ਤਾਂ ਮੈਨੂੰ ਇੰਜ ਮਿਲਿਆ ਜਿਵੇਂ ਕੋਈ ਬਜ਼ੁਰਗ ਮੁਸਕਰਾ ਕੇ ਮਿਲਦਾ ਹੈ। ਤੋ ਸੂਰਜ ਪ੍ਰਕਾਸ਼ ਵਿੱਚ ਅੰਕਿਤ ਹੈ, ਬਹੁਤ ਸਿਸ ਜਨਮੇ ਮੇਰੇ ਮਾਹੀ, ਬਹੁਤ ਬੱਚੇ ਸਿਸ ਕਹਿੰਦੇ ਨੇ ਬੱਚੇ, ਕਈਆਂ ਦਾ ਜਨਮ ਹੋਇਆ ਮੇਰੇ ਹੱਥੀ। ਇਹ ਕੌਤਕ ਨਾ ਦੇਖਿਓ ਕਦਾਈ, ਅਜਿਹਾ ਕੌਤਕ ਅਜਿਹਾ ਅਲੌਕਿਕ ਨਜ਼ਾਰਾ ਮੈਂ ਕਿਸੇ ਬਾਲਕ ਹੋਰ ਦੇ ਜਨਮ ਸਮੇਂ ਨਹੀਂ ਵੇਖਿਆ ਜੋ ਇਸ ਬਾਲਕ ਦੇ ਜਨਮ ਸਮੇਂ ਵੇਖਿਆ। ਧੀਰੇ ਦੇ ਨਰ ਜਿਉਂ ਵਿਰਾਸ ਮਿਲਾਉ ਹੈ, ਜਿਵੇਂ ਵੱਡੀ ਉਮਰ ਦਾ ਬਜ਼ੁਰਗ ਕੋਈ ਬੱਚੇ ਵੱਲ ਵੇਖ ਕੇ ਮੁਸਕਰਾਉਂਦਾ ਹੈ, ਇਹੋ ਜਿਹੀ ਅਵਸਥਾ ਮੈਂ ਦੇਖੀ। ਅਤੇ ਇੱਕ ਉਂਗਲ ਸਿੱਧੀ ਕਰਕੇ
ਹਾਂਜੀ, ਮੈਂ ਵੀ ਇੱਕ ਥੋੜੀ ਕਵਿਤਾ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ। ਹਿੰਦਕੋ ਦੇ ਵਿੱਚ ਇੱਕ ਦੋ ਲਾਈਨਾਂ ਹੀ ਆ, ਉਹ ਆਪਣੇ ਰਾਮ ਨਾਰਾਇਣ ਸਿੰਘ ਦਰਦੀ ਹੁਣਾਂ ਨੇ ਹਿੰਦਕੋ ਭਾਸ਼ਾ ਦੇ ਵਿੱਚ ਲਿਖਿਆ ਸੀ, ਦਾਈ ਦੌਲਤਾਂ ਆਂਦੀ ਮੈਨੂੰ ਧੌਲੇ ਆ ਗਏ ਹੈ ਨੀ, ਤੇ ਉਹ ਕਹਿੰਦੀ ਵੀ ਮੈਨੂੰ ਧੌਲੇ ਆ ਗਏ ਆ, ਦਾਈ ਦੌਲਤਾਂ ਆਂਦੀ ਮੈਨੂੰ ਧੌਲੇ ਆ ਗਏ ਹੈ ਨੀ, ਮੇਰੇ ਹੱਥਾਂ ਚੋਂ ਜੰਮੇ ਹੈ ਨੀ ਸ਼ੋਰ ਕਈ ਸੰਸਾਰ ਦੇ, ਇਹੋ ਜਿਹੀ ਲਿਸ਼ਕ ਮੈਂ ਪਰ ਕਹੀ ਦੀ ਨਹੀਂ ਡਿੱਠੀ, ਜਿਹੜੀ ਡਿੱਠੀ ਏ ਮੈਂ ਕਾਲੂ ਦੇ ਬਾਲ ਦੇ। ਮਤਲਬ ਇਹ ਹਿੰਦਕੋ ਭਾਸ਼ਾ ਦੀ ਇੱਕ ਕਵਿਤਾ ਆ ਜਿੱਥੇ ਜਿਹੜੀ ਬਹੁਤ ਪੁਰਾਣੀ ਆ, ਅਸੀਂ ਸਾਰੇ ਜਾਣਦੇ ਹਾਂ।
ਇਹ ਸਰਕਾਰ 1969 ਵਿੱਚ ਜਦੋਂ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ 500 ਸਾਲਾ ਪ੍ਰਕਾਸ਼ ਦਿਵਸ ਸੀ ਨਾ, ਉਦੋਂ ਰਾਮ ਨਾਰਾਇਣ ਸਿੰਘ ਦਰਦੀ ਕੋਲੋਂ ਪੰਜਾਬ ਭਾਰਤ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਇਹ ਕਵਿਤਾ ਦੇ ਵਿੱਚ ਇਹ ਕਿਤਾਬ ਲਿਖਵਾਈ।
ਬਹੁਤ ਖੂਬਸੂਰਤ, ਰਾਵੀ ਦਾ ਦੇਸ਼ ਤੇ ਰਾਵੀ ਦੇ ਸਾਈ ਇਹ ਕਵਿਤਾ ਦਾ ਨਾਮ, ਕਿਤਾਬ ਦਾ ਨਾਮ।
ਅੱਛਾ, ਰਾਵੀ ਦਾ ਦੇਸ਼ ਤੇ ਰਾਵੀ ਦਾ ਕਿਤਾਬ ਦਾ ਨਾਮ। ਤੇ ਜਿਵੇਂ ਬਜ਼ੁਰਗ ਮਾਤਾ ਦੌਲਤਾਂ ਕਹਿੰਦੀ ਹੈ ਪਿਤਾ ਮਹਿਤਾ ਕਲਿਆਣ ਚੰਦ ਜੀ ਨੂੰ, ਵੀ ਜਿਵੇਂ ਉਂਗਲ ਸਿੱਧੀ ਕਰਕੇ ਉੱਚੀ ਕਰਕੇ ਬਜ਼ੁਰਗ ਕੋਈ ਲੋਕਾਂ ਨੂੰ ਉਪਦੇਸ਼ ਦਿੰਦਾ ਆ, ਇਹੋ ਜਿਹੀ ਅਵਸਥਾ ਵਿੱਚ ਸਰੀਰਕ ਇਹੋ ਜਿਹੀ ਸਰੀਰਕ ਅਵਸਥਾ ਵਿੱਚ ਮੈਂ ਦਰਸ਼ਨ ਕੀਤੇ। ਤੇ ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਦੇ ਪੋਤਰੇ, ਇਹਨਾਂ ਭਾਈ ਮਹਿਤਾਬ ਸਿੰਘ ਭੰਗੂ ਦੇ ਭਾਈ ਮਹਿਤਾਬ ਸਿੰਘ ਦੇ ਪੋਤਰੇ ਰਤਨ ਸਿੰਘ ਭੰਗੂ ਨੇ ਜੋ ਗ੍ਰੰਥ ਲਿਖਿਆ ਨਾ ਇਤਿਹਾਸ, ਇਹ ਵੀ ਇਉਂ ਸੀ ਵੀ ਕੈਪਟਨ ਮਰੇ ਨੇ ਕੋਈ ਬੂਟੇ ਖਾਨ ਮੁਸਲਮਾਨ ਤੋਂ ਸਿੱਖਾਂ ਦਾ ਇਤਿਹਾਸ ਲਿਖਵਾਉਣ ਦਾ ਉੱਦਮ ਆਰੰਭਿਆ ਸੀ, ਤੇ ਜਦੋਂ ਇਹਨੂੰ ਪਤਾ ਲੱਗਿਆ ਭਾਈ ਰਤਨ ਚੰਦ ਭੰਗੂ ਨੂੰ, ਤੇ ਇਹਨੇ ਕਿਹਾ ਵੀ ਮੁਸਲਮਾਨ ਸਿੱਖਾਂ ਦਾ ਇਤਿਹਾਸ ਕਿਵੇਂ ਨਿਰਪੱਖਤਾ ਨਾਲ ਲਿਖ ਸਕਦਾ। ਇਹ ਫਿਰ ਆਪ ਗਿਆ ਕੈਪਟਨ ਮਰੇ ਨੂੰ ਮਿਲਿਆ ਤੇ ਉਹਨੇ ਕਿਹਾ ਵੀ ਤੂੰ ਲਿਖ, ਉਹਨੇ ਫਿਰ ਜੋ ਇਤਿਹਾਸ ਸੁਣਾਇਆ ਉਹਨੂੰ ਕੈਪਟਨ ਮਰੇ ਨੂੰ, ਉਹਦਾ ਫਿਰ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਗ੍ਰੰਥ ਦੇ ਵਿੱਚ ਲਿਖਿਆ, ਤੇ ਉਸ ਗ੍ਰੰਥ ਦਾ ਹਵਾਲਾ ਮਿਲਦਾ ਹੈ ਕਿ ਗੁਰੂ ਦੌਲਤਾਂ ਦੀਆਂ ਸਾਰੀਆਂ ਹੀ ਭੁੱਖਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਮਿਟ ਗਈਆਂ। ਤੇ ਲਿਖਾਰੀ ਫਿਰ ਹੋਰ ਵੀ ਦਾਈਆਂ ਦੀ ਮਿਸਾਲ ਦਿੰਦਾ ਆ, ਇਹ ਧਨ ਦੌਲਤਾਂ ਦਾ ਹੀ ਸੀ, ਇਸ ਦੇ ਉਲਟ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਰੀਕਾਂ ਦੇ ਲਾਲਚ ਦੇ ਕੇ ਦਾਈ ਭੇਜੀ ਗਈ ਜਿਹਦਾ ਨਾਂ ਸੀ ਫਤੋ, ਤੇ ਉਹ ਆਪਣੇ ਛਾਤੀ ਤੇ ਜ਼ਹਿਰ ਲਾ ਕੇ ਤੇ ਗੁਰੂ ਹਰ ਰਾਏ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਬਾਲਕ ਨੂੰ ਦੁੱਧ ਪਿਆਉਣ ਦਾ ਯਤਨ ਕਰਦੀ ਸੀ, ਪਰ ਬਾਲਕ ਹਰਗੋਬਿੰਦ ਜੀ ਨੇ ਦੁੱਧ ਨਹੀਂ ਪੀਤਿਆ ਤੇ ਉਸ ਨੂੰ ਛਾਤੀ ਤੇ ਲਾਈ ਹੋਈ ਜ਼ਹਿਰ ਜਿਹੜੀ ਸੀ ਆਪ ਨੂੰ ਚੜ ਗਈ, ਤੇ ਉਹਦੇ ਨਾਲ ਮਰਨ ਤੋਂ ਪਹਿਲਾਂ ਉਹ ਆਪਣਾ ਭੁੱਲ ਵੀ ਮੰਗ ਗਈ ਤੇ ਇਹ ਵੀ ਦੱਸ ਗਈ ਕਿ ਮੈਨੂੰ ਇਹ ਕਿੰਨੇ ਮਾੜਾ ਕੰਮ ਕਰਨ ਲਈ ਪ੍ਰੇਰਿਆ ਸੀ। ਸੋ ਤੇ ਉਹ ਵੀ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਾਰੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਔਰ ਫਤਿਹ ਸਿੰਘ ਦੀ ਵੀ ਦਾਈ ਸੀ ਜਿਸਦਾ ਨਾਂ ਸੀ ਬੀਬੀ ਅਨੂਪ ਕੌਰ, ਤਾਂ ਇਹ ਨੇ ਅੰਤ ਵੇਲੇ ਆਪਣਾ ਚਮਕੌਰ ਦੇ ਜੰਗ ਦੇ ਵਿੱਚ ਵੀ ਇਸ ਨੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਤੇ ਕੁਝ ਹੋਰ ਸਿੱਖਾਂ ਦੀਆਂ ਡੈਡ ਬਾਡੀਜ਼ ਨੂੰ ਸਰੀਰਾਂ ਨੂੰ ਇਕੱਠੇ ਕਰਕੇ ਚਿਖਾ ਬਣਾ ਕੇ ਅੱਗ ਲਾਈ ਸੀ ਤੇ ਫਿਰ ਜਿਉਂਦੀ ਫੜੀ ਗਈ, ਪਰ ਆਪਣਾ ਧਰਮ ਬਚਾਉਣ ਲਈ ਇਹ ਮਹੱਲ ਤੋਂ ਜਿਹੜਾ ਸੀ ਨਵਾਬ ਮਲੇਰਕੋਟਲੇ ਦੇ ਮਹੱਲ ਤੋਂ ਇਹਨੇ ਛਾਲ ਮਾਰ ਕੇ ਆਪਣਾ ਜਿਹੜੇ ਸੀ ਪ੍ਰਾਣ ਦੇ ਦਿੱਤੇ ਸੀ। ਇਹ ਵੀ ਦਾਈ ਸੀ ਤੇ ਹੋਰ ਵੀ ਕਈ ਦਾਈਆਂ ਜਿਹੜੇ ਸੀ ਕਰਗੀਧਰ ਪਾਤਸ਼ਾਹ ਨੇ ਵੀ ਕਿਹਾ ਨਾ ਮਦਰ ਦੇਸ਼ ਹਮਕੋ ਲੈ ਆਏ ਬੱਦਾ ਬਾਰ ਬਾਰ ਦਾਈਆਂ ਦੁਲਰਾਏ। ਹਾਂਜੀ, ਮਤਲਬ ਖਡਾਵੇ ਨੂੰ ਵੀ ਦਾਈ ਕਿਹਾ ਜਾਂਦਾ ਹੈ ਔਰ ਜਨਮ ਸਮੇਂ ਸਹਾਇਤਾ ਕਰਨ ਵਾਲੀ ਨੂੰ ਵੀ ਦਾਈ ਕਿਹਾ ਜਾਂਦਾ ਹੈ। ਸੋ ਇਹ ਦਾਈ ਦੌਲਤਾਂ ਧਨ ਹੈ, ਧਨ ਜਨਨੀ ਜਨ ਜਾਇਆ, ਧਨ ਸਾਡੇ ਵਾਸਤੇ ਮਾਤਾ ਤ੍ਰਿਪਤਾ ਜੀ ਵੀ ਧਨ ਨੇ ਤੇ ਦਾਈ ਦੌਲਤਾਂ ਜੀ ਵੀ ਸਾਡੇ ਵਾਸਤੇ ਧਨ ਨੇ ਜਿਹਨਾਂ ਨੂੰ ਇਹ ਸ਼ੁਭ ਅਵਸਰ ਪ੍ਰਾਪਤ ਹੋਇਆ। ਔਰ ਉਹ ਪਹਿਲੀ ਗੁਰੂ ਨਾਨਕ ਦੀ ਸ਼ਰਧਾਲੂ ਪਹਿਲਾ ਵਿਅਕਤੀ ਸੀ ਜਿਹਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਿੱਚ ਰੱਬੀ ਨੂਰ ਰੱਬੀ ਜੋਤ ਪ੍ਰਗਟ ਹੋਈ, ਉਸਦੇ ਦਰਸ਼ਨ ਕੀਤੇ ਨਾਨਕੀ ਰਵੀਰ ਸੋਹਣੀ ਜੋਤ ਨਿਰੰਕਾਰ ਦੀ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਅੰਕਿਤ ਹੈ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਗੁਰ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿੱਖੋ ਨੈਣ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਜਦੋਂ ਪਟਨੇ ਦੀ ਸੰਗਤ ਵੱਲ ਹੁਕਮਨਾਮਾ ਭੇਜਦੇ ਨੇ ਤੇ ਉਦੋਂ ਜਿਹਨੇ ਬਚਪਨ ਦੇ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਜਨਮ ਸਮੇਂ ਵੀ ਦਾਈ ਦਾ ਰੋਲ ਕੀਤਾ ਸੀ ਤੇ ਸਤਿਗੁਰੂ ਨੂੰ ਗੋਦੀ ਵਿੱਚ ਖਡਾਇਆ ਸੀ, ਉਹਦਾ ਨਾਂ ਸੀ ਦਾਈ ਲਾਡੋ। ਤੇ ਉਹਦੇ ਉੱਪਰ ਵੀ ਜ਼ਿਕਰ ਕਲਗੀਧਰ ਪਾਤਸ਼ਾਹ ਨੇ ਕੀਤਾ ਸੀ ਲਿਖਣ ਆਪਣਾ ਚਿੱਠੀ ਲਿਖਣ ਵੇਲੇ ਹੁਕਮਨਾਮਾ ਲਿਖਣ ਵੇਲੇ ਸੰਗਤ ਨੂੰ, ਮਤਲਬ ਆਪਣੀ ਖਡਾਵੀ ਨੂੰ ਆਪਣੀ ਦਾਈ ਜਿਹਦਾ ਨਾਂ ਲਾਡੋ ਸੀ ਉਸਨੂੰ ਕਲਗੀਧਰ ਪਾਤਸ਼ਾਹ ਜੀ ਨੇ ਵੀ ਇੰਨਾ ਮਾਣ ਬਖਸ਼ਿਆ ਤੇ ਆਪਣੇ ਹੁਕਮਨਾਮੇ ਦੇ ਵਿੱਚ ਉਸਦਾ ਵੀ ਜ਼ਿਕਰ ਕੀਤਾ, ਉਸਦੀ ਵੀ ਸੁੱਖ ਸਾਂਦ
ਪੁੱਛਿਆ ਜੀ। ਹੋਰ ਵੀ ਕਈ ਕਥਾਵਾਂ ਆਉਂਦੀਆਂ ਨੇ ਕਿ ਬਾਬਾ ਨਾਨਕ ਜੀ ਗੁਰੂ ਨਾਨਕ ਜੀ ਬਚਪਨ ਦੇ ਵਿੱਚ ਦਾਈ ਦੇ ਘਰੇ ਜਾ ਕੇ ਵੀ ਉਸ ਤੋਂ ਮੰਗ ਕੇ ਖਾਣਾ ਬਣਵਾ ਕੇ ਖੀਰ ਬਣਵਾ ਕੇ ਖਾਂਦੇ ਰਹੇ ਆ, ਬੜਾ ਪਿਆਰ ਸੀ ਉਹਨਾਂ ਨਾਲ। ਤੇ ਇਹ ਵੀ ਪੜ੍ਹਨ ਬੜੀ ਸਾਖੀਆਂ ਪੜ੍ਹਨ ਨੂੰ ਮਿਲਦੀਆਂ, ਬੜਾ ਆਨੰਦ ਆਉਂਦਾ ਹੈ ਕਿ ਕਿਸ ਤਰ੍ਹਾਂ ਉਹ ਰਿਸਪੈਕਟ ਕਰਦੇ ਸੀ। ਦੇਖੋ ਔਰਤ ਦੀ ਰਿਸਪੈਕਟ ਦੀ ਵੀ ਗੱਲ ਹੈ, ਦੂਜਾ ਜਿਹੜੀਆਂ ਸਾਡੀਆਂ ਲੋਕ ਬੋਲੀਆਂ ਨੇ ਸਿੱਠਣੀਆਂ ਨੇ ਬੜੀਆਂ, ਉਹਨਾਂ ਦੇ ਵਿੱਚ ਔਰ ਬੀਬੀਆਂ ਨੇ ਬਣਾਈਆਂ ਹੋਈਆਂ ਨੇ ਬਾਬੇ ਨਾਨਕ ਦੀ ਮਹਿਮਾ ਦੇ ਵਿੱਚ, ਉਹਨਾਂ ਦੇ ਵਿੱਚ ਇੱਕ ਮੇਰੇ ਸਾਹਮਣੇ ਆਈ ਹੈ ਇੱਕ ਸਿੱਠਣੀ ਜਾਂ ਲੋਕ ਬੋਲੀ ਜਾਂ ਕਹਿ ਲਓ ਕਿ ਛੰਦ, ਕਿ ਦੌਲਾਂ ਦਾਈ ਨੇ ਜਾ ਕੇ ਕਾਲੂ ਨੂੰ ਦੱਸਿਆ, ਦੌਲਾਂ ਦਾਈ ਨੇ ਜਾ ਕੇ ਕਾਲੂ ਜੀ ਨੂੰ ਦੱਸਿਆ, ਰੱਬ ਤੇਰੇ ਘਰ ਆਇਆ ਖਿੜ ਖਿੜ ਹੱਸਿਆ, ਕਰ ਲਓ ਚੱਲ ਕੇ ਦੀਦਾਰ ਆਇਆ ਖੁਦ ਨਿਰੰਕਾਰ, ਵਿੱਚ ਨਨਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ। ਇਹ ਮਤਲਬ ਸਿੱਠਣੀਆਂ ਤੇ ਛੰਦ ਬੜੇ ਬੀਬੀਆਂ ਨਗਰ ਕੀਰਤਨਾਂ ਚ ਗਾਉਂਦੀਆਂ ਨੇ, ਨਿਸ਼ਾਨ ਸਾਹਿਬ ਚੜ੍ਹਾਉਣ ਵੇਲੇ ਗਾਉਂਦੀਆਂ ਨੇ ਜਾਂ ਹੋਰ ਜਿਹੜੇ ਪੁਰਬ ਹੁੰਦੇ ਨੇ। ਸੋ ਉਹਨਾਂ ਦੇ ਵਿੱਚ ਦੌਲਾਂ ਦਾਈ ਦਾ ਬੜਾ ਹੀ ਰਿਸਪੈਕਟੇਬਲ ਨਾਮ ਹੈ। ਔਰ ਆਉਂਦਾ ਆ ਬੜੇ ਬੜੇ ਏਦਾਂ ਦੇ ਆਪਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਹੈਗੇ ਨੇ ਸਾਰੇ
ਆਪਾਂ ਵੀ ਦੇਖਦੇ ਹਾਂ ਉਹ ਜਿਹਨਾਂ ਨੂੰ ਅੱਜ ਆਪਾਂ ਜਲੂਸ ਕਹਿੰਦੇ ਹੁੰਦੇ ਸੀ ਸਾਡੇ ਵੇਲੇ ਅੱਜ ਜਿਹਨਾਂ ਨੂੰ ਨਗਰ ਕੀਰਤਨ ਕਹਿੰਦੇ ਆ ਉਹਦੇ ਵਿੱਚ ਵੀ ਦੇਖੋ ਉਹਨਾਂ ਨਗਰ ਕੀਰਤਨਾਂ ਦੇ ਵਿੱਚ ਮਾਤਾਵਾਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਪਿੱਛੇ ਬੜੇ ਸਾਦੇ ਜੇ ਗੀਤ ਬਣਾ ਕੇ ਧਾਰਮਿਕ ਗਾਇਆ ਕਰਦੀਆਂ ਸਨ ਚਲੋ ਸਿੰਘੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਜਨਮ ਗੁਰਾਂ ਦਾ ਪਟਨੇ ਸਾਹਿਬ ਦਾ ਆਨੰਦਪੁਰ ਡੇਰੇ ਲਾਏ ਨੇ ਹਾਂਜੀ ਇਹੋ ਜਿਹੇ ਧਾਰਮਿਕ ਗੀਤ ਸਿੰਪਲ ਲੋਕਾਂ ਦੇ ਮੈਨੂੰ ਅੱਜ ਆਪਣੇ ਨਾਨਾ ਜੀ ਦੀ ਗੱਲ ਚੇਤੇ ਆਉਂਦੀ ਆ ਮੇਰੇ ਨਾਨਕੇ ਉਦੋ ਕੇ ਪਿੰਡ ਅੱਧਾ ਕੁ ਹੈਗਾ ਆ ਗੁਰਦਾਸਪੁਰ ਵਿੱਚ ਤੇ ਅੱਧਾ ਕੁ ਅੰਮ੍ਰਿਤਸਰ ਵਿੱਚ ਹੈ ਉੱਥੇ ਸਤਿਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਥੰਮ ਸਾਹਿਬ ਆ ਤੇ ਗੁਰੂ ਹਰਗੋਬਿੰਦ ਸਾਹਿਬ ਵੀ ਜਦੋਂ ਬਾਬਾ ਗੁਰਦਿੱਤਾ ਜੀ ਦੀ ਜੰਜ ਲੈ ਕੇ ਬਟਾਲੇ ਢੁਕਣ ਗਏ ਆ ਤੇ ਰਸਤੇ ਵਿੱਚ ਉਸ ਸਥਾਨ ਤੇ ਉਦੋ ਕੇ ਪਿੰਡ ਵਿੱਚ ਉਹਨਾਂ ਨੇ ਪੜਾਅ ਕੀਤਾ ਸੀ ਤੇ ਉਹ ਮੇਰੇ ਨਾਨਾ ਜੀ ਸਿੰਘ ਸਭੀਆ ਸਨ ਤੇ ਬੜੇ ਜਿਵੇਂ ਪੁਰਾਣੇ ਖੇਤੀਬਾੜੀ ਕਰਨ ਵਾਲੇ ਬੰਦੇ ਅਨਪੜ੍ਹ ਹੁੰਦੇ ਨੇ ਤੇ ਉਹਨਾਂ ਦੀ ਬੋਲ ਬਾਣੀ ਵੀ ਬੜੀ ਇਹ ਤਰ੍ਹਾਂ ਦੀ ਉਖੜ ਜੀ ਪੇਂਡੂ ਹੁੰਦੀ ਸੀ ਤੇ ਥੰਮ ਸਾਹਿਬ ਗੁਰਦੁਆਰਾ ਜਿਹੜਾ ਆ ਇਹ ਸੜਕ ਜਾਣੀ ਗਲੀ ਪਿੰਡ ਦੀ ਵਲ ਵੁਲ ਪਾ ਕੇ ਇਹਦਾ ਮੇਰੇ ਨਾਨਕਿਆਂ ਦੇ ਘਰ ਦਾ ਗੁਰਦੁਆਰੇ ਦੇ ਨੇੜੇ ਜੇ ਪਿੱਛੇ ਚਲੇ ਜਾਂਦਾ ਜਾਣੀ ਸਪੀਕਰ ਲੱਗੇ ਦੀ ਉੱਥੋਂ ਪਾਠ ਦੀ ਆਵਾਜ਼ ਆਉਂਦੀ ਹੁੰਦੀ ਤੇ ਉਹ ਨਾਨਾ ਜੀ ਜਦੋਂ ਕਿਸੇ ਦੇ ਘਰ ਮਹਾਰਾਜ ਦੀ ਸਵਾਰੀ ਜਾਣੀ ਆ ਪਾਠ ਦਾ ਕਿਸੇ ਕਾਰਨ ਕਰਕੇ ਤੇ ਉਹ ਗਲ ਚ ਢੋਲਕੀ ਪਾ ਕੇ ਤੇ ਅੱਗੇ ਅੱਗੇ ਧਾਰਨਾ ਦੇ ਸ਼ਬਦ ਪੜ੍ਹਦੇ ਜਾਂਦੇ ਉਹਨਾਂ ਅਜੇ ਵੀ ਮੈਨੂੰ ਇੱਕ ਸ਼ਬਦ ਯਾਦ ਆ ਉਹ ਤਸਵੀਰ ਵੀ ਮੇਰੇ ਦਿਮਾਗ ਚ ਆ ਵੀ ਮੈਂ ਵੀ ਵਿੱਚ ਸ਼ਾਮਿਲ ਸੀਗਾ
ਜਾਂਦੇ ਜਾਂਦੇ ਫਿਰ ਸ਼ੇਅਰ ਕਰ ਦਿਓ
ਹਾਂ ਉਹ ਬਸ ਇਹਨੇ ਤੇ ਉਹ ਆਪਣਾ ਢੋਲਕੀ ਗਲ ਚ ਪਾ ਕੇ ਤੇ ਕਰਕੇ ਕਾਰਜ ਪੂਰੇ ਸਤਿਗੁਰ ਚੱਲਿਆ ਘਰ ਆਪਣੇ ਨਾਨਾ ਜੀ ਗਾ ਰਹੇ ਸਨ ਤੇ ਚਲੋ ਆਪਣਾ ਸਮਾਂ ਸਮਾਪਤ ਹੋ ਗਿਆ ਇੱਥੇ ਹੀ ਆਪਾਂ ਕਰਜੇ ਕਰਕੇ ਕਾਰਜ ਪੂਰੇ ਸਤਿਗੁਰ ਚੱਲਿਆ ਘਰ ਆਪਣੇ ਸੋ ਆਪਣੀ ਗੱਲ ਪੂਰੀ ਹੋ ਗਈ ਹੈ ਹੁਣ ਤੁਸੀਂ ਆਪਣੇ ਅਗਲੀ ਖੇਡ ਖੇਡੋ ਤੇ ਮੈਂ ਹੁਣ ਆਪਣਾ ਕੰਮ ਕਰਦਾ
ਚੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤਾਇਆ ਜੀ ਦਾ ਅੱਤ ਧੰਨਵਾਦ ਤਹਿ ਦਿਲੋਂ ਧੰਨਵਾਦ ਕਿ ਉਹ ਇੰਨੀ ਸਾਂਝ ਪਾਉਂਦੇ ਨੇ ਔਰ ਸਾਡੇ ਸਰੋਤੇ ਬੜਾ ਪਸੰਦ ਕਰਦੇ ਨੇ ਮੌਲੀ ਜੋਲ ਭੈਣ ਜੀ ਅਤੇ ਸਰੂਪ ਸਿੰਘ ਜੋਲ ਭਾਅ ਜੀ ਇੰਜੋਏ ਕਰ ਰਹੇ ਨੇ ਰਿਵਰਲੈਂਡ ਤੋਂ ਦਰਸ਼ਨ ਸਿੰਘ ਮਾਂਗਰ ਸਾਡੇ ਅੰਕਲ ਜੀ ਸਿਡਨੀ ਤੋਂ ਵੀ ਇੰਜੋਏ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਆਲਵੇਜ਼ ਕਹਿੰਦੇ ਗਿਆਨੀ ਜੀ ਗ੍ਰੇਟ ਨੌਲੇਜ ਗੁੱਡ ਮੈਮਰੀਜ਼ ਥੈਂਕ ਯੂ ਜੀ ਬਹੁਤ ਬਹੁਤ ਦਲਜੀਤ ਸਿੰਘ ਮਹਿਤਾ ਚੌਂਕ ਭਾਅ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਤਾਏ ਦੀ ਫੋਟੋ ਛੇਤੀ ਲੈ ਦਿਓ ਕਿਤੇ ਸਾਡੇ ਤਾਏ ਦੀ ਹਾਰਾਂ ਵਾਲੀ ਫੋਟੋ ਸੀ ਉਡੀਕ ਨਾ ਰਹੇ ਬਿਲਕੁਲ ਸੋਨੀ ਗਿੱਲ ਮਰਿੰਡਾ ਤੋਂ ਜੁੜੇ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕਹਿੰਦੇ ਨੇ ਕਿ ਤਾਇਆ ਜੀ ਸੰਦੀਪ ਐਡਲੇਟ ਤੋਂ ਸਤਿ ਸ਼੍ਰੀ ਅਕਾਲ ਗੌਰਵ ਸ਼ਰਮਾ ਵਿਨੀਪੈਗ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਪਰਮਜੀਤ ਧਾਲੀਵਾਲ ਅਤੇ ਹੋਰ ਬਹੁਤ ਸਾਰੇ ਸਰੋਤੇ ਜੁੜਦੇ ਨੇ ਸੋ ਹੁਣ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ ਅਤੇ ਬ੍ਰੇਕ ਤੋਂ ਉਸ ਪਾਰ ਅਸੀਂ ਪੇਸ਼ ਕਰਾਂਗੇ ਜੀ ਜਸਵਿੰਦਰ ਸਿੰਘ ਬੱਟਾ ਉਹਨਾਂ ਨੂੰ ਜਿਹੜੇ ਇੱਕ ਘੰਟੇ ਵਾਸਤੇ ਸਾਡੇ ਨਾਲ ਜੁੜਨਗੇ ਔਰ ਡੀਪ ਡਾਊਨ ਕੀ ਚੱਲ ਰਿਹਾ ਆ ਚਲੰਤ ਮਾਮਲੇ ਥੋੜ੍ਹਾ ਹਾਸਾ ਮਜ਼ਾਕ ਵੀ ਹੋਏਗਾ ਅੰਕੜੇ ਵੀ ਹੋਣਗੇ ਸੋ ਟਿਕਟ ਕੀ ਲਗਾ ਕੇ ਸੁਣਨ ਵਾਲਾ ਪ੍ਰੋਗਰਾਮ ਹੋਏਗਾ ਔਰ ਕਨਵਰਸੇਸ਼ਨ ਚੱਲੇਗੀ ਇੱਕ ਚਲੰਤ ਮਾਮਲਿਆਂ ਦੇ ਉੱਤੇ ਅਤੇ ਮੈਂ ਇੱਕ ਵਾਰੀ ਫਿਰ ਦੱਸਦਾ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਪੋਡਕਾਸਟ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕੱਲ੍ਹ ਦੇ ਵੀ ਪੋਡਕਾਸਟ ਪਏ ਨੇ ਕੱਲ੍ਹ ਆਪਾਂ ਗੋਲਡ ਕੋਸਟ ਗੁਰੂ ਘਰ ਬਾਰੇ ਗੱਲਬਾਤ ਕੀਤੀ ਸੀ ਉਹ ਵੀ ਬੜਾ ਵਾਇਰਲ ਹੋ ਰਿਹਾ ਤੁਸੀਂ ਉਸਨੂੰ ਵੀ ਸੁਣ ਸਕਦੇ ਹੋ ਸੋ ਇੱਕ ਛੋਟੀ ਜਿਹੀ ਬ੍ਰੇਕ ਅਤੇ ਬ੍ਰੇਕ ਦੇ ਉਸ ਪਾਰ ਫਿਰ ਆਪਾਂ ਗੱਲਬਾਤ ਜਾਰੀ ਰੱਖਾਂਗੇ ਜਸਵਿੰਦਰ ਬਿੱਟਾ ਉਹਨਾਂ ਦੇ ਨਾਲ ਲਓ ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਔਰ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸ ਹਾਰਬਰ ਤੋਂ ਜੁੜਿਆ ਹੋਇਆ ਅੱਜ ਦਿਨ ਐਤਵਾਰ ਅੱਜ ਤੁਹਾਨੂੰ ਪਤਾ ਹੀ ਹੈ ਦਿਨ ਐਤਵਾਰ ਵਾਲੇ ਦਿਨ ਇਸ ਹਿੱਸੇ ਦੇ ਵਿੱਚ ਸਾਡੇ ਨਾਲ ਭਾਰਤ ਤੋਂ ਜੁੜਦੇ ਨੇ ਜਸਵਿੰਦਰ ਸਿੰਘ ਬਿੱਟਾ ਜੀ ਅਤੇ ਉਹ ਅਕਸਰ ਔਨ ਦਾ ਰੋਡ ਔਨ ਦਾ ਰਨ ਰਹਿੰਦੇ ਨੇ ਫੀਲਡ ਦੇ ਵਿੱਚ ਕਾਫੀ ਕੰਮ ਕਰਦੇ ਨੇ ਦਿੱਲੀ ਕਦੇ ਹਰਿਦੁਆਰ ਅਤੇ ਕਦੇ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਅੰਮ੍ਰਿਤਸਰ ਸਾਹਿਬ ਅਤੇ ਅਕਸਰ ਉਹਨਾਂ ਨੂੰ ਪੁੱਛਣਾ ਪੈਂਦਾ ਕਿ ਤੁਸੀਂ ਕਿੱਥੋਂ ਗੱਲ ਕਰਦੇ ਹੋ ਉਹਨਾਂ ਦਾ ਕੋਈ ਪਤਾ ਨਹੀਂ ਅਸੀਂ ਲਿੰਕ ਲਾਈਦਾ ਅਤੇ ਹੁਣ ਆਪਾਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ ਬਿੱਟਾ ਸਾਹਿਬ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ
ਜੀ ਬਹੁਤ ਮਿਹਰਬਾਨੀ ਸ਼ੁਕਰੀਆ ਤੁਸੀਂ ਹਰਿਦੁਆਰ ਦਾ ਨਾਮ ਲੈਦਾ ਹੁਣ ਮੈਨੂੰ ਹਰਿਦੁਆਰ ਵੀ ਜਾਣਾ ਪੈਣਾ ਮੈਨੂੰ
ਉਹ ਇੱਕ ਚੁਟਕਲਾ ਵੀ ਆਇਆ ਸੀ ਵੀ ਜੋ ਲੋਕ ਹਰਿਦੁਆਰ ਸੇ ਆਏ ਹੈ ਉਹ ਘਰ ਹੀ ਰਹੇ ਅਦਰਵਾਈਜ਼ ਫਿਰ ਦੁਬਾਰਾ ਹਰਿਦੁਆਰ ਪੋਟਲੀ ਮੈਂ ਜਾਣਾ ਪੜੇਗਾ ਤੋ ਹਾਂਜੀ ਸੋ ਇਸ ਕਰਕੇ ਤੁਹਾਡਾ
ਵੈਸੇ ਮੈਨੂੰ ਸੱਦਿਆ ਸੀਗਾ
ਹਾਂ ਉਹ ਸ਼ਾਇਦ ਮੈਨੂੰ ਇਹੀ ਭੁਲੇਖਾ ਲੱਗ ਗਿਆ ਤੇ ਕਿਤੇ ਤੁਸੀਂ ਹਰਿਦੁਆਰ ਹੀ ਤਾਂ ਨਹੀਂ, ਹਰਿਦੁਆਰ ਤੋਂ ਤਾਂ ਨਹੀਂ ਗੱਲ ਕਰ ਰਹੇ?
ਨਹੀਂ ਹਰਿਦੁਆਰ ਨਹੀਂ, ਹੁਣ ਤਾਂ ਮੈਂ ਘਰ ਦੁਆਰ ਹੈ ਜੀ। ਦੇਰ ਰਾਤ ਨੂੰ ਮੈਨੂੰ ਘਰਦੇ ਕਹਿੰਦੇ ਵੀ ਹੁਣ ਤੂੰ ਆ ਜਾ, ਕਿਤੇ ਇਹ ਨਾ ਹੋਵੇ ਆਕਸੀਜਨ ਦਾ ਸਿਲੰਡਰ ਸਾਨੂੰ ਇੱਥੇ ਲੈ ਕੇ ਰੱਖਣਾ ਪਵੇ, ਤੇ ਫਿਰ ਤੈਨੂੰ ਅਸੀਂ ਕਹੀਏ ਵੀ ਤੂੰ ਆ ਜਾ, ਤੇਰਾ ਪ੍ਰਬੰਧ ਕਰ ਲਿਆ। ਬਹੁਤ ਤੁਸੀਂ ਸਾਰਿਆਂ ਨੂੰ ਦਿਖਾਤਾ ਸਰਨੇ ਸਰਸਾ ਜੀ ਕੇ ਸਾਰਿਆਂ ਨੂੰ ਇੱਕ ਦੂਜੇ ਤੋਂ ਮੰਦੇ ਸ਼ਬਦਾਵਲੀ ਜਿਹੜੀ ਬੁਲਵਾਤੀ ਹੈ ਤੁਹਾਡੇ ਪਲੇਟਫਾਰਮ ਦੇ ਰਾਹੀਂ, ਤੁਸੀਂ ਹੁਣ ਜਾਓ ਆਰਾਮ ਕਰੋ। ਮੈਂ ਕਿਹਾ ਜੀ ਠੀਕ ਹੈ
ਠੀਕ ਹੈ।
ਉਹ ਦੋ ਦਿਨ ਫਾਈਲ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਫਾਈਲ ਭੇਜੀ ਸੀ ਅਨਿਲ ਬੈਜਲ ਉਪ ਰਾਜਪਾਲ ਨੂੰ, ਉਹ ਦੋ ਦਿਨ ਇਸੇ ਕਰਕੇ ਜੱਕੋ ਧੱਕੀ ਦੇ ਵਿੱਚ ਉਹਨਾਂ ਨੇ ਸਾਈਨ ਨਹੀਂ ਕੀਤੇ ਸੀ, ਨਹੀਂ ਤਾਂ ਮੈਂ ਸ਼ਾਇਦ ਪਹਿਲਾਂ ਆ ਜਾਂਦਾ। ਪਹਿਲਾਂ ਚਰਚਾ ਇਹ ਚੱਲਦੀ ਸੀ ਵੀ 26 ਨੂੰ 25 ਨੂੰ ਜਿਹੜੇ ਅੱਜ ਐਤਵਾਰ ਜਾਣੀ ਅੱਜ ਇਲੈਕਸ਼ਨ ਹੋਣਗੇ,
ਠੀਕ ਹੈ,
ਪਰ ਉਹ ਸਾਰੇ ਜਿਹੜੇ ਛੱਟੀ ਬੰਟੀ ਹੁਣ ਚੁੱਪ ਕਰਕੇ ਬਹਿ ਗਏ।
ਚਲੋ ਇਹ ਆਪਾਂ ਗੱਲ ਕਰਾਂਗੇ ਬਾਅਦ ਚ। ਮੈਨੂੰ ਯਾਦ ਆ ਗਿਆ ਲੋਕਡਾਊਨ ਤੋਂ ਬਿੱਟਾ ਸਾਹਿਬ ਕਿ 1990 ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਭਾਰਤ ਦੇ ਵਿੱਚ ਸ਼ਾਇਦ ਵੀ ਕੇ ਸਿੰਘ ਉਦੋਂ ਪ੍ਰਾਈਮ ਮਿਨਿਸਟਰ ਸੀਗੇ ਅਤੇ ਰਿਜ਼ਰਵੇਸ਼ਨ ਦਾ ਰੌਲਾ ਪਿਆ ਸੀ ਬਹੁਤ ਵੀ ਖਤਮ ਕਰਨੀ ਹੈ ਜਾਂ ਕਿਸ ਤਰ੍ਹਾਂ ਕਰਨੀ ਆ। ਅਤੇ ਉਦੋਂ ਅਸੀਂ ਦਿੱਲੀ ਸੀਗੇ, ਕੁਦਰਤੀ ਤੌਰ 'ਤੇ ਸਾਡੀਆਂ ਫਾਈਲਾਂ ਲੱਗੀਆਂ ਹੋਈਆਂ ਸੀ ਅਤੇ ਉਹ ਨਿਕਲ ਰਹੀਆਂ ਸੀ, ਇੰਟਰਵਿਊਜ਼ ਚੱਲ ਰਹੀਆਂ ਸੀ, ਅਤੇ ਉੱਧਰੋਂ ਲੱਗ ਗਿਆ ਲੋਕਡਾਊਨ। ਉੱਧਰ ਵੀ ਲੋਕਡਾਊਨ ਨਹੀਂ ਲੱਗਿਆ, ਮਤਲਬ ਬੱਸਾਂ ਬੁੱਸਾਂ ਫੂਕਣੀਆਂ ਸ਼ੁਰੂ ਕਰਤੀਆਂ, ਕਰਫਿਊ ਲੱਗ ਗਿਆ। ਸਾਨੂੰ ਯਾਦ ਹੈ ਕਿ ਅਸੀਂ ਵੀ 3-4 ਦਿਨ ਦਿੱਲੀ ਫਸੇ ਰਹੇ ਸੀ ਅਤੇ ਮਸੀਂ ਫਿਰ ਕਿਤੇ ਤੜਕੇ 4 ਵਜੇ ਵਾਲੀ ਨਵੇਂ ਸ਼ਹਿਰ ਦੀ ਇੱਕ ਬੱਸ ਸੀ ਜਿਹੜੀ ਉੱਥੋਂ ਪਿੰਡਾਂ ਦੇ ਵਿੱਚੋਂ ਲੈ ਕੇ ਵਿਚਾਰਾ ਡਰਾਈਵਰ 12-13 ਘੰਟੇ ਬਾਅਦ ਨਵਾਂ ਸ਼ਹਿਰ ਪਹੁੰਚਿਆ ਸੀ। ਬੜਾ ਔਖਾ ਹੋ ਜਾਂਦਾ ਹੈ ਅਗਰ ਇਸ ਤਰ੍ਹਾਂ, ਚਲੋ ਉਦੋਂ ਜਾਣ ਦਾ ਵੀ ਖਤਰਾ ਸੀ, ਸਮੇਂ ਵੀ ਬੜੇ ਮਾੜੇ ਸੀ, 90 ਦੀ ਗੱਲ ਹੈ। ਇਹੋ ਜਿਹੇ ਹਾਲਾਤ ਕੁਛ ਮੈਨੂੰ ਲੱਗਦਾ ਹੁਣ ਵੀ ਹੋਣਗੇ ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਹੁਣ ਜਿੱਦਾਂ ਤੁਸੀਂ ਗਏ ਹੋ ਉੱਥੇ ਤੁਸੀਂ ਆਰਜ਼ੀ ਤੌਰ 'ਤੇ ਰਹਿ ਰਹੇ ਹੋ, ਖਰਚਾ ਪਾਣੀ ਖਾਣ ਪੀਣ ਬੜਾ ਬੜਾ ਚੀਜ਼ਾਂ ਦੇਖਣੀਆਂ ਪੈਂਦੀਆਂ ਹੈ। ਹੋਰ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਗਏ ਹੋਣਗੇ, ਅਤੇ ਕੀ ਗਰਾਊਂਡ ਲੈਵਲ 'ਤੇ ਲੋਕ ਕਿੱਦਾਂ ਫੀਲ ਕਰਦੇ ਨੇ ਜਿਹੜੇ ਐਜ਼ ਏ ਟੈਂਪਰੇਰੀ ਦਿੱਲੀ 'ਚ ਆਏ ਹੋਏ ਨੇ?
ਬਿਲਕੁਲ, ਪਹਿਲਾਂ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ, ਮੈਨੂੰ ਉਹ ਯਾਦ ਆ ਗਈ ਗੱਲ ਜਦੋਂ ਚੰਦਰ ਸ਼ੇਖਰ ਵੀਪੀ ਸਿੰਘ ਦੀ ਸਰਕਾਰ ਸੀ ਤੇ ਰਿਜ਼ਰਵੇਸ਼ਨ ਸੀ ਔਰ ਲੋਕਾਂ ਨੇ ਕਾਲਜਾਂ ਦੇ ਮੂਹਰੇ ਜਿਹੜੇ ਯੂਥ ਨੌਜਵਾਨ ਸੀ ਉਦੋਂ ਉਹਨਾਂ ਨੇ ਕਿਸੇ ਨੇ ਅਮਰੂਦ ਲਿਆਂਦੇ, ਕਿਸੇ ਨੇ ਕੇਲੇ ਲਿਆਂਦੇ, ਕਿਸੇ ਨੇ ਬੂਟ ਪਾਛ ਵਾਲੀਆਂ ਡੱਬੀਆਂ ਲਿਆਂਦੀਆਂ ਤੇ ਉਹ ਇੱਕ ਸੰਕੇਤਕ ਜਿਹੜਾ ਵਿਰੋਧ ਉਹਨਾਂ ਨੇ ਕੀਤਾ ਸੀ ਉਸ ਸਮੇਂ ਵੀ ਸਾਨੂੰ ਇਸ ਤਰ੍ਹਾਂ ਦੀਆਂ ਨੌਕਰੀਆਂ ਕਰਨੀਆਂ ਪੈਣਗੀਆਂ, ਸਾਨੂੰ ਦਿਹਾੜੀ ਕਰਨੀ ਪਊਗੀ ਕਿਉਂਕਿ ਰਿਜ਼ਰਵੇਸ਼ਨ ਉਦੋਂ ਮੇਰੇ ਖਿਆਲ 27% ਰਿਜ਼ਰਵੇਸ਼ਨ ਪੂਰੇ ਭਾਰਤ ਦੇ ਵਿੱਚ ਇਹਨਾਂ ਨੇ ਰੂਲ ਲਾਗੂ ਕੀਤਾ ਸੀ ਉਦੋਂ
ਜੀ,
ਔਰ ਬਹੁਤ ਸਾਰੇ ਨੌਜਵਾਨਾਂ ਨੇ ਆਤਮ ਹੱਤਿਆ ਵੀ ਕਰ ਲਈ ਸੀ ਉਦੋਂ। ਨੌਜਵਾਨ ਯੂਨੀਵਰਸਿਟੀਆਂ ਦੇ ਵਿੱਚ ਵੀ ਬੜਾ ਇਹ ਵਿਵਾਦ ਖੜਾ ਹੋਇਆ ਸੀ, ਸੜਕਾਂ ਤੇ ਵੀ ਲੋਕ ਆ ਗਏ ਸੀਗੇ
ਜੀ,
ਔਰ ਉਦੋਂ ਕਰਫਿਊ ਲਾਉਣਾ ਪਿਆ ਸੀ। ਬਿਲਕੁਲ ਗੱਲ ਤੁਹਾਡੀ ਸਹੀ ਹੈਗੀ ਹੈ
ਜੀ,
ਲੇਕਿਨ ਪਿਛਲੇ ਹੁਣ ਤਾਂ ਅਸੀਂ ਲੋਕਡਾਊਨ ਤਾਂ ਨਾ ਹੋਣੀ ਸੁਣਿਆ, ਪਿਛਲੇ ਸਾਲ ਵੀ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਵੀ ਕੋਰੋਨਾ ਕਰਕੇ ਲੋਕਡਾਊਨ ਲਾਉਣਾ ਪਿਆ ਸੀ, ਜਦੋਂ ਪ੍ਰਧਾਨ ਮੰਤਰੀ ਆ ਕੇ ਸੰਬੋਧਨ ਕਰਦੇ ਵੀ ਅੱਜ ਤੋਂ ਜਿਹੜਾ ਅਸੀਂ ਸਾਰਾ ਇੰਡੀਆ ਸਾਰਾ ਬੰਦ
ਹੈਗਾ,
ਉਦੋਂ ਤਾਂ ਹਫੜਾ ਦਫੜੀ ਇੰਨੀ ਜ਼ਿਆਦਾ ਮੱਚ ਗਈ ਸੀ। ਲੇਕਿਨ ਇਹ ਜਦੋਂ ਮਿੰਨੀ ਲੋਕਡਾਊਨ ਆਇਆ ਨਾ ਦਿੱਲੀ ਦੇ ਵਿੱਚ, ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੇ ਆਖਿਆ ਕਿ 26 ਅਪ੍ਰੈਲ ਤੱਕ ਜਿਹੜਾ ਇਹ ਲੋਕਡਾਊਨ ਰਹੇਗਾ
ਜੀ,
ਔਰ ਨਾਲ ਉਹਨੇ ਆਖਿਆ ਕਿ ਮਿੰਨੀ ਲੋਕਡਾਊਨ ਰਹੇਗਾ। ਉਸ ਸ਼ਾਮ ਨੂੰ ਹੀ ਮੈਂ ਦੇਖਿਆ ਦਿੱਲੀ ਦੇ ਵਿੱਚ ਆਨੰਦ ਵਿਹਾਰ ਇੱਕ ਮੈਟਰੋ ਸਟੇਸ਼ਨ ਹੈ ਤੇ ਉੱਥੋਂ ਬਿਲਕੁਲ ਨੇੜੇ ਹੀ ਹੈਗਾ ਨਿਊ ਦਿੱਲੀ ਰੇਲਵੇ ਸਟੇਸ਼ਨ ਤੇ ਉੱਥੋਂ ਬੱਸ ਸਟੈਂਡ ISBT ਵੀ ਨੇੜੇ ਹੈਗਾ, ਉੱਥੇ ਇੰਨੇ ਮਜ਼ਦੂਰਾਂ ਦੀ ਭੀੜ ਲੱਗ ਗਈ, ਲੋਕ ਆਪਣੇ ਆਪਣੇ ਜਿਹੜੇ ਵਾਹਨ ਲੈ ਕੇ ਜਾਂ ਜਿਵੇਂ ਵੀ ਉਹਨਾਂ ਨੂੰ ਲੱਗਿਆ ਉੱਥੇ ਪਹੁੰਚਣ ਲੱਗ ਪਏ ਤੇ ਉਹ ਇੰਨਾ ਜ਼ਿਆਦਾ ਉੱਥੇ ਰਸ਼ ਹੋ ਗਿਆ, ਪੁਲਿਸ ਨੂੰ ਉੱਥੇ ਬੁਲਾਉਣਾ ਪਿਆ, ਔਰ ਕਿਸੇ ਦੇ ਕੋਈ ਮਾਸਕ ਨਹੀਂ ਪਾਇਆ ਸੀ, ਕੋਈ ਸੋਸ਼ਲ ਡਿਸਟੈਂਸ ਨਹੀਂ ਸੀਗਾ। ਇਹ ਹਾਲਾਤ ਇਕੱਲੇ ਦਿੱਲੀ ਦੇ ਆਨੰਦ ਵਿਹਾਰ 'ਚ ਨਹੀਂ ਸੀ, ਇਹ ਸਾਰੇ ਪਾਸੇ ਸੀ, ਕਿਉਂਕਿ ਦਿੱਲੀ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਰਹਿੰਦੇ ਨੇ, ਜਿਹੜੇ UP ਦੇ ਬਿਹਾਰ ਦੇ ਲੇਬਰ ਬਹੁਤ ਰਹਿੰਦੀ ਹੈ, ਔਰ ਇਸ ਤੋਂ ਇਲਾਵਾ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹ ਵੀ ਉਹਨਾਂ ਦੇ ਘਰ ਬਾਰ ਵੀ ਭਾਵੇਂ ਦਿੱਲੀ ਦੇ ਵਿੱਚ ਹਨ ਲੇਕਿਨ ਉਹਨਾਂ ਦੇ ਜਿਹੜੇ ਜੱਦੀ ਪੁਸ਼ਤੀ ਜਿਹੜੇ ਮਕਾਨ ਨੇ ਉਹ ਬਾਕੀ ਸੂਬਿਆਂ ਦੇ ਵਿੱਚ ਹੈਗੇ ਨੇ। ਉਹਨਾਂ ਨੇ ਵੀ ਸੋਚਿਆ ਵੀ ਜਿਵੇਂ ਪਹਿਲਾਂ ਲੋਕਡਾਊਨ ਲੱਗਿਆ ਸੀ ਵੀ ਹੋਰ ਵਧਾਉਣਗੇ, ਇਸ ਕਰਕੇ ਅਸੀਂ ਆਪਣਾ ਪ੍ਰਬੰਧ ਕਰ ਲਈਏ।
ਬਿੱਟਾ ਸਾਹਿਬ ਲਗਾਤਾਰ ਮਾਫੀ ਚਾਹਨਾ ਤੁਹਾਡੀ ਗੱਲ ਕੱਟ ਰਹੇ ਹਾਂ, ਮਤਲਬ ਮੇਰੇ ਸਵਾਲ ਦਾ ਵੀ ਇਹੀ ਸੀ, ਤੁਸੀਂ ਉੱਧਰ ਨੂੰ ਜਾ ਵੀ ਰਹੇ ਹੋ, ਜਿਹੜੇ ਆਫੀਸਰ ਕਲਾਸ ਹੈ ਜਾਂ ਤੁਸੀਂ ਜਿੱਦਾਂ ਚਲੋ ਆਪਾਂ ਸੈਟਲਡ ਹੈ ਉਹ ਤਾਂ ਹਜੇ ਫਿਰ ਝੱਲ ਲਓਗੇ ਹਫ਼ਤਾ ਦੋ ਹਫ਼ਤੇ, ਪਰ ਜਿਹੜੇ ਮਜ਼ਦੂਰ ਆ ਜਿੱਦਾਂ ਪਿਛਲੀ ਵਾਰੀ ਵੀ ਆਪਾਂ ਦੇਖਿਆ ਸੀ, ਜਿਹੜੇ ਮਤਲਬ ਦਿਹਾੜੀਦਾਰ ਨੇ, ਡੇ ਟੂ ਡੇ ਕਮਾਉਂਦੇ ਨੇ ਖਾਂਦੇ ਨੇ, ਉਹਨਾਂ ਲਈ ਲੋਕਡਾਊਨ ਤਾਂ ਉਹ ਤਾਂ ਫਿਰ ਉਹਨਾਂ ਦੀ ਖਤਮ ਹੀ ਹੈ, ਉਹਨਾਂ ਦਾ ਫੂਡ ਵੀ ਖਤਮ ਹੈ, ਉੱਥੇ ਕਿਹੜੇ ਕੋਈ ਸਰਕਾਰ ਉਹਨਾਂ ਨੂੰ ਫੂਡ ਦੇ ਰਹੀ ਆ? ਸੋ ਉਹਨਾਂ ਦਾ ਤਾਂ ਪਿੰਡ ਨੂੰ ਜਾਣਾ ਬਣ, ਉਹ ਚਾਹੁੰਦੇ ਆ ਫਿਰ ਆਪਣੇ ਪਿੰਡ ਜਾਈਏ, ਚਲੋ ਉੱਥੇ ਚੁੱਲ੍ਹਾ ਤਾਂ ਚੱਲੂਗਾ ਹੀ ਨਾ ਉਹਨਾਂ ਦਾ, ਹੁਣ ਇੱਥੇ ਪਤਾ ਨਹੀਂ ਬਗਾਨੇ ਥਾਂ 'ਤੇ ਕਿੰਨੀ ਕਿੰਨੇ ਦਿਨ ਲੋਕਡਾਊਨ ਰੱਖਣਾ ਇਹਨਾਂ ਨੇ।
ਬਿਲਕੁਲ, ਇੱਕ ਤਾਂ ਉਹ ਵੀ ਗੱਲ ਸੀ, ਦੂਜੀ ਗੱਲ ਇਹ ਸੀ ਵੀ ਜੋ ਜਿਵੇਂ ਯੂਪੀ ਹੈ ਜਾਂ ਬਿਹਾਰ ਹੈ ਜਾਂ ਮੱਧ ਪ੍ਰਦੇਸ਼, ਉਹਨਾਂ ਸਰਕਾਰਾਂ ਨੇ ਨਾ ਉਸ ਸਮੇਂ ਇਹ ਕਹਿ ਦਿੱਤਾ ਸੀ ਵੀ ਜਿਹੜਾ ਸਾਡੇ ਜਿਹਦੇ ਕੋਲ ਆਧਾਰ ਕਾਰਡ ਸਾਡੇ ਐਡਰੈਸ ਦਾ ਹੈਗਾ, ਦਿੱਲੀ ਦੇ ਵਿੱਚ ਜਿੰਨੇ ਮਜ਼ਦੂਰ ਰਹਿੰਦੇ ਆ ਨਾ ਜੀ, ਉਹਨਾਂ ਦੇ ਆਧਾਰ ਕਾਰਡ ਤੇ ਐਡਰੈਸ ਉਹਨਾਂ ਦੇ ਆਪਣੇ ਜੱਦੀ ਸੂਬਿਆਂ ਦੇ ਹੈਗੇ ਨੇ, ਜੱਦੀ ਜ਼ਿਲ੍ਹਿਆਂ ਦੇ ਹੈਗੇ ਨੇ।
ਠੀਕ ਹੈ,
ਉਹਨਾਂ ਨੇ ਯੂਪੀ ਸਰਕਾਰ ਨੇ ਕਿਹਾ ਸੀ ਵੀ ਜਿਸ ਬੰਦੇ ਕੋਲ ਸਾਡੇ ਸੂਬੇ ਦਾ ਆਧਾਰ ਕਾਰਡ ਹੈਗਾ, ਅਸੀਂ ਉਹਦੇ ਖਾਤੇ 'ਚ 3,000 ਰੁਪਇਆ ਜਮ੍ਹਾਂ ਕਰਾਵਾਂਗੇ ਇੱਕ ਮੈਂਬਰ ਦਾ, 100 ਰੁਪਇਆ ਰੋਜ਼ ਦਾ ਮਹੀਨੇ ਦਾ। ਔਰ ਉਦੋਂ ਬਹੁਤ ਸਾਰੇ ਲੋਕ ਜਿਹੜੇ ਖਰਚਾ ਕਰਕੇ ਕੋਈ 3,500 ਰੁਪਇਆ ਕੋਈ 4,500 ਰੁਪਇਆ ਬੱਸਾਂ ਤੇ ਚੜ੍ਹ ਕੇ ਚਲੇ ਗਏ, ਔਰ ਕਈ ਬੰਦਿਆਂ ਨੇ ਕੀ ਕੀਤਾ ਵੀ ਈ ਪਾਸ ਬਣਾ ਲਏ ਕੈਂਟਰ ਦੇ, ਵੀ ਐਸੈਂਸ਼ੀਅਲ ਸਰਵਿਸ ਅਸੀਂ ਜਿਹੜੀ ਹੈਗੀ ਹੈ ਉਹਦੇ ਲਈ ਕੰਮ ਕਰਦੇ ਹਾਂ, ਅਸੀਂ ਕੋਈ ਦਾਲਾਂ ਸਪਲਾਈ ਕਰਨੀਆਂ ਹੈ ਜਾਂ ਅਸੀਂ ਫੂਡ ਸਪਲਾਈ ਕਰਨਾ, ਉਸ ਤਰ੍ਹਾਂ ਕਈ ਬੰਦਿਆਂ ਨੇ ਈ ਪਾਸ ਬਣਾ ਲਏ। ਈ ਪਾਸ ਬਣਾਉਣ ਤੋਂ ਬਾਅਦ ਉਹਨਾਂ ਨੇ ਇੱਕ ਬੰਦੇ ਨੇ ਏਜੰਟ ਦੀ ਬੁਕਿੰਗ ਕਰ ਲਈ ਵੀ ਆ ਬਿਹਾਰ ਨੂੰ ਚੱਲਿਆ ਟਰੱਕ, ਆ ਮੱਧ ਪ੍ਰਦੇਸ਼ ਨੂੰ ਚੱਲਿਆ, ਝਾਰਖੰਡ ਨੂੰ ਚੱਲਿਆ, ਉਹਦੇ ਚ 100-200 ਜਿੰਨੇ ਬੰਦੇ ਬੈਠਦੇ ਸੀਗੇ ਉਹ ਬਿਠਾ ਕੇ ਉਹਨਾਂ ਨੇ ਪਰ ਸਵਾਰੀ ਦਾ 2,500 ਰੁਪਇਆ 3,500 ਰੁਪਇਆ ਲੱਗੀ ਫੱਬੀ ਲਾ ਕੇ ਉੱਥੋਂ ਤੱਕ ਉਹਨਾਂ ਨੂੰ ਲੈ ਕੇ ਚਲੇ ਗਏ। ਜਦੋਂ ਉੱਥੇ ਪਹੁੰਚ ਗਏ ਉੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਸਰਕਾਰ ਨੇ ਐਲਾਨ ਕਰ ਦਿੱਤਾ। ਕਈ ਬੰਦੇ ਤਾਂ ਵਿਚਾਰੇ ਇਸ ਕਰਕੇ ਚਲੇ ਗਏ ਕਿਉਂਕਿ ਉਹਨਾਂ ਦੇ ਜਿਹੜੇ ਪੁਰਖੇ ਸੀ ਜਾਂ ਉਹਨਾਂ ਦੇ ਜਿਹੜੇ ਮਾਂ ਪਿਓ ਸੀ ਬਜ਼ੁਰਗ ਸੀ ਤੇ ਉਹ ਚਾਹੁੰਦੇ ਸੀਗੇ ਵੀ ਜੇ ਸਾਡੀ ਮੌਤ ਹੋਵੇ ਤਾਂ ਸਾਡੇ ਪੁੱਤ ਜਾਂ ਸਾਡੀਆਂ ਧੀਆਂ ਸਾਡੇ ਕੋਲੇ ਹੋਣ ਤੇ ਜਾਂ ਅਸੀਂ ਉਹਨਾਂ ਕੋਲੇ ਪਹੁੰਚ ਜਾਈਏ। ਦਿੱਲੀ ਪਹੁੰਚਣਾ ਉਹਨਾਂ ਲਈ ਸੰਭਵ ਨਹੀਂ ਸੀਗਾ ਉਸ ਸਮੇਂ, ਤੇ ਇਸੇ ਪੈਨਿਕ ਮਾਹੌਲ ਦੇ ਕਰਕੇ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ, ਮੈਂ ਕਈ ਮਜ਼ਦੂਰਾਂ ਨਾਲ ਗੱਲ ਵੀ ਕੀਤੀ, ਮੈਂ ਉਹਨਾਂ ਨੂੰ ਕਿਹਾ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਵੀ ਲੰਗਰ ਜਿਹੜਾ ਲਗਾਤਾਰ ਚੱਲ ਰਿਹਾ ਸੀਗਾ, ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਵੀ ਲੰਗਰ ਚੱਲ ਰਿਹਾ ਸੀ, ਇਸੇ ਤਰ੍ਹਾਂ ਬਾਕੀ ਗੁਰੂ ਘਰਾਂ ਦੇ ਵਿੱਚ ਜਿਹੜੇ ਗੁਰੂ ਸਿੰਘ ਸਭਾ ਗੁਰਦੁਆਰੇ ਨੇ ਜਾਂ ਹੋਰ ਸਮਾਜ ਸੇਵੀ ਜਥੇਬੰਦੀਆਂ ਉਹਨਾਂ ਦੇ ਵੀ ਲੰਗਰ ਚੱਲ ਰਿਹਾ ਸੀ। ਉਹ ਕਹੇ ਸੀ ਬਿਲਕੁਲ ਸਾਨੂੰ ਪਤਾ ਵੀ ਸਾਨੂੰ ਲੰਗਰ ਦੀ ਵਿਵਸਥਾ ਇੱਥੇ ਮਿਲ ਜਾਣੀ ਹੈ, ਰੋਟੀ ਪਾਣੀ ਮਿਲ ਜਾਣਾ, ਪਰ ਸਾਡੇ ਬੱਚੇ ਜਿਹੜੇ ਉੱਥੇ ਨੇ ਜਾਂ ਜਿਹੜੇ ਬਜ਼ੁਰਗ ਉੱਥੇ ਨੇ ਅਸੀਂ ਉਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਵੀ ਕਿਤੇ ਨਾ ਖੁਦਾ ਨਾ ਖਾਸਤਾ ਉਹਨਾਂ ਨੂੰ ਕਿਤੇ ਲੋੜ ਹੋਵੇ। ਦੂਜਾ ਇਹ ਫਾਈਨੈਂਸ਼ਲੀ ਵੀ ਉਹਨਾਂ ਨੂੰ ਥੋੜ੍ਹੀ ਸਮੱਸਿਆ ਸੀ ਕਿਉਂਕਿ ਕਈ ਫੈਕਟਰੀਆਂ ਨੇ ਕੀ ਕੀਤਾ ਸੀਗਾ ਕਿ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਸੀ। ਮੈਨੂੰ ਉਹ ਯਾਦ ਹੈ ਪਿਛਲੇ ਵਾਰੀ ਦੀ, ਮੈਂ ਤੁਹਾਨੂੰ ਗੱਲ ਸੁਣਾ ਦਿੰਦਾ
ਜੀ ਜੀ।
ਬਰਨਾਲੇ ਕੋਈ ਸਾਈਕਲਾਂ ਦੇ ਜਿਹੜੀ ਆਪਣੀ ਦੁਕਾਨ ਹੈ ਉੱਥੇ ਕੋਈ ਮਜ਼ਦੂਰ ਕੰਮ ਕਰਦੇ ਸੀ ਜਿਹੜੇ ਲੇਬਰ ਵਾਲੇ ਜਿਹੜੇ ਰਿਪੇਅਰ ਕਰਦੇ ਸਾਈਕਲ।
ਅੱਛਾ,
ਤੇ ਜਦੋਂ ਲੋਕਡਾਊਨ ਲੱਗ ਗਿਆ ਨਾ ਅਮਨਦੀਪ ਜੀ, ਜਿਸ ਦਿਨ ਲੋਕਡਾਊਨ ਲੱਗ ਗਿਆ ਤੇ ਬਰਨਾਲੇ ਵਾਲੇ ਉਸ ਬੰਦੇ ਨੇ ਆਖਿਆ ਕਿ ਮੇਰੇ ਕੋਲ ਪੈਸੇ ਤਾਂ ਹੈ ਨੀ ਗੇ, ਪੈਸੇ ਤਾਂ ਮੈਂ ਦੇ ਨੀ ਸਕਦਾ ਕਿਉਂਕਿ ਬੈਂਕ ਦੇ ਵਿੱਚ ਵੀ ਪੈਸੇ ਨਹੀਂ ਹੈ ਜਾਂ ਬੈਂਕ ਬੰਦ ਹੈ, ਤੇ ਤੁਸੀਂ ਮੇਰੇ ਤੋਂ ਥੋੜੇ ਬਹੁਤੇ ਪੈਸੇ ਲੈ ਲਓ ਤੇ ਬਾਕੀ ਤੁਸੀਂ ਐਂ ਕਰੋ ਵੀ ਮੈਂ ਤੁਹਾਨੂੰ ਕੋਈ ਚੀਜ਼ ਦੇ ਦਿੰਦਾ। ਅੱਛਾ, ਉਦੋਂ ਕੋਈ ਵਹੀਕਲ ਵੀ ਨੀ ਚੱਲ ਰਿਹਾ, ਤੁਸੀਂ ਦੇਖੋ ਅੰਦਾਜ਼ਾ ਲਾਓ ਵੀ ਮੈਂ ਕਿਸੇ ਸਾਈਕਲਾਂ ਦੀ ਦੁਕਾਨ ਤੇ ਕੰਮ ਕਰਦਾ ਹਾਂ ਤੇ ਮੈਨੂੰ ਪਤਾ ਲੱਗੇ ਕਿ ਫਿਰੋਜ਼ਪੁਰੋਂ ਬਿਹਾਰ 'ਚ ਰੇਲ, ਬਿਹਾਰ ਰੇਲ ਜਾਣੀ ਹੈ, ਫਿਰੋਜ਼ਪੁਰ ਤੋਂ ਬਿਹਾਰ ਨੂੰ ਰੇਲ ਜਾਣੀ ਹੈ ਤੇ ਰੇਲ ਜਾਣੀ ਹੈ ਫ੍ਰੀ।
ਅੱਛਾ,
ਤੇ ਦੁਕਾਨਦਾਰ ਚਲਾਕ ਸੀਗਾ, ਦੁਕਾਨਦਾਰ ਨੇ ਸੋਚਿਆ ਵੀ ਮੈਂ ਆਪਣੇ ਸਾਈਕਲ ਵੇਚ ਲੂੰਗਾ ਲੋਕਡਾਊਨ ਦੇ ਦੌਰਾਨ, ਉਹਨੇ ਜੇ 6 ਬੰਦਿਆਂ ਨੂੰ ਸਾਈਕਲ ਦੇ ਤੇ 3,500-3,500 ਰੁਪਇਆ ਕੱਟ ਲਿਆ ਤਨਖਾਹ ਦੇ ਵਿੱਚੋਂ।
ਅੱਛਾ,
ਔਰ ਉਹ ਬੰਦੇ ਹਿੰਮਤੀ ਸੀਗੇ ਪ੍ਰਵਾਸੀ ਮਜ਼ਦੂਰ, ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਬਿਹਾਰ ਤੋਂ ਫਿਰੋਜ਼ਪੁਰੋਂ ਰੇਲ ਜਾਣੀ ਹੈ ਬਿਹਾਰ ਲਈ, ਉਹਨਾਂ ਨੇ ਬਰਨਾਲਿਓ ਸਾਈਕਲ ਚਲਾਏ ਤੇ ਫਿਰੋਜ਼ਪੁਰ ਪਹੁੰਚ ਗਏ। 6 ਜਾਣੇ ਸੀ ਉਹ, ਪਿਛਲੇ ਸਾਲ ਮੈਂ ਸਟੋਰੀ ਵੀ ਕਵਰ ਕੀਤੀ ਸੀ, ਮੈਂ ਤੁਹਾਨੂੰ ਪਹਿਲਾਂ ਵੀ ਮੇਰੇ ਖਿਆਲ ਜ਼ਿਕਰ ਕੀਤਾ ਹੋਵੇ।
ਹਾਂਜੀ, ਨਹੀਂ ਜ਼ਿਕਰ ਨਹੀਂ ਹੋਇਆ ਪਰ ਮੈਂ ਤੁਹਾਡੀ ਸਟੋਰੀ ਦੇਖੀ ਸੀ। ਹਾਂਜੀ,
ਉਹ ਬੰਦੇ ਜਦੋਂ ਉੱਥੇ ਪਹੁੰਚ ਜਾਂਦੇ ਆ ਜੀ ਫਿਰੋਜ਼ਪੁਰ, ਤੇ ਰੇਲਵੇ ਕਹਿੰਦੀ ਹੈ ਵੀ ਅਸੀਂ ਤਾਂ ਜੀ ਸਿਰਫ ਜਿਹੜੀਆਂ ਸਵਾਰੀਆਂ ਲੈ ਕੇ ਜਾਣੀਆਂ, ਅਸੀਂ ਕੋਈ ਸਮਾਨ ਨਹੀਂ ਤੁਹਾਡਾ ਲੈ ਕੇ ਜਾ ਸਕਦੇ।
ਅੱਛਾ,
ਕਿਉਂਕਿ ਸਾਈਕਲ ਨਵੇਂ ਹੈ, ਉਹਨਾਂ ਨੇ ਆਖੇ ਵੀ ਸ਼ਾਇਦ ਵਿੱਚ ਨੂੰ ਲੈ ਕੇ ਜਾਣੇ ਜਾਂ ਕਿਵੇਂ ਹੈ, ਵੀ ਸਾਡੇ ਕੋਲੇ ਉਹ ਡੱਬਾ ਨਹੀਂ ਲੱਗਿਆ ਹੋਇਆ ਜਿਹਦੇ ਚ ਉਹ ਆਪਣਾ ਕਾਰਗੋ ਜਾਂਦਾ ਜਾਂ ਲੋਡ ਜਾਂਦਾ। ਉੱਥੇ ਜਿਹੜੇ DC ਆ ਕੁਲਵੰਤ ਸਿੰਘ, ਅੱਜ ਕੱਲ ਤਰਨ ਤਰਨ DC ਆ, ਉਹ ਬੜੇ ਇਮਾਨਦਾਰ ਬੰਦੇ ਨੇ ਔਰ ਪੰਜਾਬੀ ਦੇ ਵਿੱਚ ਉਹਨਾਂ ਨੇ IAS ਕਲੀਅਰ ਕੀਤੀ ਹੈ। ਜਦੋਂ ਉੱਥੇ SDM ਅਮਿਤ ਗੁਪਤਾ ਤੇ ਰੈੱਡ ਕ੍ਰਾਸ ਦੇ ਸੈਕਟਰੀ ਕਈ ਹੋਰ ਬੰਦੇ, ਉਹ ਵੀ ਕਹਿੰਦੇ ਵੀ ਹਾਂਜੀ ਇਹ ਤਾਂ ਗੱਲ ਸਹੀ ਹੈ ਵੀ ਰੇਲਵੇ, ਅਸੀਂ ਰੇਲਵੇ ਨੂੰ ਕੀ ਕਹਿ ਸਕਦੇ ਹਾਂ, ਸਾਈਕਲ ਇਹਨਾਂ ਨੇ ਨਹੀਂ ਚਲਾਉਣੇ, ਤੁਸੀਂ ਸਾਈਕਲ ਗਲਤ ਲੈ ਕੇ ਆਏ ਹੋ। ਤੇ ਉਹ ਉੱਥੇ ਰੋ ਪਏ, ਉਹ 6 ਬੰਦੇ
ਜੀ,
ਉਹਨਾਂ ਦੀ ਗੱਲ ਸੁਣ ਕੇ ਮੇਰਾ ਆਪਦਾ ਗੱਜ ਭਰਿਆ ਆ। ਉਹ ਬੰਦੇ ਜੀ ਉੱਥੇ ਰੋ ਪਏ, ਰੋ ਕੇ ਉਹ ਕਹਿੰਦੇ ਜੀ, ਕਹਿੰਦੇ ਰੋਨੇ ਕਿਉਂ, ਆ ਦੱਸੋ ਕੀ ਗੱਲ ਹੈ। ਉਹ ਕਹਿੰਦੇ ਜੀ ਗੱਲ ਇਹ ਆ ਵੀ ਇੱਕ ਤਾਂ ਸਾਨੂੰ ਕਰੋਨਾ ਕਰਕੇ ਲੋਕਡਾਊਨ ਲੱਗ ਗਿਆ, ਇੱਕ ਸਾਨੂੰ ਪੈਸੇ ਜਿਹੜੀ ਮਜ਼ਦੂਰੀ ਮਿਲਣੀ ਸੀ ਉਹ ਘੱਟ ਮਿਲੀ। ਇੱਕ ਜਿਹੜੇ ਪੈਸੇ ਅਸੀਂ ਬਚਾ ਕੇ ਉੱਥੇ ਲੈ ਕੇ ਜਾਣੇ ਸੀ, ਆਹ ਸਾਡੇ ਤੋਂ ਇਹਨਾਂ ਨੇ ਮਤਲਬ 35,000 ਰੁਪਇਆ ਸਾਡੇ ਤੋਂ 35-35,000 ਰੁਪਇਆ ਦਾ ਸਾਈਕਲ ਦੇਤਾ। ਉਹ ਗੱਲ ਜਦੋਂ ਉਹ ਗੱਲ ਉੱਥੇ ਉੱਛਲ ਪਈ, ਗੱਲ ਬਾਹਰ ਆ ਗਈ, ਗੱਲ ਬਾਹਰ ਆ ਗਈ ਤੇ ਉਹ ਡੀਸੀ ਸਾਹਿਬ ਦੇ ਕੰਨਾਂ ਚ ਕਿਤੇ ਗੱਲ ਪੈ ਗਈ, ਕਿਉਂਕਿ ਅਫਸਰਾਂ ਨੇ ਜਦੋਂ ਕਿਹਾ ਵੀ ਆਏ ਕਰ ਉਹ ਪੁੱਛਿਆ ਸ਼ਾਮ ਨੂੰ ਵੀ ਕਿੰਨੇ ਬੰਦੇ ਹੋ ਗਏ ਤੇ ਕਿੰਨੀਆਂ ਕਦੋਂ ਰੇਲ ਚੱਲਣੀ ਹੈ ਤੇ ਹੁਣ ਆਪਾਂ ਹੋਰ ਡਿਮਾਂਡ ਕਿੰਨੀ ਕਰਨੀ ਹੈ। ਉਹ ਕਹਿੰਦੇ ਜੀ ਲੋਕਾਂ ਦੀ ਸਮੱਸਿਆ ਇਹ ਆ ਰਹੀ ਹੈ ਵੀ ਜਿਹੜੇ ਬੰਦੇ ਇੱਥੇ ਆ ਰਹੇ ਨਾ ਉਹ ਕੋਈ ਬੱਸ ਤਾਂ ਚੱਲ ਨਹੀਂ ਰਹੀ ਜਾਂ ਕੋਈ ਵਹੀਕਲ ਨਹੀਂ ਚੱਲ ਰਿਹਾ, ਇਸ ਕਰਕੇ ਉਹਨਾਂ ਨੂੰ ਸਮੱਸਿਆ ਆ ਰਹੀ ਹੈ। ਉਹ ਵੀ ਸਾਈਕਲਾਂ ਦੇ ਬੰਦੇ ਆਏ ਆ, 6 ਜਣੇ ਆ, 6 ਆ ਜਾਂ 7 ਜਣੇ ਆ, ਤੇ ਤੁਸੀਂ ਉਹਨਾਂ ਦਾ ਕੋਈ ਹੱਲ ਕਰ ਦਿਓ। ਤੇ ਡੀਸੀ ਸਾਹਿਬ ਮੌਕੇ ਤੇ ਪਹੁੰਚਦੇ ਆ ਰੇਲਵੇ ਸਟੇਸ਼ਨ ਤੇ, ਉਹ ਕਹਿੰਦੇ ਵੀ ਦੱਸੋ ਕਿੰਨੇ ਕਿੰਨੇ ਪੈਸੇ ਆ। ਉਹ ਕਹਿੰਦੇ ਜੀ 35-35,000 ਰੁਪਇਆ। ਉਹ ਕਹਿੰਦੇ ਰੈੱਡ ਕ੍ਰਾਸ ਦੇ ਸੈਕਟਰੀ ਨੂੰ ਕਹਿੰਦੇ ਵੀ ਇਹਨਾਂ ਨੂੰ ਨਗਦ ਪੈਸੇ ਦੇ ਦੇ, ਸਾਈਕਲ ਇਹਨਾਂ ਦੇ ਰੱਖ ਲਾ, ਤੇ ਉਹ ਬੰਦੇ ਮਤਲਬ ਰੱਬ ਉਹਨਾਂ ਦੀ ਮਤਲਬ ਸੱਚੀ ਮਿਹਨਤ ਦੀ ਕਮਾਈ ਉਹਨਾਂ ਨੂੰ ਬਰਨਾਲਿਓ ਨਹੀਂ ਮਿਲੀ, ਉਹਨਾਂ ਨੂੰ ਫਿਰੋਜ਼ਪੁਰੋਂ ਕੈਸ਼ ਹੋਈ, ਤੁਸੀਂ ਦੇਖੋ। ਤੇ ਉਹ ਬੰਦੇ ਜਦੋਂ ਉੱਥੇ ਪਹੁੰਚਦੇ ਆ ਤੇ ਉੱਥੇ ਜਾ ਕੇ ਉਹ ਕਹਿੰਦੇ ਆ ਕਿ ਸਾਡੇ ਲਈ ਤਾਂ ਕਈ ਬੰਦਿਆਂ ਨੇ ਸਾਡੇ ਲਈ ਫਰਿਸ਼ਤੇ ਦਾ ਕੰਮ ਕੀਤਾ। ਇਸੇ ਤਰ੍ਹਾਂ ਹੀ ਲੰਗਰ ਦੀ ਵਿਵਸਥਾ ਦੀ ਕੋਈ ਕਮੀ ਨਹੀਂ ਹੈ, ਰਹਿਣ ਦੀ ਵਿਵਸਥਾ ਦੀ ਕੋਈ ਕਮੀ ਨਹੀਂ, ਲੇਕਿਨ ਤੁਸੀਂ ਦੇਖੋ ਵੀ ਬਰਨਾਲੇ ਤੋਂ ਜਿਹੜੇ ਬੰਦੇ ਨੂੰ ਫਿਰੋਜ਼ਪੁਰ ਸਾਈਕਲਾਂ ਤੱਕ ਆ ਗਏ, ਉਹ ਇਹ ਥੋੜ੍ਹੀ ਸੋਚ ਕੇ ਆਏ ਸੀ ਵੀ ਸਾਡੇ ਸਾਈਕਲ ਕੋਈ ਲੈ ਲੂਗਾ, ਉਹ ਤਾਂ ਇਹ ਧਾਰ ਕੇ ਆਏ ਸੀ ਵੀ ਅਸੀਂ ਆਪਦੇ ਪਿੰਡ ਜਾਣਾ। ਔਰ ਕਈ ਬੰਦੇ ਹੁਣ ਤੁਸੀਂ ਇੱਕ ਬੱਚੀ ਦੀ ਵੀਡੀਓ ਵੀ ਤੁਸੀਂ ਦੇਖੀ ਹੋਣੀ ਹੈ ਜਿਹੜੀ ਸਾਈਕਲ ਚਲਾ ਕੇ ਆਪਣੇ ਆਪਾਂ ਹਜ ਪਿਤਾ ਨੂੰ ਲੈ ਕੇ ਜਾਂਦੀ ਹੈ ਆਪਣੇ ਦੇਸ਼ ਦੇ ਵਿੱਚ, ਔਰ ਉਦੋਂ ਬਾਅਦ ਸਮਾਜ ਸੇਵੀ ਜਥੇਬੰਦੀਆਂ ਨੂੰ ਸਨਮਾਨ ਵੀ ਕਰਦੀਆਂ, ਪਹਿਲਾਂ ਕੋਈ ਨਹੀਂ ਸਨਮਾਨ ਕਰਦਾ। ਹਾਲਾਤ ਇਸ ਕਰਕੇ ਦਿੱਲੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਹੈਗੇ ਨੇ। ਅੱਜ ਪਰਸੋਂ ਕੀ ਹੋਇਆ, ਪਰਸੋਂ ਦੀ ਗੱਲ ਮੈਂ ਤੁਹਾਨੂੰ ਦੱਸਦਾ
ਜੀ,
ਆਕਸੀਜਨ ਦੀ ਕਮੀ ਪੈ ਗਈ, ਸਾਰਿਆਂ ਨੂੰ ਪਤਾ ਵੀ ਆਕਸੀਜਨ ਦੀ ਕਮੀ,
ਬੜੀ ਇੰਟਰਨੈਸ਼ਨਲ ਨਿਊਜ਼ ਬਣੀ ਹੋਈ ਹੈ।
ਬਿਲਕੁਲ, ਇੱਕ ਨਾ ਐਡਰੈਸ ਤੁਹਾਡੇ ਕੋਲ ਵੀ ਵੀਡੀਓ ਆਈ ਹੋਣੀ ਹੈ ਵੀ ਇੱਕ ਫੈਕਟਰੀ ਹੈਗੀ ਆ, ਉਹਦੇ ਵਿੱਚ ਟਰੱਕ ਖੜਾ ਤੇ ਆਕਸੀਜਨ ਦੇ ਸਿਲੰਡਰ ਖੜੇ ਆ, ਤੇ ਇੱਕ ਬੰਦਾ ਪਿੱਛੋਂ ਕਮੈਂਟਰੀ ਕਰ ਰਿਹਾ ਵੀ ਆਹ ਸਰਦਾਰ ਹੈ ਜੀ, ਇਹਦੀ ਫੈਕਟਰੀ ਹੈਗੀ ਆ ਮਾਇਆਪੁਰੀ B93 ਥਾਣੇ ਦੇ ਕੋਲੇ ਦਿੱਲੀ ਦੇ ਵਿੱਚ, ਤੇ ਉਹ ਬੰਦਾ ਆਕਸੀਜਨ ਫ੍ਰੀ ਦੇ ਰਿਹਾ।
ਤੁਹਾਨੂੰ
ਯਾਦ ਹੋਣਾ ਵੀਡੀਓ ਆਈ ਹੋਣੀ ਆ, ਉਹ ਕਾਫੀ ਵੀਡੀਓ ਲੋਕਾਂ ਨੇ ਸ਼ੇਅਰ ਕੀਤੀ, ਤੇ ਮੈਂ ਵੀ ਮੈਨੂੰ ਵੀ ਕਰੋਸਟੀ ਸੀਗੀ ਕਿਉਂਕਿ ਮੈਨੂੰ ਇਹ ਸੀਗਾ, ਮੈਂ ਕਿਹਾ ਵੀ ਇਹ ਪਤਾ ਕਰਾਂ ਵੀ ਇਹ ਕੀ ਹੈਗਾ। ਤਾਂ ਮੈਂ ਜਗਦੇ ਜਗਦੇ ਨੇ ਮੈਂ ਪਹਿਲਾਂ ਜਿਹੜੀ ਲੋਕੇਸ਼ਨ ਤੇ ਮੈਂ ਬੈਠਾ ਸੀ ਮੈਂ ਉੱਥੋਂ ਦੇਖਿਆ, ਉੱਥੋਂ 45 ਮਿੰਟ ਦਾ ਰਸਤਾ ਸੀਗਾ, ਤਕਰੀਬਨ 25 ਕਿਲੋਮੀਟਰ ਸੀ। ਤੇ ਮੈਂ ਜਦੋਂ ਉੱਥੇ ਪਹੁੰਚਿਆ ਤਾਂ ਉੱਥੇ ਅਮਨਦੀਪ ਜੀ ਲੋਕ ਮੈਂ ਪਹਿਲੀ ਵਾਰੀ ਦੇਖਿਆ ਜ਼ਿੰਦਗੀ ਦੇ ਵਿੱਚ ਕਿ ਕਿਸੇ ਦੇ ਮੋਢੇ ਤੇ ਸਿਲੰਡਰ ਟੰਗਿਆ ਹੋਇਆ, ਕਿਸੇ ਨੇ ਸਿਲੰਡਰ ਦਾ ਜਿਹੜਾ ਕੈਰੀ ਬੈਗ, ਜਿੱਦਾਂ ਆਪਾਂ ਮੋਬਾਈਲ ਦਾ ਕੈਰੀ ਬੈਗ ਜਾਂ ਆਪਣਾ ਲੈਪਟਾਪ ਦਾ ਕੈਰੀ ਬੈਗ ਜਿੱਦਾਂ ਆਪਾਂ ਸੋਹਣਾ ਜਿਹਾ ਬਣਵਾ ਲੈਂਦੇ ਹਾਂ, ਉਸ ਤਰ੍ਹਾਂ ਕਿਸੇ ਨੇ ਦੋ ਸਿਲੰਡਰ ਪਿੱਛੇ ਗਲਾਂ ਦੇ ਵਿੱਚ ਪਾਏ ਆ ਪਿੱਠੂ ਬੈਗ ਦੀ ਤਰ੍ਹਾਂ। ਕੋਈ ਦੋ ਬੱਚੇ ਸਕੂਟਰੀ ਦੇ ਉੱਤੇ ਨਵਾਂ ਸਿਲੰਡਰ ਲਿਆ ਕੇ ਉਹ ਬੈਠੇ ਤੇ ਫੋਨ ਕਰੀ ਜਾਂਦੇ ਆ ਵੀ ਪਾਪਾ ਇੱਥੋਂ ਤਾਂ ਮਿਲ ਨਹੀਂ ਰਿਹਾ, ਹੁਣ ਕਿੱਥੇ ਜਾਈਏ ਅਸੀਂ। ਉਹ ਕਹਿੰਦੇ ਨਹੀਂ ਫਲਾਨੀ ਜਗ੍ਹਾ ਤੇ ਚਲੇ ਜਾਓ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਪੁਲਿਸ ਉੱਥੇ ਲੱਗੀ ਹੋਈ, ਔਰ ਕਈ ਲੋਕ ਜਿਨ੍ਹਾਂ ਦੇ ਕੋਲੇ ਹਸਪਤਾਲਾਂ ਦੀਆਂ ਵੈਨਾਂ ਸੀਗੀਆਂ ਉਹਨਾਂ ਦੇ ਕੋਲੇ ਦੋ ਦੋ ਤਿੰਨ ਤਿੰਨ ਸਿਲੰਡਰ ਜਿਹੜੇ ਰੱਖੇ ਹੋਏ, ਵੱਡੇ ਸਿਲੰਡਰ ਜਿੱਦਾਂ ਆਪਾਂ ਨਹੀਂ ਆਪਾਂ ਗੈਸ ਕੱਟਣ ਨਹੀਂ, ਆਪਾਂ ਜਿੱਦਾਂ ਗੈਸ ਵੈਲਡਿੰਗ ਕਰਾਉਣ ਜਾਂਦੇ ਆ
45 ਕਿਲੋ
ਬੜੇ ਵੱਡੇ ਸਿਲੰਡਰ,
ਵੱਡੇ 45 ਕਿਲੋ
ਉਹ ਕਾਰਾਂ ਦੇ ਵਿੱਚ ਡਿੱਗੀਆਂ ਦੇ ਵਿੱਚ ਡਿੱਗੀਆਂ ਖੁੱਲੀਆਂ, ਮਤਲਬ ਪਿੱਛੋਂ ਡਿੱਗੀ ਚੱਕੀ ਹੋਵੇ ਤੇ ਵਿੱਚ ਸਿਲੰਡਰ ਰੱਖੇ ਹੋਣ ਦੋ, ਜਾਂ ਸੀਟ ਕੱਢੀ ਹੋਵੇ ਦੋ ਸਿਲੰਡਰ ਸੀਟ ਤੇ ਰੱਖੇ ਹੋਣ। ਤਾਂ ਮੈਂ ਉੱਥੇ ਪਤਾ ਕੀਤਾ, ਮੈਂ ਉਹ ਕਹਿੰਦੇ ਜੀ ਇੱਥੇ ਤਾਂ ਗੈਸ ਹੈ ਨੀ ਜੀ, ਆਕਸੀਜਨ ਖਤਮ ਹੈ ਤੇ ਪੁਲਿਸ ਲਾਈ ਹੋਈ। ਤੇ ਮੈਂ ਉਹਨੂੰ ਨੌਕ ਕਰਕੇ ਮੈਂ ਉਹਨੂੰ ਦੱਸਿਆ ਕਿ ਇੱਦਾਂ ਕਰਕੇ ਮੈਂ, ਉਹ ਕਹਿੰਦੇ ਜੀ 10 ਮਿੰਟ ਵੇਟ ਕਰੋ। 10 ਮਿੰਟ ਬਾਅਦ ਉਹ ਬੰਦੇ ਦਾ ਨਾਂ ਸੀ ਬਰਜੇਸ਼ ਗੁਪਤਾ, ਜਿਹੜਾ ਫੈਕਟਰੀ ਦਾ ਮਾਲਕ ਹੈ। ਉਹ ਕਹਿੰਦਾ ਜੀ ਮੈਂ 3 ਦਿਨ ਹੋ ਗਏ ਮੇਰੇ ਤੋਂ ਬੋਲਿਆ ਨਹੀਂ ਜਾਂਦਾ, ਮੇਰੀ ਇੱਥੋਂ ਕਿਸੇ ਨੇ ਵੀਡੀਓ ਬਣਾ ਕੇ ਪਾ ਦਿੱਤੀ, ਪਰ ਅਸਲੀਅਤ ਗੱਲ ਇਹ ਹੈ ਵੀ ਮੈਂ ਉਹਨਾਂ ਲੋਕਾਂ ਨੂੰ ਆਕਸੀਜਨ ਦੇ ਸਕਦਾ ਜਿਹੜੇ ਆਕਸੀਜਨ ਨਿੱਜੀ ਤੌਰ ਦੇ ਉੱਤੇ ਜਿਹਨਾਂ ਦੇ ਘਰਾਂ 'ਚ ਪੇਸ਼ੈਂਟ ਹੈਗੇ ਨੇ, ਛੋਟੇ ਸਿਲੰਡਰ ਹੈ ਜਿਹਨਾਂ ਕੋਲੇ 3 ਕਿਲੋ ਦਾ 4 ਕਿਲੋ ਦਾ 7 ਕਿਲੋ ਦਾ 10 ਕਿਲੋ ਦਾ, ਤੇ ਮੈਂ ਉਹਨਾਂ ਲਈ ਆਕਸੀਜਨ ਦੇ ਰਿਹਾ। ਪਰ ਇੱਥੇ ਤੁਸੀਂ ਆਪ ਦੇਖ ਲਓ ਜਿਹੜੇ ਹਸਪਤਾਲਾਂ ਨੂੰ ਆਕਸੀਜਨ ਸਿਲੰਡਰ ਸਪਲਾਈ ਕਰਦੇ ਸੀ ਵੈਂਡਰ,
ਹਾਂਜੀ,
ਉਹ ਵੀ ਆਪਣੇ ਸਿਲੰਡਰ ਚੱਕ ਕੇ ਉੱਥੇ ਪਹੁੰਚ ਗਏ। ਹੁਣ ਤੁਸੀਂ ਦੇਖੋ ਵੀ ਉਹ ਇੱਕ ਬੰਦਾ ਕਿੰਨੀਆਂ ਭਰ ਦੋ, ਮੰਨ ਲਓ ਤੁਸੀਂ ਕਹਿ ਦੋ ਵੀ ਸਾਰਿਆਂ ਨੂੰ ਅਸੀਂ ਫ੍ਰੀ ਰੋਟੀ ਦੇਵਾਂਗੇ।
ਇਹ ਤਾਂ ਸਾਈਕਲਾਂ ਵਾਲੀ ਗੱਲ ਹੋ ਗਈ ਵੀ ਜਿਹੜੇ ਵਿੱਚ ਬਿਜ਼ਨਸ ਕਮਾਉਣ ਲੱਗ ਪਏ, ਵਿੱਚ ਹੀ ਆਪਣੇ ਟਰੈਵਲ ਕਰਨ ਲੱਗ ਪਏ, ਫਿਰ ਉਹ ਲੋਕਾਂ ਦੀ ਮਿਜ਼ਰੀ ਚੋਂ, ਲੋਕਾਂ ਦੀ ਤ੍ਰਾਸਦੀ ਦੇ ਵਿੱਚ ਉਹ ਪੈਸੇ ਕਮਾਉਣ ਦੀ ਕੋਸ਼ਿਸ਼ ਕਰੀ ਜਾ ਰਹੇ ਨੇ ਕਈ ਲੋਕ ਹਨਾ।
ਤੇ ਇੱਕ ਬੰਦਾ, ਹਾਂਜੀ ਬਿਲਕੁਲ ਠੀਕ ਹੈ, ਇੱਕ ਬੰਦਾ ਨਾ ਉੱਥੇ ਬੈਠਾ ਬੋਲੀ ਜਾਵੇ, ਬੰਦਾ ਚੰਗਾ ਬੋਲੇ ਇਹ ਜੀ ਇਹ ਜਾਣ ਕੇ ਇਹਨਾਂ ਨੇ ਬੰਦ ਕਰਤਾ, ਇਹ ਬਲੈਕ ਚ ਵੇਚਣਗੇ, ਇੱਦਾਂ ਕਰਨਗੇ, ਇੱਦਾਂ ਕਰਨਗੇ, ਤੇ ਮੈਂ ਉਹ ਕੁਦਰਤੀ ਤੌਰ ਤੇ ਆਪਣੀ ਇਨਸਾਨੀ ਬਿਰਤੀ ਹੈ, ਮੈਂ ਉਹਦੇ ਨਾਲ ਬਹਿਸ ਪਿਆ। ਮੈਂ ਕਿਹਾ ਤੈਨੂੰ ਪਤਾ ਹੈਗਾ ਵੀ ਤੂੰ ਕਿਉਂ ਬੋਲ ਰਿਹਾ, ਵੀ ਇਹ ਕੀ ਕਾਰਨ ਹੈਗਾ? ਕਹਿੰਦਾ ਨਹੀਂ ਜੀ ਏਦਾਂ ਕਰਨੀ, ਮੈਂ ਕਿਹਾ ਤੂੰ ਵੀਡੀਓ ਦੇਖੀ ਆ ਉਹ। ਉਹ ਇੰਨੇ ਨੂੰ ਜਦੋਂ ਮੈਂ ਵੀਡੀਓ ਦਿਖਾਈ ਤਾਂ ਉਹ ਮਾਲਕ ਕੋਲੇ ਖੜਾ ਸੀਗਾ, ਉਹ ਮਨਜਿੰਦਰ ਸਿੰਘ ਸਰਸਾ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਹੈ ਨਾ ਜੀ, ਉਹਨਾਂ ਨੇ ਉਹ ਵੀਡੀਓ ਪਾਈ ਹੋਈ ਸੀ ਆਪਣੇ ਫੇਸਬੁੱਕ ਪੇਜ ਤੇ। ਤੇ ਮੈਨੂੰ ਕਹਿੰਦੇ ਕਹਿੰਦੇ ਭਾਜੀ ਮੈਂ ਨਾ ਮਨਜਿੰਦਰ ਸਿੰਘ ਸਰਸਾ ਨੂੰ ਮੈਂ ਵੀ ਫੋਨ ਕੀਤਾ ਸੀ, ਤੁਸੀਂ ਕਾਇੰਡਲੀ ਨਾ ਇਹ ਵੀਡੀਓ ਡਿਲੀਟ ਕਰਾਓ, ਮੈਂ ਤਾਂ ਦੁਖੀ ਹੋ ਗਿਆ ਇਸ ਤੋਂ। ਮੈਂ ਇਮੀਡੀਏਟ ਮੈਂ ਵਾਇਸ ਮੈਸੇਜ, ਕਿਉਂਕਿ ਉੱਥੇ ਮੋਬਾਈਲ ਤਾਂ ਕਰਨਾ ਠੀਕ ਨਹੀਂ ਸੀਗਾ, ਮੈਂ ਉਹਨਾਂ ਨੂੰ ਇੱਕ ਵਾਇਸ ਮੈਸੇਜ ਛੱਡਿਆ ਮਨਜਿੰਦਰ ਸਿੰਘ ਸਰਸਾ ਨੂੰ ਵੀ ਭਾਜੀ ਮੈਂ ਉਸ ਫੈਕਟਰੀ ਦੇ ਵਿੱਚ ਖੜਾ ਹੈ, ਤੇ ਬਰਜੇਸ਼ ਗੁਪਤਾ ਦਾ ਕਹਿਣਾ ਵੀ ਆਹ ਜਿਹੜੀ ਤੁਸੀਂ ਵੀਡੀਓ ਪਾਈ ਹੈ ਨਾ ਕਾਇੰਡਲੀ ਇਹਨੂੰ ਡਿਲੀਟ ਕਰ ਦਿਓ, ਕਿਉਂਕਿ 9-10 ਲੱਖ ਫਾਲੋਅਰਸ ਕੱਲੇ ਮਨਜਿੰਦਰ ਸਿੰਘ ਸਰਸਾ ਦੇ ਹੈ
ਜੀ ਜੀ।
ਤੇ ਇੱਥੇ ਤਾਂ ਮੈਂ ਕਿਹਾ ਜੀ ਤੂੰ ਸਾਰੀ ਦਿੱਲੀ ਇੱਥੇ ਆਈ ਬੈਠੀ ਹੈ
ਜੀ।
ਫਿਰ ਉਹਨਾਂ ਨੇ ਇਮੀਡੀਏਟ 10 ਮਿੰਟਾਂ ਬਾਅਦ ਉਹ ਵੀਡੀਓ ਡਿਲੀਟ ਕੀਤੀ। ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਵੈਸੇ ਲੋਕਾਂ ਕੋਲ ਚਲੀਆਂ ਗਈਆਂ, ਤੁਸੀਂ ਅੰਦਾਜ਼ਾ ਲਾ ਲਓ, ਅੱਜ ਵੀ ਮੈਂ ਦੇਖ ਰਿਹਾ ਸੀ 2-3 ਪੇਜਾਂ ਦੇ, ਅੱਜ ਵੀ ਉਹ ਘੁੰਮਦੀਆਂ ਮਿਲਦੀਆਂ
ਬਿੱਟਾ ਸਾਹਿਬ।
ਸੋ ਇਸ ਕਰਕੇ ਉਹਨਾਂ ਨੇ ਆਖਿਆ ਕਿ
ਹਾਂ, ਇੱਕ ਗੱਲ ਥੋੜ੍ਹੀ ਜਿਹੀ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ, ਜੇ ਕਹਿ ਲਓ ਕਿ ਮੈਂ ਵੀ ਕਈ ਵਾਰੀ ਯਮਦੂਤਾਂ ਕੋਲੋਂ ਵਾਪਸ ਆਇਆ ਹਸਪਤਾਲਾਂ ਦੇ ਵਿੱਚੋਂ, ਕਹਿ ਲਓ ਕਿ ਮੈਡੀਕਲ ਸਿਸਟਮ ਜਾਂ ਡਾਕਟਰ ਜਿਹੜੇ ਸਾਹਿਬਾਨ ਨਰਸਿਸ, ਉਹਨਾਂ ਦੀ ਰਹਿਮੋ ਕਰਮ ਦੇ ਕਾਰਨ ਜ਼ਿੰਦਗੀ ਮਿਲੀ ਹੈ, ਅਤੇ ਕਈ ਸਾਲ ਜੂਝੇ ਆ ਹੋਸਪਿਟਲਸ ਦੇ ਵਿੱਚ, ਅਤੇ ਜਿਹੜੀ ਹੋਸਪਿਟਲ 'ਚ ਆਕਸੀਜਨ ਲੱਗਦੀ ਹੈ ਨਾ, ਉਹ ਆਮ ਆਕਸੀਜਨ ਨਹੀਂ ਹੁੰਦੀ ਹੈਗੀ, ਜਿਹੜੀ ਆਪਾਂ ਸਮਝਦੇ ਹਾਂ ਵੀ ਨੇਚਰ 'ਚ ਹੁੰਦੀ ਹੈ, ਉਹ ਸਿਲੰਡਰ 'ਚ ਹੁੰਦੀ ਹੈ। ਉਹਦੇ ਪ੍ਰੋਟੋਕੋਲ ਹੁੰਦੇ ਨੇ ਵੀ ਇੰਨੀ ਲਾਉਣੀ ਹੈ, ਇੰਨੇ ਵਜੇ ਲਾਉਣੀ ਹੈ, ਉਹਨੂੰ ਐਡਮਿਨਿਸਟ੍ਰੇਟ ਕੀਤਾ ਜਾਂਦਾ, ਉਹਨੂੰ ਪ੍ਰਸਕ੍ਰਾਈਬ ਕੀਤਾ ਜਾਂਦਾ ਹੈ ਪੇਸ਼ੈਂਟ ਨੂੰ। ਹੁਣ ਮੈਂ ਦੇਖ ਰਿਹਾ ਹਾਂ ਕਿ ਲੋਕ ਨਾ ਵੱਡੇ ਵੱਡੇ ਸਿਲੰਡਰ ਚੱਕੀ ਜਾ ਰਹੇ, ਤੁਹਾਨੂੰ ਪਤਾ ਵੀ ਉਹ ਵੈਰੀ ਅਨਸੇਫ, ਉਹ ਫਟ ਵੀ ਸਕਦੇ ਨੇ ਕਿਉਂਕਿ ਉਹ ਪ੍ਰੈਸ਼ਰਾਈਜ਼ਡ ਸਿਲੰਡਰ ਹੁੰਦੇ ਨੇ, ਔਰ ਦੂਜੀ ਜਿਹੜੀ ਉਹਦੇ 'ਚੋਂ ਰੈਗੂਲੇਟਰ ਲੱਗੇ ਹੁੰਦੇ ਨੇ ਉੱਪਰ ਵੀ ਕਿੰਨੀ ਆਕਸੀਜਨ ਦੇਣੀ ਹੈ, ਕੀ ਰੇਟ ਹੈ, ਉਹ ਆਮ ਬੰਦਾ ਨਹੀਂ ਕਰ ਸਕਦਾ। ਉਹ ਟ੍ਰੇਨਡ ਜਿਹੜੇ ਨਰਸਿਸ ਨੇ, ਉਹ ਡਾਕਟਰ ਨੇ, ਉਹ ਕਰ ਸਕਦੇ। ਮੈਂ ਦੇਖ ਰਿਹਾ ਲੋਕ ਸਕੂਟਰਾਂ ਦੇ ਪਿੱਛੇ, ਕਾਰਾਂ ਦੇ ਪਿੱਛੇ ਸਿਲੰਡਰ ਚੱਕੀ ਫਿਰਦੇ ਨੇ, ਇੱਕ ਹੁਣ ਉਹ ਸਿਲੰਡਰ ਫਟਿਆ ਵੀ ਜਿਹਦੇ ਕਰਕੇ 22 ਮੌਤਾਂ ਹੋਈਆਂ ਨੇ। ਇਹ ਥੋੜ੍ਹਾ ਜਿਹਾ ਘਾਤਕ ਹੈ, ਇਹ ਡਾਕਟਰ ਐਡਮਿਨਿਸਟ੍ਰੇਟ ਕਰਦਾ, ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਆਪਾਂ ਹੁਣ ਪਹਿਲਾਂ ਗੱਲ ਵੀ ਕਰਦੇ ਹੁੰਦੇ ਕਿ ਪਾਣੀ ਵੀ ਵਿਕਣ ਲੱਗ ਗਿਆ ਸਾਡੇ ਦੇਖਣ ਦੇਖਣ ਦੇ, ਅਤੇ ਟਾਈਮ ਤਾਂ ਉਹ ਫਿਰ ਆ ਗਿਆ ਜਿੱਥੇ ਹੁਣ ਹਵਾ ਵੀ ਵਿਕ ਰਹੀ ਆ, ਹਵਾ ਵੀ ਮਤਲਬ ਇਹਨੂੰ ਸ਼ੋਰਟੇਜ ਆ ਹਵਾ ਦੀ, ਪਰ ਉਹਦੇ ਵੱਖਰੇ ਕਾਰਨ ਹੈ। ਪਰ ਪਹਿਲਾਂ ਤੁਸੀਂ ਇਹ ਦੱਸੋ ਵੀ ਇਹ ਜਿਹੜਾ ਹਰ ਕੋਈ ਆਕਸੀਜਨ ਸਿਲੰਡਰ ਚੱਕੀ ਫਿਰਦਾ, ਦਿਸ ਇਜ਼ ਨੋਟ ਰਾਈਟ।
ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਜਦੋਂ ਮਾਇਆਪੁਰੀ ਮੈਂ ਉਹ 2093 ਨੰਬਰ ਦੀ ਫੈਕਟਰੀ ਦੇ ਬਾਹਰ ਖੜਾ ਸੀਗਾ, ਇੱਕ ਬੰਦਾ ਇੱਕ ਵਾਈਟ ਕਲਰ ਦਾ ਸਿਲੰਡਰ ਲੈ ਕੇ ਆਇਆ, ਤਾਂ ਉਹ ਉਹਦੇ ਅੰਦਰੋਂ ਮੋੜ ਦਿੱਤਾ। ਮੈਂ ਕਿਹਾ ਵੀ ਗੈਸ ਤਾਂ ਹੈਗੀ ਆ, ਤੁਸੀਂ ਕੀ ਘਰ ਵਾਸਤੇ ਤੁਸੀਂ ਲੈ ਕੇ ਜਾਣੇ ਆ, ਡਾਕਟਰ ਦੀ ਪਰਚੀ ਵੀ ਹੈਗੀ ਹੈ। ਉਹ ਕਹਿੰਦੇ ਜੀ ਨਹੀਂ, ਉਹ ਕਹਿੰਦੇ ਵੀ ਜਿਹੜਾ ਇਹ ਸਿਲੰਡਰ ਮੈਂ ਲੈ ਕੇ ਆਇਆ ਨਾ ਜੀ, ਇਹ ਨਾਈਟ੍ਰੋਜਨ ਗੈਸ ਪਾਉਣ ਵਾਲਾ ਹੈ, ਇਹਦੇ 'ਚ ਆਕਸੀਜਨ ਨਹੀਂ ਪੈ ਸਕਦੀ।
ਨਾਈਟ੍ਰੋਜਨ
ਤੁਹਾਡੇ ਨਾਲ ਬਿਲਕੁਲ,
ਉਹ ਤਾਂ ਡੈਡਲੀ ਹੈ
ਬਿਲਕੁਲ, ਕਿਉਂਕਿ ਜਦੋਂ ਮਾਰਕੀਟ ਦੇ ਵਿੱਚ ਬੰਦਾ ਸਿਲੰਡਰ ਲੈਣ ਗਿਆ ਨਾ ਜੀ, ਉਹਨੇ ਆਖਿਆ ਵੀ ਆਕਸੀਜਨ ਸਿਲੰਡਰ ਦੇ ਦਿਓ, ਹੋ ਸਕਦਾ ਉਹ ਦੁਕਾਨਦਾਰ ਕੋਲੇ ਆਕਸੀਜਨ ਸਿਲੰਡਰ ਨਾ ਹੋਵੇ, ਉਹਨੇ ਚੱਕ ਕੇ ਉਹ ਸਿਲੰਡਰ ਦੇ ਦਿੱਤਾ ਆਕਸੀਜਨ ਵਾਲਾ, ਮਤਲਬ ਨਾਈਟ੍ਰੋਜਨ ਵਾਲਾ। ਔਰ ਉਹ ਕਹਿੰਦਾ ਜੀ, ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗਿਆ? ਕਹਿੰਦਾ ਜੀ ਉਹ ਭਰਨ ਵਾਲਾ ਬੰਦਾ ਕਹਿ ਰਿਹਾ।
ਮੈਂ ਉਹਦੇ ਪਰ ਕੋਡ ਹੁੰਦੇ ਆ ਜੀ ਸਿਲੰਡਰ ਦੇ ਤੇ, ਕੋਡ ਲਿਖਣਾ
ਪੈਂਦਾ। ਉਹ ਕਹਿੰਦਾ ਜੀ ਕਹਿੰਦਾ ਹਾਂ ਕਹਿੰਦਾ ਜੀ ਇਹਦੇ 'ਚ ਨਹੀਂ, ਇਹਦਾ ਕਹਿੰਦਾ ਜਿਹੜਾ ਉੱਪਰ ਜਿਹੜਾ ਡਿਵਾਈਸ ਲੱਗਿਆ ਨਾ, ਜਿਹੜਾ ਤੁਸੀਂ ਦੱਸ ਰਹੇ ਹੋ, ਜਿਹੜਾ ਮੀਟਰ ਜਿਹਾ ਲੱਗਿਆ ਵੀ ਕਿੰਨੇ ਆਉਂਦੀ ਆ, ਉਹ ਪੰਪ ਜਿਹਾ ਲੱਗਿਆ ਹੁੰਦਾ ਉੱਪਰ। ਉਹ ਕਹਿੰਦਾ ਜੀ ਇਹਦਾ ਇਹਦਾ ਆਹ ਇਹਦੀ ਸ਼ੇਪ ਦੇਖੋ ਤੇ ਇਹਦੀ ਸ਼ੇਪ ਦੇਖੋ। ਮੈਂ ਵਾਕਈ ਉਹ ਮੈਂ ਦੇਖਿਆ ਲੋਕਾਂ ਨੂੰ, ਅੱਜ ਮੈਂ ਹੁਣ ਦੇਖ ਰਿਹਾ ਸੀਗਾ, ਮੇਰੇ ਕੋਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾ ਇੱਕ ਮੀਡੀਆ ਗਰੁੱਪ ਬਣਿਆ ਹੋਇਆ, ਉਹਦੇ 'ਚ ਸਾਰੇ ਪੱਤਰਕਾਰਾਂ ਦੇ ਨੰਬਰ ਹੈ, ਇਸੇ ਤਰ੍ਹਾਂ ਹੀ ਸਿੰਘੂ ਬਾਰਡਰ ਦੇ ਜਿਹੜੇ ਮੀਡੀਆ ਜੋ ਗਰੁੱਪ ਹੈਗਾ ਉਹਦੇ ਨੰਬਰ ਹੈਗੇ ਨੇ, ਇਸੇ ਤਰ੍ਹਾਂ ਦਿੱਲੀ ਦੀਆਂ ਇੱਕ ਹੋਰ ਸੰਸਥਾਵਾਂ ਹੈਗੀਆਂ ਨੇ ਵੱਖ ਵੱਖ ਜਥੇਬੰਦੀਆਂ ਦੇ, ਉਹ ਮੈਂ ਸਾਰੇ ਗਰੁੱਪਾਂ 'ਚ ਦੇਖ ਰਿਹਾ ਜੀ। ਮੈਂ ਤੁਹਾਨੂੰ ਮੈਸੇਜ ਭੇਜ ਦਿੰਦਾ, ਉਹਦੇ 'ਚ ਇੱਕੋ ਹੀ ਮੈਸੇਜ ਆ ਰਿਹਾ, ਆਕਸੀਜਨ ਸਿਲੰਡਰ ਚਾਹੀਦੇ ਨੇ 20, ਤੇ ਕੋਈ ਫੈਕਟਰੀ ਦਾ ਨੰਬਰ ਦੇ ਦਿਓ, ਆਕਸੀਜਨ ਸਿਲੰਡਰ ਚਾਹੀਦੇ 200, ਕੋਈ ਫੈਕਟਰੀ ਦਾ ਨੰਬਰ ਦੇ ਦਿਓ। ਕਈ ਉਹਦੇ 'ਚ ਮੈਸੇਜ ਪਾ ਰਹੇ ਵੀ ਆਕਸੀਜਨ ਸਿਲੰਡਰ ਤਾਂ ਹੈਗੇ ਆ, ਭਰਾਉਣ ਵਾਲੀ ਕੋਈ ਗੈਸ ਵਾਲੀ ਫੈਕਟਰੀ ਦਾ ਨੰਬਰ ਦੇ ਦਿਓ। ਅੱਜ ਲੋਕ ਪਾਣੀ ਨਹੀਂ ਪੁੱਛ ਰਹੇ, ਲੋਕ ਚਾਹ ਨਹੀਂ ਪੁੱਛ ਰਹੇ, ਲੋਕ ਰਹਿਣ ਨੂੰ ਥਾਂ ਨਹੀਂ ਪੁੱਛ ਰਹੇ। ਔਰ ਜਿਵੇਂ ਤੁਸੀਂ ਉਹ ਫਰੀਦਾਬਾਦ ਵੀ ਤੁਸੀਂ ਦੇਖਿਆ ਹੀ ਹੋਣਾ ਵੀ ਉਹ ਗੁਰੂ ਘਰ ਦੇ ਵਿੱਚ ਉਹ ਕਾਰਾਂ ਦੇ ਵਿੱਚ ਸਿਲੰਡਰ ਰੱਖੇ ਹੋਏ ਨੇ ਔਰ ਉਹ ਲਾ ਰਹੇ ਨੇ ਪੇਸ਼ੈਂਟਸ ਨੂੰ। ਪਰ ਮੈਨੂੰ ਉਹ ਬਰਜੇਸ਼ ਗੁਪਤਾ ਵੀ ਦੱਸ ਰਿਹਾ ਸੀ, ਉਹ ਕਹਿੰਦਾ ਜੀ ਸਾਡੇ ਕੋਲੇ ਤਾਂ ਲਗਾਤਾਰ ਜਿਵੇਂ ਤੁਸੀਂ ਦੱਸ ਰਹੇ ਹੋ ਬਿਲਕੁਲ ਠੀਕ ਹੈ ਵੀ ਹਰ ਬੰਦਾ ਸਿਲੰਡਰ ਚੱਕੀ ਫਿਰਦਾ। ਉਹ ਕਹਿੰਦੇ ਅਸੀਂ ਉਸ ਬੰਦੇ ਨੂੰ ਸਿਲੰਡਰ ਹੋਣ ਦੇਣਾ ਸ਼ੁਰੂ ਕਰਦੇ ਹੈ ਜਿਹਦੇ ਕੋਲੇ ਡਾਕਟਰ ਦੀ ਪਰਚੀ ਹੈਗੀ ਹੈ, ਡਾਕਟਰ ਲਿਖ ਕੇ ਦੇ ਰਿਹਾ ਕਿ ਵਾਕਈ ਇਹਨੂੰ ਆਕਸੀਜਨ ਦੀ ਲੋੜ ਹੈ ਤਾਂ ਅਸੀਂ ਇਹਨੂੰ ਆਕਸੀਜਨ ਲਾਵਾਂਗੇ। ਪਰ 20% ਲੋਕਾਂ ਨੂੰ ਆਕਸੀਜਨ ਦੀ ਲੋੜ ਹੈ, 80% ਵਾਲੀ ਤਾਂ ਜੇ ਵਾਲੇ ਹੈ। ਮੈਂ ਦੋ ਬੰਦਿਆਂ ਨੂੰ ਪੁੱਛਿਆ, ਉਹ ਆਪਣੇ ਸਰਦਾਰ ਭਾਈ ਸੀ, ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਕਿੱਥੋਂ ਆਏ ਹੋ? ਕਹਿੰਦਾ ਜੀ ਅਸੀਂ ਆਏ ਹਾਂ ਉਧਰੋਂ ਆਪਣੇ ਤੋਂ ਜਮਨਾ ਪਾਰ ਤੋਂ
ਜੀ।
ਤੇ ਕਹਿੰਦੇ ਮੈਂ ਕਿਹਾ ਜੀ ਤੁਹਾਡੇ, ਕਹਿੰਦੇ ਮੇਰੀ ਮਦਰ ਪਰ ਮੈਨੂੰ ਇਹ ਹੈ ਵੀ ਜੇ ਉਹਨੂੰ ਲੋੜ ਪੈ ਗਈ ਤਾਂ ਉਹ ਜਦੋਂ ਉਹਨੇ ਜੇ ਗੱਲ ਸੁਣੀ ਬ੍ਰਜੇਸ਼ ਗੁਪਤਾ ਨੇ ਉਹੀ ਗੱਲ ਕਹੀ ਕਹਿੰਦਾ ਜੀ ਆ ਜੇ ਵੀ ਮਾਰਿਆ ਕਹਿੰਦਾ ਆ ਜੇ ਹੀ ਲੈ ਕੇ ਬਹਿ ਗਈ ਕਹਿੰਦਾ ਸਾਨੂੰ ਸਾਨੂੰ ਨੀ ਪਤਾ ਵੀ ਕਿੰਨੀ ਸਪਲਾਈ ਸਾਡੇ ਕੋਲ ਆਉਣੀ ਹੈ ਤੇ ਕਿੰਨੀ ਨਹੀਂ ਆਉਣੀ ਪਰ ਹਰ ਬੰਦਾ ਕਹਿੰਦਾ ਵੀ ਜੇ ਜੇ ਮੈਨੂੰ ਲੋੜ ਪੈ ਗਈ ਜੇ ਮੈਨੂੰ ਲੋੜ ਪੈ ਗਈ ਉਹ ਤੁਹਾਡੇ ਵਾਲੀ ਗੱਲ ਬਿਲਕੁਲ ਸਹੀ ਹੈ ਵੀ ਮੇਰੇ ਕੋਲ ਸਿਲੰਡਰ ਹੈਗਾ ਮਸ਼ੀਨ ਹੈਗੀ ਹੈ ਪਰ ਮੈਨੂੰ ਇਹ ਨੀ ਪਤਾ ਲਾਉਣੀ ਕਿੰਨੀ ਹੈ ਉਹਦੇ ਲਈ ਤਾਂ ਮੇਰੇ ਕੋਲ ਡਾਕਟਰੀ ਅਮਲਾ ਚਾਹੀਦਾ ਨਾ ਡਾਕਟਰ ਦੀ ਰਿਕਮੈਂਡੇਸ਼ਨ ਚਾਹੀਦੀ ਹੈ
ਮੈਨੂੰ ਲੱਗਦਾ ਬੇਟਾ ਸਾਹਿਬ ਆਉਣ ਵਾਲੇ ਟਾਈਮ ਦੇ ਵਿੱਚ ਲੋਕੀ ਘਰ ਘਰ ਆਪਣੇ ਸਿਲੰਡਰ ਰੱਖਿਆ ਕਰਨਗੇ ਇਹਦੀ ਕਾਫੀ ਡਿਮਾਂਡ
ਹੋ ਗਈ ਜੀ ਅੱਜ 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 ਮੈਂ ਸਵੇਰੇ ਹੀ ਕਿਸੇ ਨੂੰ ਫੋਨ ਕੀਤਾ ਮੁਕਤਸਰ ਉਹ ਕਹਿੰਦਾ ਜੀ ਜਿਹੜੀਆਂ ਕੋਈ ਸਿਲੰਡਰ ਵਾਲੀਆਂ ਜਿਹੜੀਆਂ ਦੁਕਾਨਾਂ ਸੀ ਦੋ ਤਿੰਨ ਛੋਟੀਆਂ ਦੁਕਾਨਾਂ ਕੋਈ ਵੀ ਚੀਜ਼ ਹੈ ਨੀ ਉਹਨਾਂ ਕੋਲ ਗੈਸ ਸਿਲੰਡਰ ਦਾ ਪੁੱਛੋ ਤਾਂ ਰੈਗੂਲੇਟਰ ਵੀ ਹੈਨੀ ਉਹਦੀ ਪਾਈਪ ਵੀ ਹੈਨੀ ਉਹਦਾ ਜਿਹੜਾ ਮਾਸਕ ਵਾਲਾ ਜਿਹੜਾ ਉਹ ਪਲਾਸਟਿਕ ਦਾ ਬਣਦਾ ਉਹ ਵੀ ਹੈਨੀ ਪਤਾ ਨੀ ਲੋਕਾਂ ਨੂੰ ਕੀ ਇਹ ਖਾਊਗਾ ਪੈਦਾ ਹੋ ਗਿਆ ਜਾਂ ਡਰ ਪੈਦਾ ਹੋ ਗਿਆ ਜਾਂ ਅਣਸਮਝੀਏ ਕਹਿ ਲਓ
ਪਰ ਬੇਟਾ ਸਾਹਿਬ ਚਲੋ ਇਹ ਇਸ ਮਤਲਬ ਬਣਦਾ ਵੀ ਹੈ ਲੋਕੀ ਸਪਲਾਈਆਂ ਰੱਖਦੇ ਨੇ ਆਪਣੇ ਘਰ ਦੇ ਵਿੱਚ ਦਵਾਈਆਂ ਦੀਆਂ ਸਾਰਾ ਖਾਣੇ ਪੀਣੇ ਦੇ ਵੇਲੇ ਇਹ ਹੁਣ ਦੇਖੋ ਨਾ ਆਕਸੀਜਨ ਘੱਟਦੀ ਹੈ ਇਹਦੇ ਨਾਲ ਇੱਕ ਹੋਰ ਕਾਰਨ ਵੀ ਮੈਂ ਕੱਲ੍ਹ ਵੀ ਰੇਡੀਓ ਉੱਤੇ ਦੱਸਿਆ ਸੀਗਾ ਵੀ ਇੱਕ ਡਾਕਟਰ ਸਾਹਿਬਾਨ ਬੜੇ ਮਤਲਬ ਡਿਟੇਲ ਦੇ ਵਿੱਚ ਉਹਨਾਂ ਦੱਸਿਆ ਸੀ ਵੀ ਜਿਹੜੇ ਅਸੀਂ ਮਾਸਕ ਲਾ ਰਹੇ ਹਾਂ ਨਾ ਇਹ ਮਾਸਕ ਤਾਂ ਲਾ ਰਹੇ ਹਾਂ ਪਰ ਇਹ ਵੀ ਕੋਈ ਇੰਨੇ ਹੈਲਥੀ ਨਹੀਂ ਹੈਗੇ ਕਿਉਂਕਿ ਜਿਹੜੀ ਅਸੀਂ ਆਕਸੀਜਨ ਗੰਦੀ ਹਵਾ ਬਾਹਰ ਕੱਢਦੇ ਹਾਂ ਮੁੜ ਕੇ ਉਹਦੇ 'ਚੋਂ 70% ਅਸੀਂ ਫਿਰ ਇਨਹੇਲ ਕਰ ਲੈਂਦੇ ਹਾਂ ਅਤੇ ਆਕਸੀਜਨ ਲੈਵਲ ਵੈਸੇ ਹੀ ਘੱਟ ਜਾਂਦਾ ਮਾਸਕ ਲਾਉਣ ਦੇ ਨਾਲ ਸੋ ਜਿਹੜੇ ਅਸੀਂ ਸਰਕਾਰਾਂ ਨੇ ਮਾਸਕ ਲਵਾਏ ਆ ਧੱਕੇ ਨਾਲ ਪੁਲਿਸ ਵਾਲੇ ਲਵਾਏ ਕਾਰਾਂ 'ਚ ਵੀ ਲਵਾ ਰਹੇ ਕਾਰਾਂ 'ਚ ਤਾਂ ਉਦੇ ਸਫੋਕੇਸ਼ਨ ਹੁੰਦੀ ਆ ਪੁਲਿਸ ਵਾਲੇ ਧੱਕੇ ਨਾਲ ਫਿਰ ਲਵਾ ਰਹੇ ਨੇ ਇਹ ਉਹਨਾਂ ਨੇ ਦੱਸਿਆ ਸੀਗਾ ਵੀ ਤੁਸੀਂ ਸਾਲ ਦੇ ਅੰਦਰ ਅੰਦਰ ਦੇਖਿਓ ਇਹ ਮੌਤਾਂ ਫਿਰ ਵਧਣੀਆਂ ਆ ਕਿਉਂਕਿ ਇਹ ਮੌਤਾਂ ਕਰੋਨਾ ਨਾਲ ਨਹੀਂ ਵਧਣੀਆਂ ਗੰਦਾ ਸਾਹ ਵਾਪਸ ਆਕਸੀਜਨ ਲੈਣ ਘਟਣ ਦੇ ਕਾਰਨ ਹੋਣੀਆਂ ਔਰ ਐਗਜੈਕਟਲੀ ਉਹੀ ਚੀਜ਼ ਹੋਇਆ ਲੋਕਾਂ ਦੀ ਆਕਸੀਜਨ ਘੱਟ ਰਹੀ ਆ ਅਤੇ ਉਹ ਮਾਸਕ ਦਾ ਇੱਕ ਸਾਈਡ ਇਫੈਕਟ ਹੈ ਮਾਸਕ ਲਾਉਣੇ ਚਾਹੀਦੇ ਨੇ ਪਰ ਇਹਦੇ ਨਾਲ ਇੱਕ ਸਾਈਡ ਇਫੈਕਟ ਵੀ ਹੈ ਸੋ ਥੋੜ੍ਹੀ ਐਜੂਕੇਸ਼ਨ ਦੀ ਘਾਟ ਹੋਣ ਕਰਕੇ ਜਾਂ ਹੁਣ ਪ੍ਰਸ਼ਾਸਨ ਮੰਨ ਹੀ ਨਹੀਂ ਰਿਹਾ ਵੀ ਤੁਸੀਂ ਘਰਾਂ 'ਚ ਵੀ ਮਾਸਕ ਲਾ ਕੇ ਰੱਖੋ ਜੀ ਤੁਸੀਂ ਆਪਣੇ ਪ੍ਰਾਈਵੇਟ ਥਾਂ 'ਤੇ ਬੈਠੋ ਉੱਥੇ ਵੀ ਮਾਸਕ ਲਾ ਕੇ ਰੱਖੋ ਕਾਰਾਂ 'ਚ ਸੋ ਉਹ ਇੱਕ ਇਹਦਾ ਸਾਈਡ ਇਫੈਕਟ ਹੈ ਦੂਸਰਾ ਬੇਟਾ ਸਾਹਿਬ ਤੁਸੀਂ ਹੁਣ ਆਉਂਦੇ ਜਾਂਦੇ ਰਹਿੰਦੇ ਹੋ ਅਤੇ ਕਿੰਨਾ ਕੁ ਰੁਝਾਨ ਹੈ ਮਾਸਕ ਦਾ ਮਤਲਬ ਆਮ ਪਬਲਿਕ ਦੇ ਵਿੱਚ ਲੋਕ ਆਪ ਲਾ ਰਹੇ ਨੇ ਜਾਂ ਧੱਕੇ ਨਾਲ ਲਵਾ ਰਹੀ ਹੈ ਸਰਕਾਰਾਂ
ਦੇਖੋ ਜਿਹੜੇ ਮੈਨੂੰ ਅੱਜ ਹੁਣ ਸਵੇਰੇ ਫੋਨ ਆਇਆ ਰਾਤ ਨੂੰ ਫੋਨ ਆਇਆ ਵਾ ਜਿਹੜੇ ਇੱਥੇ ਦਿੱਲੀ ਕਮੇਟੀ ਦਾ ਇਲੈਕਸ਼ਨ ਲੜ ਰਿਹਾ ਸੀ ਮੁੰਡਾ
ਜੀ
ਜਿਹੜੀ ਆ ਬਿਸਲਰੀ ਦੀ ਬੋਟਲ ਆਪਾਂ ਦੇਖਦੇ ਨਾ ਜੀ ਪਾਣੀ ਦੀ ਬੋਟਲ ਇਹਦਾ ਇਹਦੀ ਮੋਲਡੋ ਬਣਾਉਂਦੇ ਨੇ ਯਾਨੀ ਇਹਦਾ ਬੇਸ ਉਹ ਤਿਆਰ ਕਰਦੇ ਤੇ ਉਦੋਂ ਬਾਅਦ ਸੀਐਨਸੀ ਮਸ਼ੀਨ ਦੇ ਵਿੱਚ ਉਹਨੂੰ ਬਣਾ ਕੇ ਅੱਗੇ ਉਹ ਫੁੱਲ ਦੀ ਕਿਤੇ ਹੋਰ ਜਾ ਕੇ ਹੈ ਤੁਸੀਂ ਸਮਝ ਗਏ
ਹੋਣਗੇ
ਜਿੱਦਾਂ ਲੇਥ ਮਸ਼ੀਨ ਟਾਈਪ ਹੈ ਉਹ ਸੀਐਨਸੀ ਮਸ਼ੀਨ ਟਾਈਪ ਹੈ ਤੇ ਉਹ ਬੰਦਾ ਇਲੈਕਸ਼ਨ ਵੀ ਲੜ ਰਿਹਾ ਸੀ ਉਹ ਕਹਿੰਦਾ ਜੀ ਮੇਰੇ ਆਸ ਪਾਸ ਨਾ ਮਤਲਬ ਚਾਰ ਬੰਦਿਆਂ ਦੀ ਡੈਥ ਹੋ ਗਈ ਅੱਜ ਤੇ ਹੁਣ ਮੈਨੂੰ N95 ਮਾਸਕ ਨਹੀਂ ਮਿਲ ਰਿਹਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ N95 ਮਾਸਕ ਤੂੰ ਕੀ ਕਰਨਾ ਕਹਿੰਦਾ ਜੀ ਤੁਸੀਂ ਇਧਰੋਂ ਜੇ ਮਿਲਦਾ ਤਾਂ ਮੈਨੂੰ ਕੋਰੀਅਰ ਕਰਾ ਦਿਓ ਮੈਂ ਕਿਹਾ ਕੋਈ ਨੀ ਮੈਂ ਪਤਾ ਕਰਦਾ ਕਿਉਂਕਿ ਅੱਜ ਕੱਲ੍ਹ ਦਿੱਲੀ ਦੇ ਵਿੱਚ ਇੱਕ ਨਵਾਂ ਸਿਸਟਮ ਹੈਗਾ ਵੀ ਜੇ ਕੋਈ ਚੀਜ਼ ਕਿਸੇ ਨੂੰ ਭੇਜਣੀ ਹੈ ਤੁਸੀਂ ਜਮਾਟੋ ਵਾਲੇ ਨੂੰ ਬੁੱਕ ਕਰ ਲਓ ਉੱਥੋਂ ਤੁਸੀਂ ਚੀਜ਼ ਭੇਜ ਸਕਦੇ ਹੋ
ਜਮਾਟੋ
ਨਵੀਂ ਉਹਨਾਂ ਨੇ ਹੋਮ ਡਿਲੀਵਰੀ ਸ਼ੁਰੂ ਕੀਤੀ
ਅੱਛਾ ਕੋਰੀਅਰ ਵਾਲਾ ਕੰਮ ਠੀਕ ਹੈ
ਹਾਂਜੀ ਮੈਨੂੰ ਕੋਈ ਬੈਟਰੀ ਚਾਹੀਦੀ ਸੀ ਤੇ ਮੈਂ ਉਹਨੂੰ ਕਿਹਾ ਕਹਿੰਦਾ ਜੀ ਮੈਂ ਇਧਰੋਂ ਬੁੱਕ ਕਰ ਦਿੰਦਾ ਉਹਨੇ ਉੱਥੋਂ ਜਮਾਟੋ ਤੋਂ ਉਹਨੂੰ ਬੁੱਕ ਕਰਕੇ ਤੇ ਮੈਨੂੰ ਭੇਜ ਦਿੱਤੀ
ਅੱਛਾ
ਵੀ ਜਾਣ ਆਉਣ ਦੀ ਵੀ ਲੋੜ ਨਾ ਪਵੇ ਥੋੜੇ ਜਿਹੇ ਪੈਸੇ ਜ਼ਿਆਦਾ ਲੈਂਦੇ ਆ ਤਾਂ ਉਹ ਮੈਨੂੰ ਕਹਿ ਰਿਹਾ ਸੀ ਵੀ N95 ਮਾਸਕ ਚਾਹੀਦੇ ਕਹਿੰਦੇ ਮੇਰੇ ਮਦਰ ਬਿਮਾਰ ਰਹਿੰਦੇ ਆ ਮੈਂ ਕਿਹਾ ਜੀ N95 ਮਾਸਕ ਤਾਂ ਓਪਰੇਸ਼ਨ ਥੀਏਟਰ ਵਾਲੇ ਲਾਉਂਦੇ ਆ ਨਾਲੇ ਮਾਸਕ ਦੀ ਲੋੜ ਤਾਂ ਹੈ ਜੇ ਹਵਾ 'ਚ ਵਾਇਰਸ ਫੈਲਿਆ ਹੋਵੇ ਹਾਲੇ ਤਾਂ ਹਵਾ 'ਚ ਨਹੀਂ ਫੈਲਿਆ ਹੋਇਆ ਇਹ ਕਿ ਉਦੋਂ ਕੰਮ ਕਰੇਗਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਮੈਂ ਡਾਕਟਰਾਂ ਨਾਲ ਵੀ ਕਈ ਰਾਇ ਕੀਤੀ ਉਹਨਾਂ ਨੇ ਵੀ ਆਖਿਆ ਕਿ N95 ਤਾਂ ਬਹੁਤ ਹੀ ਜ਼ਿਆਦਾ ਖਤਰਨਾਕ ਹੈ ਕਿਉਂਕਿ ਇਹ ਤਾਂ ਓਪਰੇਸ਼ਨ ਥੀਏਟਰ ਦੇ ਵਿੱਚ ਉਦੋਂ ਹੀ ਲਾਉਂਦੇ ਆ 10-15 ਮਿੰਟ 20 ਮਿੰਟ ਅੱਧਾ ਘੰਟਾ ਉਦੋਂ ਬਾਅਦ ਇਹਨੂੰ ਲਾ ਦਿੰਦੇ ਆ ਅੱਜ ਜਿਹੜੀ ਗੱਲ ਤੁਸੀਂ ਕਹਿੰਦੇ ਵੀ ਮਾਸਕ ਲਾਉਣ ਪਿੱਛੇ ਅਵੇਅਰ ਕਿੰਨੇ ਆ ਮਾਸਕ ਲਾਉਣ ਪਿੱਛੇ ਅਵੇਅਰ ਬਿਲਕੁਲ ਨਹੀਂ ਲੋਕ 2% ਉਹ ਲੋਕ ਨੇ ਜਿਹਨਾਂ ਦੇ ਨੇੜੇ ਬੰਦਿਆਂ ਦੀ ਡੈਥ ਹੋਈ ਹੈ ਜਿਹੜੇ ਜਿਹਨਾਂ ਨੇ ਡੈਥ ਹੁੰਦੀ ਦੇਖੀ ਹੈ 5% ਉਹ ਲੋਕ ਨੇ ਜਿਹੜੇ ਪੜ੍ਹੇ ਲਿਖੇ ਨੇ ਐਜੂਕੇਟਡ ਨੇ ਡਾਕਟਰ ਟਾਈਪ ਨੇ ਜਿਹੜੇ ਇੱਕ ਦੂਜੇ ਤੋਂ ਥੋੜੀ ਜਿਹੀ ਲੱਗਦੇ ਆ ਵੀ ਇਹ ਤੋਂ ਤੈਨੂੰ ਇਨਫੈਕਸ਼ਨ ਨਾ ਫੈਲ ਜੇ ਕੰਮ ਕਰਨ ਵਾਲਾ ਬੰਦੇ ਹਾਂਜੀ ਅਵੇਅਰ ਨਹੀਂ ਕਹਿ ਸਕਦੇ ਜਿਹੜੇ ਬੰਦਿਆਂ ਨੂੰ ਦੂਜੇ ਬੰਦੇ ਚੋਂ ਸਮੈਲ ਆਉਂਦੀ ਮੈਂ ਤਾਂ ਇਹ ਕਹੂੰਗਾ ਜਿਹੜੇ ਸਮਝਦੇ ਕਿ ਮੈਂ ਜੇ ਮੈਂ ਕਿਸੇ ਦੇ ਘਰ ਜਾਵਾਂ ਤੇ ਉਹ ਕਹਿੰਦਾ ਬਾਹਰ ਬਾਹਰ ਬੈਠ ਕੇ ਆਪਾਂ ਗੱਲ ਕਰਦੇ ਅੰਦਰ ਨਹੀਂ ਆਉਣਾ ਜੇ ਚਾਹ ਵੀ ਪਿਆਉਣੀ ਹੈ ਮੈਂ ਕਈ ਦਿੱਲੀ ਦੇ ਵਿੱਚ ਮੈਂ ਕਈ ਘਰਾਂ ਦੇ ਵਿੱਚ ਅਮਨਦੀਪ ਜੀ ਦੇਖਿਆ ਵੀ ਜੇ ਤੁਹਾਨੂੰ ਉਹਨਾਂ ਨੇ ਚਾਹ ਵੀ ਪਿਆਉਣੀ ਨਾ ਉਹਨਾਂ ਨੇ ਡਿਸਪੋਜ਼ਲ ਕੱਪ ਰੱਖੇ ਹੋਏ ਹੈ ਪਾਣੀ ਵੀ ਉਹਨਾਂ ਨੇ ਬੋਟਲਾਂ ਰੱਖੀਆਂ
ਠੀਕ ਹੈ
ਔਰ ਇੱਕ ਟੇਬਲ ਦੇ ਉੱਤੇ ਡਿਸਪੋਜ਼ਲ ਕੱਪ ਪਏ ਆ ਉੱਥੇ ਚਾਹ ਪਾ ਕੇ ਦੇ ਦੇਣੀ ਉਹ ਨਾਲ ਹੀ ਡਸਟਬਿਨ ਪਿਆ ਤੁਸੀਂ ਉੱਥੇ ਹੀ ਛੱਡ ਦਿਓ ਉਹਨਾਂ ਨੇ ਭਾਂਡਾ ਵੀ ਨਹੀਂ ਤੁਹਾਡਾ ਮਾਂਜਣਾ ਚੱਕਣਾ ਤਾਂ ਬਹੁਤ ਦੂਰ ਦੀ ਗੱਲ ਹੈ
ਠੀਕ ਠੀਕ ਹਾਂ ਚਲੋ ਆਪਣੇ ਓਵਰ ਕੌਸ਼ੀਅਸ ਆ ਜਿਹਨੂੰ ਜਿਨ੍ਹਾਂ ਨੂੰ ਫੋਬੀਆ ਹੋ ਜਾਂਦਾ ਉਹ ਉਸ ਕਿਸਮ ਦੇ ਲੋਕ
ਜਿਹੜੇ ਆਪਣੇ ਆਪ ਨੂੰ ਥੋੜੇ ਜ਼ਿਆਦਾ ਸੋਫਿਸਟੀਕੇਟਡ ਜੇ ਸਮਝਦੇ ਨੇ ਵੀ ਮੈਂ ਇਹਦੇ ਨਾਲ ਕਿਉਂ ਗੱਲ ਕਰਾਂ ਮੈਂ ਇਹਦੇ ਨਾਲ ਕਿਉਂ ਮਿਲਾਵਾਂ ਮੇਰੀ ਹਵਾ ਇੱਧਰ ਕਿਉਂ ਆ ਜਾਵੇ ਔਰ 90% ਲੋਕ ਡਰਦੇ ਦਿੱਲੀ ਦੇ ਵਿੱਚ 2000 ਰੁਪਇਆ ਚਲਾਉਣਾ ਜੇ ਮਾਸਕ ਤੁਸੀਂ ਨਹੀਂ ਲਾਉਂਦੇ
ਅੱਛਾ
ਮੈਂ ਕੱਪੜੇ ਦੇ ਮਾਸਕ ਬਣਾ ਕੇ ਰੱਖੇ ਹੋਏ ਨੇ
ਅੱਛਾ
ਉਹ ਕੱਪੜੇ ਦੇ ਤਣੀਆਂ ਜਾਂ ਇੱਕ ਪੱਗ ਚ ਲਾ ਲਈ ਦੀ ਆ ਇੱਕ ਥੱਲੇ ਖੁੱਲੀ ਛੱਡ ਲਈ ਸਾਹ ਵੀ ਸੌਖਾ ਆ ਜਾਂਦਾ ਉਹਦੇ ਨਾਲ ਥੋੜਾ ਜਿਹਾ ਪਸੀਨਾ ਵੀ ਆ ਜਾਂਦਾ ਉਹਦੇ ਨਾਲ ਕਿਉਂਕਿ ਗਰਮੀ ਦਾ ਮੌਸਮ ਹੋ ਗਿਆ ਸੋ 90% ਤਾਂ 2000 ਰੁਪਏ ਡਰਦੇ ਤੋਂ ਮਾਸਕ ਲਾਉਂਦੇ ਆ ਬਿਲਕੁਲ ਠੀਕ ਹੈਗੀ ਹੈ ਪਰ ਮਾਸਕ ਉਹ ਲੋਕ ਹੀ ਲਾ ਰਹੇ ਨੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਡਰ ਹੈਗਾ ਵੀ ਸਾਨੂੰ ਕਿਤੇ ਇਹ ਵਾਇਰਸ ਨਾ ਹੋ ਜੇ ਬਹੁਤੇ ਬੰਦੇ ਤਾਂ ਹੱਥ ਮਲਾਈ ਜਾਂਦੇ ਜੱਫੀਆਂ ਪਾਈ ਜਾਂਦੇ ਉਹ ਕਹਿੰਦੇ ਜੇ ਮਰਨਾ ਤਾਂ ਹੀ ਮਰ ਜਾਂਗੇ ਕਈ ਬੰਦੇ ਮਜ਼ਾਕ ਵੀ ਕਰਦੇ ਨੇ
ਬੇਟਾ ਸਾਹਿਬ ਅੱਗੇ ਚੱਲਦੇ ਹਾਂ ਅਤੇ ਤੁਹਾਡੀ ਖੇਤੀਬਾੜੀ ਚੈਂਬਰ ਆਫ ਕਾਮਰਸ ਦੇ ਨਾਲ ਗੱਲਬਾਤ ਹੋਈ ਹੈ ਕਿਸਾਨ ਮੋਰਚੇ ਬਾਰੇ ਵੀ ਅਪਡੇਟ ਦਿਓ ਕਿ ਉੱਥੇ ਕੀ ਹਾਲਾਤ ਨੇ ਕਿਉਂਕਿ ਚਲੋ ਹੁਣ ਆਪਾਂ ਦਿੱਲੀ ਤੋਂ ਪੰਜਾਬ ਵੱਲ ਬਾਅਦ 'ਚੋਂ ਆਉਂਦੇ ਪਹਿਲਾਂ ਰਾਜ ਸਿੰਘ ਬਾਰਡਰ ਦੀ ਵੀ ਗੱਲ ਕਰ ਲਈਏ ਕੀ ਹਾਲਾਤ ਨੇ ਕਿਸਾਨ ਮੋਰਚੇ ਦੇ
ਬਿਲਕੁਲ ਜੀ ਚੈਂਬਰ ਆਫ ਕਾਮਰਸ ਦੇ ਜਿਹੜੇ ਹੈਗੇ ਨੇ ਚੇਅਰਮੈਨ ਫੂਡ ਐਂਡ ਐਗਰੀਕਲਚਰ ਦੇ ਐਮ ਜੇ ਖਾਨ ਉਹ ਬੰਦਾ ਹੈ ਜਿਹਦੇ ਲਈ ਸਰਕਾਰ ਦੇ ਵਿੱਚ ਵੀ ਪੂਰੀ ਗੱਲਬਾਤ ਹੈ ਅਤੇ ਕਿਸਾਨ ਜਥੇਬੰਦੀਆਂ ਨਾਲ ਵੀ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ 'ਤੇ ਗੱਲਬਾਤ ਕਰਦਾ ਰਹਿੰਦਾ ਕੱਲ੍ਹ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਉਹ ਟਕੈਤ ਸਾਹਿਬ ਚੜੂਨੀ ਰਾਜੇਵਾਲ ਸਾਹਿਬ ਸਾਰਿਆਂ ਨਾਲ ਮੀਟਿੰਗ ਕਰਕੇ ਆਇਆ ਸੀ ਅਤੇ ਉਹ ਇੱਕ ਸਰਕਾਰ ਦਾ ਸੁਨੇਹਾ ਲੈ ਕੇ ਗਿਆ ਸੀ ਤੋਮਰ ਸਾਹਿਬ ਦਾ ਤਾਂ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਇੱਥੇ ਆਪਣੇ ਕਨਾਟ ਪਲੇਸ ਦੇ ਵਿੱਚ ਉਹਨਾਂ ਦਾ ਆਫਿਸ ਹੈਗਾ ਅਤੇ ਕਾਫ਼ੀ ਚੰਗਾ ਆਫਿਸ ਬਣਾਇਆ ਅਤੇ ਕਾਨਫਰੰਸ ਹਾਲ ਵੀ ਉਹਨਾਂ ਨੇ ਬਣਾਈ ਉੱਥੇ ਵੀ ਅਕਸਰ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਪਿੱਛੇ ਮੈਨੂੰ ਮੌਕਾ ਮਿਲਿਆ ਸੀ ਉਹਨੂੰ ਮਿਲਣ ਦਾ ਜਦੋਂ ਇੱਕ ਉਹਨਾਂ ਨੇ ਪ੍ਰੋਗਰਾਮ ਕੀਤਾ ਸੀ ਜਦੋਂ ਖੇਤੀਬਾੜੀ ਮੰਤਰੀ ਹਰਿਆਣੇ ਦਾ ਖੇਤੀਬਾੜੀ ਮੰਤਰੀ ਬਿਹਾਰ ਦਾ ਅਤੇ ਖੇਤੀਬਾੜੀ ਮੰਤਰੀ ਮਹਾਰਾਸ਼ਟਰ ਦਾ ਅਤੇ ਇੰਡੀਆ ਦਾ ਖੇਤੀਬਾੜੀ ਮੰਤਰੀ ਤੋਮਰ ਵੀ ਉੱਥੇ ਆਏ ਸੀਗੇ
ਜੀ
ਤਾਂ ਉਦੋਂ ਪੰਜਾਬ ਦਾ ਕੋਈ ਨਾਂ ਨਹੀਂ ਆਇਆ ਸੀ ਉੱਥੇ ਮੈਂ ਬੜਾ ਉੱਥੇ ਜਾ ਕੇ ਬੜਾ ਹੈਰਾਨ ਹੋਇਆ ਕਿ ਐਗਰੀਕਲਚਰ ਦੇ ਵਿੱਚ ਮੱਛੀ ਪਾਲਣ ਦੇ ਵਿੱਚ ਤਾਂ ਉੜੀਸਾ ਦਾ ਪਹਿਲਾ ਨੰਬਰ ਆਇਆ ਸੀਗਾ ਮੱਝਾਂ ਦੁੱਧ ਦੇ ਉਤਪਾਦਨ ਦੇ ਵਿੱਚ ਹਰਿਆਣੇ ਦਾ ਪਹਿਲਾ ਨੰਬਰ ਆਇਆ ਸੀਗਾ ਤੇ ਬਿਹਾਰ ਦੇ ਵਿੱਚ ਆਇਆ ਸੀਗਾ ਚਾਵਲ ਦਾ ਤੇ ਮੈਂ ਉੱਥੇ ਦੇਖ ਕੇ ਬੜਾ ਹੈਰਾਨ ਹੋਇਆ ਮੈਂ ਕਿਹਾ ਪੰਜਾਬ ਦਾ ਕਿਤੇ ਨਾਂ ਨਹੀਂ ਆਇਆ ਪਰ ਚੰਗੀ ਗੱਲ ਇਹ ਰਹੀ ਕਿ ਇੱਕ ਉੱਥੇ ਡਾਇਰੈਕਟਰ ਸੀਗਾ ਐਗਰੀਕਲਚਰ ਉਹਦਾ ਨਾਂ ਪੰਜਾਬ ਸਿੰਘ ਸੀਗਾ ਮੈਂ ਕਿਹਾ ਸ਼ੁਕਰ ਹੈ ਪੰਜਾਬ ਦਾ ਨਾਂ ਵੀ ਆ ਗਿਆ ਮੈਂ ਉਹਨੂੰ ਮਿਲਿਆ ਬੜਾ ਖੁਸ਼ ਹੋਇਆ ਉਹ ਕਹਿੰਦਾ ਜੀ ਕਿਉਂ ਤੁਸੀਂ ਮੈਨੂੰ ਕਿਉਂ ਮਿਲ ਰਹੇ ਹੋ ਮੈਂ ਕਿਹਾ ਮੈਂ ਸੋਚ ਰਿਹਾ ਸੀਗਾ ਵੀ ਹਰਿਆਣੇ ਦਾ ਨਾਂ ਵੀ ਆ ਗਿਆ ਯੂਪੀ ਦਾ ਨਾਂ ਵੀ ਆ ਗਿਆ ਬਿਹਾਰ ਦਾ ਵੀ ਨਾਂ ਆ ਗਿਆ ਜਦਕਿ ਖੇਤੀ ਪ੍ਰਧਾਨ ਸੂਬਾ ਹੈਗਾ ਪੰਜਾਬ ਤੇ ਪੰਜਾਬ ਦਾ ਕਿਤੇ ਨਾਂ ਨੀ ਤੇ ਪਰ ਪੰਜਾਬ ਸਿੰਘ ਦਾ ਨਾਂ ਆ ਗਿਆ ਮੈਂ ਕਿਹਾ ਵੀ ਸਾਡਾ ਸਿੰਘ ਵੀ ਪੂਰਾ ਹੋ ਗਿਆ ਪੰਜਾਬ ਵੀ ਪੂਰਾ ਹੋ ਗਿਆ ਉਹ ਬੜਾ ਖੁਸ਼ ਹੋਇਆ ਕਹਿੰਦਾ ਜੀ ਅੱਛਾ ਠੀਕ ਹੈ ਤੁਹਾਡੀ ਗੱਲ ਸੋ ਮੈਨੂੰ ਉਹ ਬੰਦੇ ਨੂੰ ਐਮਜੇ ਖਾਨ ਨਾਲ ਜਦੋਂ ਮੈਂ ਗੱਲਬਾਤ ਕੀਤੀ ਤੇ ਉਹ ਕਹਿੰਦਾ ਕਿ ਤੋਮਰ ਸਾਹਿਬ ਦੇ ਹੱਥ ਚ ਕੁਛ ਨੀ ਪਿਊਸ਼ ਗੋਇਲ ਦੇ ਹੱਥ ਚ ਕੁਛ ਨੀ ਸੋਮ ਪ੍ਰਕਾਸ਼ ਦੇ ਹੱਥ ਚ ਕੁਛ ਨੀ 13 ਵਾਲੀ ਮੀਟਿੰਗ ਹੋ ਚੁੱਕੀ ਹੈ ਹੁਣ ਤਾਂ ਪ੍ਰਧਾਨ ਮੰਤਰੀ ਜੇ ਦਖਲ ਦੇਣਗੇ ਤਾਂ ਫਿਰ ਗੱਲ ਬਣੂਗੀ ਅਦਰਵਾਈਜ਼ ਸਰਕਾਰ ਵੀ ਅੜੀ ਹੋਈ ਹੈ ਤੇ ਕਿਸਾਨ ਜਥੇਬੰਦੀਆਂ ਤਾਂ ਬੈਠੀਆਂ ਹੀ
ਹੈ
150 ਦਿਨ ਹੋ ਗਏ ਕਿਸਾਨ ਜਥੇਬੰਦੀਆਂ ਨੇ ਹੁਣ ਸੰਸਦ ਮਾਰਚ ਕਰਨਾ ਸੀ ਉਹ ਭੰਬਲ ਭੂਸਾ ਪੈਦਾ ਹੋ ਗਿਆ ਨੌਜਵਾਨ ਜਥੇਬੰਦੀਆਂ ਨੇ ਆਖਿਆ ਵੀ ਸਾਨੂੰ
ਹਾਂ ਨਹੀਂ ਨਹੀਂ ਉਹ
ਆਪਾਂ ਪਹਿਲਾਂ ਉਹ ਗੱਲ ਕਰ
ਉਹ ਬੜਾ ਰੌਲਾ ਪੈ ਰਿਹਾ ਹੈ ਉਹ ਦੇਖੋ ਬੜਾ ਡਿਕਲੇਅਰ ਕੀਤਾ ਸੀ ਐਂ ਕਰਾਂਗੇ ਫਿਰ ਮੈਨੂੰ ਪਿਛਲੇ 2-3 ਹਫ਼ਤੇ ਤੋਂ ਇਹ ਵੀ ਲੱਗ ਰਿਹਾ ਕਿ ਮਿੰਨਤਾਂ ਕਰ ਰਹੇ ਨੇ ਕਿਸਾਨ ਜਥੇਬੰਦੀ ਉਹ ਪਹੁੰਚੋ ਉਹ ਯਾਰੋ ਪਹੁੰਚੋ ਪਹੁੰਚਦੇ ਗੱਲ ਹੀ ਨਹੀਂ ਮੈਨੂੰ ਲੱਗਦਾ ਨੌਜਵਾਨਾਂ ਦਾ ਇੰਟਰਸਟ ਖਤਮ ਹੋ ਗਿਆ ਅਤੇ ਉਹਨਾਂ ਦੇ ਕੋਈ ਪਿੱਛੋਂ ਸਪੋਰਟ ਨਹੀਂ ਰਹੀ ਨੌਜਵਾਨਾਂ ਦੀ ਇਸ ਕਰਕੇ ਕੈਂਸਲ ਕਰਨੀ ਵੀ ਤੁਹਾਡਾ ਕੀ ਹੈ ਇਹਦੇ ਬਾਰੇ ਵਿਚਾਰ
ਦੇਖੋ ਉਹਦੇ 'ਚ ਨਾ ਜੀ 2-3 ਗੱਲਾਂ ਨੇ ਜੇ ਤੁਸੀਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਸੁਣੋ ਨਾ ਉਹਦੇ 'ਚ ਆਪਸ ਦੇ ਵਿੱਚ ਵਿਰੋਧਾਭਾਸ ਬਹੁਤ ਹੈ ਜੇ ਤੁਸੀਂ ਬੂਟਾ ਸਿੰਘ ਬੁਰਜਗਿੱਲ ਦੀ ਗੱਲ ਸੁਣੋ ਤੇ ਉਹ ਰੁਲਦੂ ਸਿੰਘ ਮਾਨਸਾ ਨਾਲ ਗੱਲ ਮੈਚ ਨਹੀਂ ਕਰਦੀ ਰੁਲਦੂ ਸਿੰਘ ਮਾਨਸਾ ਦੀ ਗੱਲ ਜੋਗਿੰਦਰ ਸਿੰਘ ਉਗਰਾਹਾਂ ਨਾਲ ਮੈਚ ਨਹੀਂ ਕਰਦੀ ਉਗਰਾਹਾਂ ਸਾਹਿਬ ਦੀ ਗੱਲ ਰਾਜੇਵਾਲ ਸਾਹਿਬ ਨਾਲ ਨਹੀਂ ਮੈਚ ਕਰਦੀ ਇਹਨਾਂ ਸਾਰਿਆਂ ਦੀਆਂ ਗੱਲਾਂ ਨਾਲ ਰਕੇਸ਼ ਟਕੈਤ ਦੀ ਗੱਲ ਜਿਹੜੀ ਮੈਚ ਨਹੀਂ ਕਰਦੀ ਜੇ ਤੁਸੀਂ ਸਾਰਿਆਂ ਦੇ ਬਿਆਨ ਸੁਣੋ ਤਾਂ ਕੋਈ ਤਾਂ ਕਹਿ ਰਿਹਾ ਕਿ ਸੰਸਦ ਅਸੀਂ ਦਿੱਲੀ ਮੋਦੀ ਦੀ ਹਿੱਕ ਤੇ ਟਰੈਕਟਰ ਚੜਾਉਣੇ ਆ ਉਹਦਾ ਮਤਲਬ ਕੀ ਹੈ ਵੀ ਲਾਲ ਕਿਲਾ ਜਾਂ ਸੰਸਦ ਮਾਰਚ ਹਾਂ ਉਹ 26 ਜਨਵਰੀ ਨੂੰ ਅਸੀਂ ਦੇਖ ਹੀ ਚੁੱਕੇ ਹਾਂ ਵੀ ਕੀ ਹੋਇਆ ਸੰਯੁਕਤ ਕਿਸਾਨ ਮੋਰਚਾ ਇਹ ਨਹੀਂ ਦੱਸ ਸਕਿਆ ਸੀਗਾ ਕਿ ਕਿਹੜੇ ਬੰਦੇ ਦੀ ਜ਼ਮਾਨਤ ਕਿੱਥੋਂ ਤੇ ਕਿਵੇਂ ਤੇ ਕਿਹੜੇ ਵਕੀਲ ਰਾਹੀਂ ਕਰਾਉਣੀ ਹੈ ਮੈਨੂੰ ਦਿੱਲੀ ਦੇ ਵਿੱਚ ਉਹ ਬੰਦੇ ਵੀ ਮਿਲੇ ਜਿਹੜੇ ਕਹਿੰਦੇ ਸੀਗੇ ਕਿ ਜਦੋਂ ਅਸੀਂ ਦਰਸ਼ਨਪਾਲ ਨੂੰ ਫੋਨ ਕਰਦੇ ਹਾਂ ਜਾਂ ਕਿਸੇ ਹੋਰ ਨੂੰ ਫੋਨ ਕਰਦੇ ਹਾਂ ਤਾਂ ਉਹ ਕਹਿੰਦੇ ਜੀ ਕੋਈ ਨੀ ਅਸੀਂ ਕਰ ਰਹੇ ਤੁਹਾਡਾ ਕਰ ਰਹੇ ਤੇ ਪਰ ਕੀਤਾ ਕਿਸੇ ਨੇ ਨੀ ਕੀਤਾ ਸਾਡਾ ਮਨਜਿੰਦਰ ਸਿੰਘ ਸਰਸਾ ਨੇ ਦਿੱਲੀ ਕਮੇਟੀ ਦੀ ਲੀਗਲ ਟੀਮ ਨੇ ਔਰ ਬਾਅਦ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਤੁਹਾਨੂੰ ਯਾਦ ਹੋਣਾ ਜਦੋਂ ਰਾਜੇਵਾਲ ਸਾਹਿਬ ਤੁਸੀਂ ਦੇਖੋ ਵੀ ਬੜੇ ਸਿਆਣੇ ਲੀਡਰ ਨੇ ਰਾਜੇਵਾਲ ਸਾਹਿਬ, ਬੜਾ ਸਤਿਕਾਰ ਹੈ ਉਹਨਾਂ ਦਾ।
ਬਿਲਕੁਲ।
ਔਰ ਜਿਹਦੇ ਵੀ ਖਿਲਾਫ ਬੋਲਦੇ ਨੇ ਲੋਕ ਉਹਨਾਂ ਦੇ ਉਲਟ ਹੋ ਜਾਂਦੇ, ਦੁਨੀਆਂ ਉੱਧਰ ਦੂਜੇ ਪਾਸੇ ਹੋ ਜਾਂਦੀ ਹੈ। ਤੇ ਰਾਜੇਵਾਲ ਸਾਹਿਬ ਨੇ ਬੜੀ ਇੰਟਰਵਿਊ ਦਿੱਤੀ ਇੱਕ ਛੋਟੇ ਜਿਹੇ ਯੂਟਿਊਬ ਚੈਨਲ ਨੂੰ ਕਿ ਜਿਹੜੀ ਇਹ ਹੈ ਜੀ ਜਿਹੜੇ ਜਮਾਨਤਾਂ ਕਰਾਉਣ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਹੱਥ ਹੈ, ਦਿੱਲੀ ਕਮੇਟੀ ਦਾ ਕੋਈ ਹੱਥ ਨਹੀਂ।
ਆ ਉਹਨਾਂ ਨੇ ਵੀ
ਬਾਅਦ ਦੇ ਵਿੱਚ ਗੁਰਨਾਮ ਸਿੰਘ
ਉਹਨਾਂ ਨੇ ਵੀ ਛੱਡੀ ਸੀ।
ਗੁਰਨਾਮ ਸਿੰਘ ਚੜੂਨੀ ਕੀ ਕਹਿੰਦੇ ਆ, ਚੜੂਨੀ ਸਾਹਿਬ ਕਹਿੰਦੇ ਆ ਕਿ ਨਹੀਂ ਜੀ ਦਿੱਲੀ ਕਮੇਟੀ ਨੇ ਸਾਡੀਆਂ ਜਮਾਨਤਾਂ ਕਰਾਈਆਂ, ਪੈਸੇ ਵੀ ਲਾਏ ਆ, ਬਹੁਤ ਚੰਗਾ ਕੰਮ ਕੀਤਾ, ਲੰਗਰ ਵੀ ਲਾਇਆ। ਹੁਣ ਤੁਸੀਂ ਦੇਖੋ ਵੀ ਦੋ ਲੀਡਰ ਹੈ, ਗੁਰਨਾਮ ਸਿੰਘ ਚੜੂਨੀ ਉਹ ਲੀਡਰ ਹੈ ਜਿਨ੍ਹਾਂ ਨੇ ਦਿੱਲੀ ਵਾਲੇ ਕਿਸਾਨੀ ਮੋਰਚੇ ਨੂੰ ਦਿੱਲੀ ਦੇ ਵਿੱਚ ਐਂਟਰੀ ਦਵਾਈ ਪੰਜਾਬ ਤੋਂ।
ਬਿੱਟਾ ਸਾਹਿਬ ਮੈਂ ਤੁਹਾਨੂੰ ਇਹ ਗੱਲ ਇੱਥੇ ਪੁੱਛਣਾ ਚਾਹਾਂਗਾ, ਦੋਨੋਂ ਹੀ ਅੰਮ੍ਰਿਤਧਾਰੀ ਨੇ, ਦੋਨੋਂ ਹੀ ਦੋਨਾਂ ਨੇ ਅੰਮ੍ਰਿਤ ਛਕਾਇਆ, ਮਤਲਬ ਕਹਿੰਦੇ ਨੇ ਕਿ ਪੰਜ ਬਾਣੀਆਂ ਦਾ ਪਾਠ ਕਰਦੇ ਨੇ, ਰਾਜੇਵਾਲ ਸਾਹਿਬ ਤਾਂ ਡਿਕਲੇਅਰ ਕਰਦੇ ਨੇ, ਅਤੇ ਫਿਰ ਮਤਲਬ ਕਿੱਥੋਂ ਤੱਕ ਜਾਇਆ ਜਾਇਆ ਝੂਠ ਬੋਲਣਾ ਫਿਰ ਰਾਜੇਵਾਲ ਸਾਹਿਬ ਦਾ।
ਚਲੋ ਉਹ ਤਾਂ ਆਪਣੇ ਤੱਕੜੀ ਚਵੱਟਾ ਆਪਾਂ ਝੂਠ ਬੋਲਣਾ ਨਹੀਂ ਪਾ ਸਕਦੇ। ਹੁਣ ਕੱਲ੍ਹ ਦੀ ਗੱਲ ਸੁਣ ਲਓ, ਕੱਲ੍ਹ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਰੱਖ ਲਈ ਜੀ, ਉਹ ਜਿਹੜਾ ਦਫ਼ਤਰ ਇਹਨਾਂ ਨੇ ਸਿੰਘੂ ਬਾਰਡਰ 'ਤੇ ਬਣਾਇਆ ਨਾ, ਇੱਕ ਟਾਈਲਾਂ ਵਾਲੀ ਦੁਕਾਨ ਹੈਗੀ ਹੈ ਉੱਥੇ ਬਣਾਇਆ, ਉੱਥੇ ਜਿਹੜੇ ਜੋਗਿੰਦਰ ਸਿੰਘ ਉਗਰਾਹਾਂ ਜਾਣ ਲੱਗੇ ਤੇ ਮੁੰਡਿਆਂ ਨੇ ਅੱਗੋਂ ਉਹਦੀ ਗੱਡੀ ਦੇ ਅੱਗੇ ਖੜ ਲਿਆ। ਉਹ ਕਹਿੰਦੇ ਸਾਨੂੰ ਦੱਸ ਕੇ ਜਾਓ ਜੀ ਕੀ ਗੱਲ ਕੀਤੀ ਹੈ। ਉਹ ਰੁਲਦੂ ਸਿੰਘ ਮਾਨਸਾ ਨੂੰ ਪੁੱਛਿਆ, ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਹੋਈ, ਕੁਲਵੀਰ ਸਿੰਘ ਰਾਜੇਵਾਲ ਤਾਂ ਪਾਸੇ ਹੋ ਗਏ, ਉੱਥੇ ਮੁੰਡਿਆਂ ਨੇ ਪਾਲਿਆ ਰੌਲਾ। ਉਹ ਕਹਿੰਦੇ ਵੀ ਗੱਲ ਸੁਣੋ, ਸਾਨੂੰ ਦੱਸੋ ਅਲਟੀਮੇਟਮ ਦਿਓ ਸਰਕਾਰ ਨੂੰ, ਸੰਸਦ ਮਾਰਚ ਕਰਨਾ ਤਾਂ ਕਿਹੜੀ ਤਰੀਕ ਨੂੰ ਕਰਨਾ ਤੇ ਕਿੰਨੇ ਵਜੇ ਕਰਨਾ। ਜੇ ਤੁਸੀਂ ਕਹੋ ਵੀ ਦੀਵਾਲੀ ਨੀਤੀ, ਦੀਵਾਲੀ ਨੀਤੀ, ਦੀਵਾਲੀ ਨੀਤੀ, ਉਹ ਕਹਿੰਦੇ ਜੀ 300 ਬੰਦਾ ਮਰਵਾ ਲਿਆ ਅਸੀਂ, 26 ਜਨਵਰੀ 150 ਬੰਦਾ ਅੰਦਰ ਕਰਵਾ ਲਿਆ, ਆਹ ਜਿਹੜੀ ਪਹਿਲਾਂ ਸਰਦੀਆਂ ਨਿਗਾਲੀਆਂ ਹੁਣ ਗਰਮੀ ਆ ਗਈ, ਜਿਹੜੀਆਂ ਲੋਕਾਂ ਤੋਂ ਅਸੀਂ ਗਾਲਾਂ ਖਾ ਰਹੇ ਉਹ ਵੱਖਰੇ, ਜਿਹੜੇ ਘਰੋਂ ਅਸੀਂ ਗਾਲਾਂ ਖਾ ਰਹੇ ਉਹ ਵੱਖਰੇ, ਤੁਸੀਂ ਇੱਕ ਇੱਕ ਪ੍ਰੋਗਰਾਮ ਦਾ ਇੱਕ ਸ਼ਡਿਊਲ ਦਿਓ ਸਾਨੂੰ
ਜੀ।
ਔਰ ਕੱਲ ਮੀਟਿੰਗ ਨਹੀਂ ਹੋ ਸਕੀ ਸੰਯੁਕਤ ਕਿਸਾਨ ਮੋਰਚੇ ਨੇ, ਕਿਸੇ ਵੀ ਮੀਡੀਆ ਨੂੰ ਇਹ ਗੱਲ ਨਹੀਂ ਕਿ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਮੀਟਿੰਗ ਕਰਾਂਗੇ।
ਆਉਣ ਵਾਲੇ ਦਿਨ
ਕੌਣ ਬੋਲਦਾ, ਸੱਚ ਕੌਣ?
ਬਿੱਟਾ ਸਾਹਿਬ ਆਉਣ ਵਾਲੇ ਦਿਨ 2022 ਨੂੰ ਉਡੀਕਦੇ ਆ, ਉਹ ਕਿਹਾ ਨਹੀਂ ਨੌਜਵਾਨ ਉਹਨਾਂ ਨੇ, ਬਸ 2022 ਆਉਣ ਵਾਲਾ ਹੀ ਆ, ਜਮਾਂ ਹੀ ਲੱਗ ਗਏ ਆ, ਉਦੋਂ ਹੀ ਕਰਾਂਗੇ ਜਦ ਪੰਜਾਬ 'ਚ ਇਲੈਕਸ਼ਨਾਂ ਹੋਣਗੀਆਂ।
ਬਸ ਇਹ ਪਤਾ ਨਹੀਂ ਇਹ ਕਿਹੜੀ ਕਿਹੜੀ ਸੋਚ ਦੇ ਵਿੱਚ ਬੈਠੇ ਆ, ਅੱਜ ਮੈਂ ਉਹੀ ਗੱਲ ਕਰ ਰਿਹਾ ਸੀ,
2022 ਦੀਆਂ ਇਲੈਕਸ਼ਨਾਂ ਹੀ ਉਡੀਕ ਰਹੇ ਨੇ।
ਬਿਲਕੁਲ, ਰਾਜਨੀਤਿਕ ਪਾਰਟੀਆਂ ਦੇ ਵਾਂਗੂ ਇੱਕ ਨਵਾਂ ਇਹ ਬਦਲ ਦੇਣ ਨੂੰ ਫਿਰਦੇ ਸੀ, ਪਰ ਜਿਹੜਾ ਜਲੋ ਹੈ ਭਾਵੇਂ ਲੱਖ ਅਸੀਂ ਮੀਡੀਆ ਵਾਲੇ ਕਹੀ ਜਾਈਏ। ਮੈਨੂੰ ਕੱਲ ਐਮ ਜੇ ਅਕਬਰ ਖਾਨ ਤੇ ਇੱਕ ਬੰਦਾ ਹੋਰ ਉੱਥੇ ਸਾਬਕਾ ਮੈਂਬਰ ਪਾਰਲੀਮੈਂਟ ਹੈ ਉਦਿਤ ਰਾਜ, ਉਹਨੇ ਆਖਿਆ ਮੈਨੂੰ, ਕਹਿੰਦਾ ਜੀ, ਕਹਿੰਦਾ ਕਿਤਨੇ ਦਿਨ ਹੋ ਗਏ ਆਪਕੋ ਸਿੰਘੂ ਬਾਰਡਰ ਪਈ ਗਏ ਹੋਏ? ਮੈਂ ਕਿਹਾ ਜੀ ਮੈਨੂੰ ਤਾਂ ਕਾਫੀ ਦਿਨ ਹੋ ਗਏ। ਕਹਿੰਦਾ ਨੈਸ਼ਨਲ ਮੀਡੀਆ ਪੇ ਕੋਈ ਖਬਰ ਦੇਖੀ ਆਪਨੇ? ਮੈਂ ਕਿਹਾ ਜੀ ਨਹੀਂ ਦੇਖੀ। ਕਹਿੰਦਾ ਜੀ ਜਿਹੜੇ ਯੂਟਿਊਬ ਵਾਲੇ ਚੈਨਲ ਸੀ ਛੋਟੇ ਛੋਟੇ ਜਿਹੜੇ ਵਾਹਵਾ ਜਿਹੜੇ ਵੱਡੇ ਚੈਨਲਾਂ ਚੋਂ ਬਾਹਰ ਆਏ ਸੀ ਫੇਸ, ਉਨਕੋ ਕਭੀ ਦੇਖਾ ਆਪਨੇ? ਮੈਂ ਕਿਹਾ ਜੀ ਗੱਲ ਤਾਂ ਤੁਹਾਡੀ ਸੋਚਣ ਵਾਲੀ ਹੈ, ਦੇਖਿਆ ਨੀ। ਅੱਜ ਨੈਸ਼ਨਲ ਮੀਡੀਆ ਤੇ ਤੁਸੀਂ ਕਿਸਾਨੀ ਅੰਦੋਲਨ ਦੀ ਖਬਰ ਦਿਖਾ ਦਿਓ, ਮੈਨੂੰ ਕੋਈ ਨਹੀਂ ਲੱਭਣੀ ਤੁਹਾਨੂੰ।
ਨਹੀਂ ਉਹ ਦੂਜੇ ਚੈਨਲ ਵੀ ਸਾਰੇ ਬੰਦ ਹੋ ਗਏ, ਯੂਟਿਊਬ ਚੈਨਲ ਵੀ ਸਾਰੇ ਬੰਦ ਹੈ, ਉਹ ਵੀ ਕੋਈ ਨਹੀਂ ਦਿਖਾ ਰਿਹਾ
ਤਕਰੀਬਨ। ਹਾਂ ਤੁਸੀਂ ਦੇਖੇ ਜਾਂ ਅੱਜ ਤੋਂ 15 ਦਿਨ ਪਹਿਲਾਂ ਤੁਸੀਂ ਮੈਨੂੰ ਦਿਖਾ ਦਿਓ ਕੋਈ ਖਬਰ, ਤੁਸੀਂ ਦੇਖੀ ਹੋਵੇ।
ਅੱਗੇ ਤਾਂ ਲਾਈਵ 24 ਆਵਰ ਲਾਈਵ ਚੱਲਦਾ ਹੁੰਦਾ ਸੀ ਇੱਥੇ।
ਹਾਂਜੀ, ਅੱਜ ਤੁਸੀਂ ਜਿਹੜੇ ਹਿੰਦੀ ਚੈਨਲ ਸੀ, ਅਜੀਤ ਅੰਜਮ ਬੜਾ ਕੰਮ ਕਰਦਾ ਸੀਗਾ, ਉਹਦੀ ਅਜੀਤ ਅੰਜਮ ਦਾ ਤੁਸੀਂ ਅੱਜ ਫੇਸਬੁੱਕ ਚੈੱਕ ਕਰਕੇ ਦੇਖੋ, ਯੂਟਿਊਬ ਚੈੱਕ ਕਰਕੇ ਦੇਖੋ, ਪਿਛਲੇ 15 ਦਿਨਾਂ ਤੋਂ ਉਹਦੀ ਕੋਈ ਵੀਡੀਓ ਨਹੀਂ, ਜਿਹੜਾ ਹਰ ਰੋਜ਼ ਉੱਥੇ ਪਹੁੰਚਦਾ ਸੀਗਾ। ਔਰ ਇਹ ਨਿਊਜ਼ 24 ਵਾਲੇ ਦੋ ਤਿੰਨ ਹੋਰ ਜਿਹੜੇ ਹੈਗੇ ਨੇ
ਪ੍ਰੋ ਪੰਜਾਬ ਨਿਕਲੇ ਹੀ ਇਹਦੇ ਚ ਸੀ, ਤੇ ਮੈਨੂੰ ਲੱਗਦਾ ਉਹਦੇ ਕੋਈ ਮੁੜ ਕੇ ਤਾਂ ਅਪਡੇਟ ਅਸੀਂ ਕੋਈ ਵੀ ਨਹੀਂ ਦੇਖੀ ਵੈਸੇ।
ਇਹ ਤਾਂ ਜਿਹੜੇ ਇਹ ਤਾਂ ਜਿਹੜੇ ਵੱਡੇ ਕ੍ਰਾਂਤੀਕਾਰੀ ਸੀ ਨਾ, ਜਿਨ੍ਹਾਂ ਦੇ ਚਿਹਰੇ ਤਾਂ ਬਿਲਕੁਲ ਹੀ ਬੇਨਕਾਬ ਹੋ ਗਏ ਨਾ।
ਬਾਕੀ ਬਿੱਟਾ ਸਾਹਿਬ ਹੁਣ ਥੋੜ੍ਹਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜੀਆਂ ਖਬਰਾਂ ਇਹ ਆ ਰਹੀਆਂ ਕਿ ਮੌਤਾਂ ਬੜੀਆਂ ਹੋ ਰਹੀਆਂ ਨੇ, ਖਾਸ ਕਰਕੇ ਦਿੱਲੀ ਦੇ ਵਿੱਚ ਲੋਕਡਾਊਨ, ਇੰਡੀਆ 'ਚ ਮਹਾਰਾਸ਼ਟਰ 'ਚ ਬਹੁਤ ਹੋ ਰਹੀਆਂ, ਸ਼ਮਸ਼ਾਨ ਜਲ ਰਹੇ ਨੇ, ਮਤਲਬ ਲਾਸ਼ਾਂ ਲਾਈਨ 'ਚ ਲੱਗੀਆਂ ਹੋਈਆਂ ਨੇ, ਕੀ ਮਾਜਰਾ ਹੈ?
ਦੇਖੋ ਦਿੱਲੀ ਦੇ ਵਿੱਚ ਜਿਹੜੇ ਕਰੋਨਾ ਕਰਕੇ ਡੈਥ ਹੋਈ ਹੈ, ਮੈਂ ਦਿੱਲੀ ਦੀ ਗੱਲ ਤੁਹਾਨੂੰ ਦੱਸ ਸਕਦਾ, 3 ਸ਼ਮਸ਼ਾਨ ਘਾਟ ਆਈਡੈਂਟੀਫਾਈ ਕੀਤੇ ਆ ਦਿੱਲੀ ਸਰਕਾਰ ਨੇ, ਜਿੱਥੇ ਕਰੋਨਾ ਨਾਲ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਦਾ ਸੰਸਕਾਰ ਹੋਏਗਾ, ਜਿਹਦੇ 'ਚ ਸੀਮਾਪੁਰੀ ਸ਼ਮਸ਼ਾਨ ਘਾਟ ਦੇ ਵਿੱਚ ਮੈਂ ਜਾ ਕੇ ਆਇਆ, ਜਿੱਥੇ ਇੱਕ ਦਿਨ ਦੇ ਵਿੱਚ 56 ਲਾਸ਼ਾਂ ਸੀ, ਦੂਜੇ ਦਿਨ 69 ਲਾਸ਼ਾਂ ਸੀ, ਤੀਜੇ ਦਿਨ ਸੀਗੀਆਂ 87 ਲਾਸ਼ਾਂ।
ਹਾਂਜੀ।
ਔਰ ਉੱਥੇ ਲਗਾਤਾਰ ਕੋਈ ਬੰਦਾ ਵੈਨ 'ਚ ਲੈ ਕੇ ਲਾਸ਼ ਆ ਰਿਹਾ, ਕੋਈ ਬੰਦਾ ਵੈਸੇ ਕੋਈ ਪ੍ਰਾਈਵੇਟ ਕਾਰ ਕਰਾਈ ਹੈ, ਕੋਈ ਐਂਬੂਲੈਂਸ 'ਤੇ ਲੈ ਕੇ ਆ ਰਿਹਾ। ਤੇ 3 ਚੀਜ਼ਾਂ ਉੱਥੇ ਬਿਲਕੁਲ ਖਤਮ ਦੇਖੀਆਂ ਮੈਂ। ਇੱਕ ਤਾਂ ਆਪਾਂ ਕਹਿੰਦੇ ਹਾਂ ਵੀ ਮ੍ਰਿਤਕ ਦੇ ਦਰਸ਼ਨ ਕਰਨੇ ਆ ਤੇ ਅਸੀਂ ਇਹਨੂੰ ਮੋਢਾ ਦੇਣਾ, ਮੋਢਾ ਦੇਣ ਵਾਲਾ ਪਰਿਵਾਰ ਵੀ ਨਹੀਂ ਹੈ, ਉਹ ਜਿਹੜੇ ਆਮ ਲੋਕ ਨੇ, ਜਿਹੜੇ ਵਲੰਟੀਅਰ ਨੇ ਜਾਂ ਜਿਹੜੇ ਕੋਈ ਐਨ ਜੀ ਓ ਹੈ ਉਹਨਾਂ ਦੇ ਜਾਂ ਕੋਈ ਜਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੇ ਬੰਦੇ ਹਾਇਰ ਕੀਤੇ ਹੋਏ ਹੈ ਅੰਤਿਮ ਸੰਸਕਾਰ ਕਰਨ ਦੇ ਲਈ। ਦੂਜਾ ਉਹਨੂੰ ਮ੍ਰਿਤਕ ਨੂੰ ਆਪਾਂ ਕਹਿੰਦੇ ਵੀ ਅਖੀਰਲਾ ਪਹਿਲਾਂ ਨੂੰ ਆਉਣ ਤਾਂ ਆਪਾਂ ਕਹਿੰਦੇ ਬੱਚਾ ਜਨਮਿਆ, ਦੂਜਾ ਵਿਆਹ ਦਾ ਤੇ ਤੀਜਾ ਜਿਹੜਾ ਹੈਗਾ ਲਾਸਟ ਤੇ ਜਦੋਂ ਸਾਡੀ ਇੱਥੋਂ ਪਰਲੋਕ ਸੁਧਾਰਦੇ ਹਾਂ ਤਾਂ ਉਹ ਉਹ ਨਵਾਉਣ ਵੀ ਖਤਮ ਹੋ ਗਿਆ। ਤੀਜਾ ਫੁੱਲਾਂ ਦੀ ਰਸਮ ਹੈ ਜਿਹੜੀ ਉਹ ਵੀ ਖਤਮ ਹੋ ਗਈ।
ਖਤਮ
ਪਰ ਮੈਂ ਦੇਖਿਆ ਦਿੱਲੀ ਦੇ ਵਿੱਚ ਮੰਨ ਲਓ ਚਾਰ ਪੇਸ਼ੈਂਟ ਹੈ ਕਰੋਨਾ ਦੇ, ਇੱਕ ਬੰਦੇ ਦੀ ਡੈਥ ਹੋਈ ਹੈ ਤੇ ਉਹ ਬੰਦਾ ਫੋਨ ਕਰ ਰਿਹਾ ਕਿ ਭਾਜੀ ਮੇਰੇ ਘਰੇ ਡੈਥ ਹੋਈ ਪਈ ਹੈ ਤੇ ਇਹ ਲਾਸ਼ ਤੁਸੀਂ ਇਹਨੂੰ ਪੈਕ ਕਰਕੇ ਇਹਦਾ ਅੰਤਿਮ ਸੰਸਕਾਰ ਕਰ ਦਿਓ
ਜੀ
ਸੀਮਾਪੁਰੀ ਦੇ ਵਿੱਚ, ਮੈਂ ਇਹ ਦੇਖਿਆ। ਸੋ ਇਸ ਕਰਕੇ ਸਾਨੂੰ ਉਹ ਮਾਹੌਲ ਉਹ ਤੁਸੀਂ ਪੂਰੀ ਰਿਪੋਰਟ ਦੇ ਵਿੱਚ ਜੇ ਅਸੀਂ ਆਹ ਜ਼ਿਕਰ ਕਰਾਂਗੇ ਨਾਲ ਤਾਂ ਸਾਨੂੰ ਜ਼ਰੂਰ ਇਹ ਗੱਲ ਚਿੰਤਾ ਵਾਲੀ ਨਹੀਂ ਹੋਏਗੀ ਕਿਉਂਕਿ ਜਿਹੜੇ ਲੋਕਾਂ ਨੇ ਆਈਡੈਂਟੀਫਾਈ ਕੀਤੇ ਆ, ਸਰਕਾਰ ਨੇ ਆਈਡੈਂਟੀਫਾਈ ਕੀਤੇ ਆ ਸੰਸਕਾਰ ਉੱਥੇ ਹੋ ਰਹੇ ਆ, ਇਸ ਕਰਕੇ ਸਾਨੂੰ ਮੌਤਾਂ ਦੀ ਜਿਹੜੀ ਦਰ ਹੈ ਉਹ ਵੱਧ ਲੱਗ ਰਹੀ ਹੈ, ਮੌਤਾਂ ਓਨੀਆਂ ਹੀ ਹੋ ਰਹੀਆਂ।
ਬਿੱਟਾ ਸਾਹਿਬ ਵੈਸੇ
60 ਲਾਸ਼ਾਂ
ਵੈਸੇ ਦਿੱਲੀ ਦੇ ਵਿੱਚ ਸ਼ਮਸ਼ਾਨ ਘਾਟ ਅਨੇਕ ਨੇ, ਮਤਲਬ ਕੋਈ ਕਾਊਂਟ ਨਹੀਂ ਹੈਗਾ, ਮੇਰਾ ਖਿਆਲ 150 ਤੋਂ ਜ਼ਿਆਦਾ ਦਿੱਲੀ ਦੇ ਆਸ ਪਾਸ ਦੇ ਵਿੱਚ।
ਹਾਂ
100-150 ਤੋਂ ਵੱਧ ਹੋਣਗੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿੱਦਾਂ ਹੁਣ ਅੰਮ੍ਰਿਤਸਰ ਸਾਹਿਬ ਹੈ ਜਾਂ ਹੋਰ ਸ਼ਹਿਰ ਹੈ ਪਟਿਆਲੇ ਆ, ਉੱਥੇ ਵੀ ਜਿਹੜੇ ਅਸਲ ਦੇ ਵਿੱਚ ਕਿਸੇ ਸੱਜਣ ਨੇ ਪਾਇਆ ਸੀ ਉਹਨੂੰ ਫੇਸਬੁੱਕ ਤੋਂ ਡਿਲੀਟ ਵੀ ਕਰਤਾ, 2009 ਦੇ ਅੰਕੜੇ ਮੈਂ ਕੱਲ੍ਹ ਸ਼ੇਅਰ ਕੀਤੇ ਸੀ ਕਿ ਪਹਿਲਾਂ ਕੀ ਹੁੰਦਾ ਸੀ ਕਿ ਹਸਪਤਾਲ 'ਚ ਅਗਰ ਮੌਤ ਹੁੰਦੀ ਸੀ ਤਾਂ ਉਹ ਲਾਸ਼ ਘਰਦਿਆਂ ਨੂੰ ਦੇ ਦਿੰਦੇ ਹੁੰਦੇ ਸੀ ਅਤੇ ਆਪਣੇ ਮੁਹੱਲੇ ਜਾਂ ਇਲਾਕੇ ਦੇ ਵਿੱਚ ਜਾ ਕੇ ਪਿੰਡ ਜਾ ਕੇ ਉਹਦਾ ਸੰਸਕਾਰ ਕਰ ਦਿੰਦੇ ਹੁੰਦੇ ਸੀ। ਸੋ ਵੰਡ ਹੋ ਜਾਂਦੇ ਸੀ ਇਲਾਕੇ, ਬਹੁਤ ਵੱਡੇ ਇਲਾਕਿਆਂ ਦੇ ਵਿੱਚ ਲਾਸ਼ਾਂ। ਹੁਣ ਕੀ ਕਰਦੇ ਨੇ, ਉਹ ਲਾਸ਼ ਘਰ ਨਹੀਂ ਜਾਣ ਦਿੰਦੇ, ਤੋ ਇੱਕੋ ਥਾਂ ਹੀ ਡੇਲੀ ਦੀ ਇੱਕ ਵਾਰੀ ਸੰਸਕਾਰ ਕਰ ਦਿੰਦੇ ਆ, ਇਸ ਕਰਕੇ ਉਹ ਜ਼ਿਆਦਾ ਲੱਗਦੇ ਨੇ, ਇੱਕ ਥਾਂ ਦੇ ਉੱਤੇ ਜ਼ਿਆਦਾ ਸੰਸਕਾਰ ਹੋ ਰਹੇ ਅਤੇ ਮੀਡੀਆ ਉਸੇ ਗੱਲ ਨੂੰ ਚੱਕ ਰਿਹਾ ਅਤੇ ਉਹਦੇ ਨਾਲ ਕੀ ਹੈ ਨਾ ਲੋਕ ਦਹਿਲ ਰਹੇ ਨੇ, ਲੋਕਾਂ ਦੇ ਵਿੱਚ ਮਿਸ ਇਨਫੋਰਮੇਸ਼ਨ ਜਾ ਰਹੀ, ਉਹ ਅਸਲੀ ਗੱਲ ਦੱਸ ਵੀ ਨਹੀਂ ਰਿਹਾ ਮੀਡੀਆ, ਇਹ ਵੀ ਇੱਕ ਸਮੱਸਿਆ ਆ।
ਦੇਖੋ ਬਿਲਕੁਲ ਇਹੀ ਗੱਲ ਹੈ, ਉਹਦੇ 'ਚ ਮੈਂ ਇਹੀ ਆਪਾਂ ਇਹ ਗੱਲ ਕਲੀਅਰ ਕਰਨੀ ਚਾਹੁੰਦੇ ਹਾਂ ਕਿ ਇੱਕ ਤਾਂ ਉਹ 3 ਆਈਡੈਂਟੀਫਾਈ ਕਰ ਲਏ ਉਹਨਾਂ ਨੇ, ਇਹ ਗੱਲ ਬਿਲਕੁਲ, ਦੂਜੀ ਉਹ ਲਾਸ਼ ਘਰ ਨਹੀਂ ਲੈ ਕੇ ਜਾ ਰਹੀ
ਜੀ,
ਤੀਜਾ ਜਦੋਂ ਕਰੋਨਾ ਕਰਕੇ ਡੈਥ ਹੋਣ ਲੱਗ ਪਈਆਂ ਆਕਸੀਜਨ ਵਾਲੀ, ਹੁਣ ਆਕਸੀਜਨ ਵਾਲੀ ਖਬਰ, ਹੁਣ ਕਿਸਾਨੀ ਅੰਦੋਲਨ ਦੀ ਖਬਰ ਨਹੀਂ ਲੱਭ ਰਹੀ, ਹੁਣ ਕਰੋਨਾ ਵਾਲੀ ਖਬਰ ਨਹੀਂ ਲੱਭ ਰਹੀ, ਹੁਣ ਆਕਸੀਜਨ ਵਾਲੀ ਖਬਰ ਲੱਭ ਰਹੀ ਹੈ। ਨਾਸਿਕ ਦੇ ਵਿੱਚ 20 ਬੰਦੇ ਆਕਸੀਜਨ ਕਰਕੇ ਮਰ ਗਏ, ਸਰ ਗੰਗਾ ਰਾਮ ਹਸਪਤਾਲ 'ਚ 20 ਬੰਦੇ ਆਕਸੀਜਨ ਕਰਕੇ ਮਰ ਗਏ, ਅੰਮ੍ਰਿਤਸਰ 'ਚ ਕੱਲ 5 ਬੰਦਿਆਂ ਦੀ ਡੈਥ ਹੋ ਗਈ, ਔਰ ਬਠਿੰਡਾ ਜਿਹੜਾ ਥਰਮਲ ਪਾਵਰ ਪਲਾਂਟ ਹੈ ਉੱਥੇ ਆਕਸੀਜਨ ਇੰਨੀ ਪਈ ਆ, ਉਹਦੇ ਨਾਲ ਉਹ ਜਿਹੜੀ ਫੈਕਟਰੀ ਉਹਨਾਂ ਨੇ ਖਤਮ ਕਰ ਦਿੱਤਾ ਪਾਵਰ, ਆਪਣਾ ਥਰਮਲ ਪਾਵਰ ਪਲਾਂਟ, ਉਹਦੀ ਡਿਸਮੈਂਟਲ ਕਰਨ ਦੇ ਲਈ ਆਕਸੀਜਨ ਵਰਤੀ ਜਾ ਰਹੀ ਹੈ। ਹੁਣ ਉਹ ਸਪਲਾਈ ਬੰਦ ਕਰਕੇ ਡੀਸੀ ਨੇ ਜਿਹੜੇ ਇੱਥੋਂ ਸਿਲੰਡਰ ਚੱਕ ਕੇ ਬਠਿੰਡੇ ਦੇ ਹਸਪਤਾਲਾਂ ਨੂੰ ਭੇਜੇ ਹੈ। ਹੁਣ ਇਹ ਬਿਲਕੁਲ ਠੀਕ ਹੈ, ਤੁਹਾਡੀ ਪੈਨਿਕ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ, ਹਰੇਕ ਡੈਥ ਨੂੰ ਅਸੀਂ ਕਰੋਨਾ ਨਾਲ ਜੋੜ ਦਿੱਤਾ, ਚਾਹੇ ਉਹ ਕੁਦਰਤੀ ਡੈਥ ਹੋਈ ਹੈ ਚਾਹੇ ਉਹ ਐਕਸੀਡੈਂਟ 'ਚ ਡੈਥ ਹੋਈ, ਅਸੀਂ ਉਹਨੂੰ ਕਹਿ ਦਿੰਦੇ ਹਾਂ ਜੀ ਕਰੋਨਾ ਪੋਜ਼ਿਟਿਵ ਹੈ, ਕਰੋਨਾ ਪੋਜ਼ਿਟਿਵ ਹੈ। ਹਾਲਾਂਕਿ ਕਰੋਨਾ ਪੋਜ਼ਿਟਿਵ ਦੇ ਜਿਹੜੇ ਸੈਂਪਲ ਹੈ, ਮੈਨੂੰ ਯਾਦ ਹੈ ਜਦੋਂ ਪਿਛਲੇ ਵਾਰੀ ਜਦੋਂ ਕਰੋਨਾ ਆਇਆ ਤਾਂ ਅਸੀਂ ਸਾਰੇ, ਮੈਂ ਕੋਵਿਡ ਟੀਮ ਦਾ ਮੈਂਬਰ ਸੀ ਅਤੇ ਸਾਰਿਆਂ ਨੇ ਕਿਹਾ ਇੱਥੇ ਵੀ ਟੈਸਟ ਕਰਾਓ, ਉਹ ਹਸਪਤਾਲ ਨੇ ਸਾਰੇ ਸਟਾਫ ਨੇ ਟੈਸਟ ਕਰਾਏ ਅਤੇ ਉਹ ਸਾਰੇ ਹੀ ਪੋਜ਼ਿਟਿਵ ਆ ਗਏ ਜੀ।
ਅੱਛਾ,
ਅਤੇ ਉਹ ਬਾਅਦ 'ਚ ਪਤਾ ਲੱਗਿਆ ਵੀ ਉਹ ਕਿੱਟ ਗਲਤ ਸੀਗੀ, ਪਹਿਲਾਂ ਤਾਂ ਸਾਰੇ ਅਫਸਰ ਬੜੇ ਪਰੇਸ਼ਾਨ ਵੀ ਅਸੀਂ ਆਪ ਰੈੱਡ ਜ਼ੋਨ 'ਚ ਫਿਰਦੇ ਹਾਂ, ਉਹ ਬਾਅਦ 'ਚ ਪਤਾ ਲੱਗਿਆ ਨਹੀਂ ਜੀ ਉਹ ਕਿੱਟ ਗਲਤ ਸੀਗੀ, ਉਹਦਾ ਕੋਈ ਜਿਹੜਾ ਸੈਂਪਲ ਲੈਣਾ ਸੀ ਜਿਹੜੇ ਜਿਹੜੇ ਰੇਡੀਅਸ ਦੇ ਵਿੱਚ ਜਾਂ ਜਿੰਨਾ ਟਾਈਮ ਉਹਨੂੰ ਲਾਉਣਾ ਸੀ ਉਹਦੇ ਸੈਂਪਲ ਦੇ ਲਈ, ਉਹ ਟਾਈਮ ਜਿਹੜਾ ਉਹ ਐਕੂਰੇਟ ਨਹੀਂ ਸੀਗਾ। ਇਸ ਕਰਕੇ ਕਈ ਕਈ ਲੋਕਾਂ ਨੂੰ ਤਾਂ ਵੈਸੇ ਖੰਘ ਜ਼ੁਕਾਮ ਹੋਵੇ ਤਾਂ ਕਹਿੰਦੇ ਨੇ ਜੀ ਕਰੋਨਾ ਹੈ, ਕਈ ਲੋਕ ਡਰਦੇ ਟੈਸਟ ਨਹੀਂ ਕਰਾਉਂਦੇ ਜਾਂ ਕੋਈ ਹੋਰ ਪੁਰਾਣੀ ਬਿਮਾਰੀ ਨਾਲ ਕਿਸੇ ਦੀ ਡੈਥ ਹੋ ਰਹੀ ਹੈ, ਇਮਿਊਨਿਟੀ ਬਹੁਤ ਵੀਕ ਹੋ ਰਹੀ ਹੈ, ਇਸ ਕਰਕੇ ਇਹ ਸਾਰੀਆਂ ਡੈਥਾਂ ਇੱਕੋ ਨਾਲ ਜੋੜ ਕੇ ਨਹੀਂ ਦੇਖਣੀਆਂ ਚਾਹੀਦੀਆਂ।
ਬਿਲਕੁਲ ਬਿਲਕੁਲ, ਹੋਰ ਕਈ ਕਾਰਨ ਨੇ, ਟੀਬੀ ਆ, ਹੋਰ ਸਾਰਾ ਕੁਛ ਹੈ, ਉਹ ਸਾਰਾ ਕੁਛ ਉਹਦੇ ਨਾਲ ਵੀ ਹੋ ਰਹੀਆਂ ਨੇ। ਬਿੱਟਾ ਸਾਹਿਬ ਹੁਣ ਆਉਂਦੇ ਆ ਪੰਜਾਬ 'ਤੇ, ਪੰਜਾਬ ਦੇ ਵਿੱਚ ਵਢਾਈ ਖਤਮ ਹੋ ਚੁੱਕੀ ਆ, ਮੰਡੀਆਂ ਦੇ ਵਿੱਚ ਅੰਨਦਾਣਾ ਵਿਕ ਰਿਹਾ ਆ, ਕੀ ਸਿਚੁਏਸ਼ਨ ਹੈ, ਕਿੱਦਾਂ ਭਰਪਾਈ ਅਤੇ ਚੁਕਾਈ ਕਿੱਦਾਂ ਹੋ ਰਹੀ ਹੈ?
ਪਹਿਲੀ ਗੱਲ ਤਾਂ ਇਹ ਹੈ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਝਾੜ ਜਿਹੜਾ ਘੱਟ ਹੈ, ਪਿਛਲੇ ਸਾਲ 50-55 ਕੁਇੰਟਲ ਸੀਗਾ, ਇਸ ਵਾਰ 45 ਰਹਿ ਗਿਆ।
ਠੀਕ ਹੈ,
ਉਹਦੇ ਲਈ ਮੌਸਮ ਵੀ ਜ਼ਿੰਮੇਵਾਰ ਹੈਗਾ, ਉਹਦੇ ਲਈ ਲੇਬਰ ਵੀ ਜ਼ਿੰਮੇਵਾਰ ਹੈਗੀ ਹੈ, ਉਹਦੇ ਲਈ ਸਮੇਂ ਸਿਰ ਜਿਹੜੀ ਹੈ ਫਸਲ ਬਿਜਾਈ ਨਹੀਂ ਗਈ, ਇਹ ਵੀ ਜ਼ਿੰਮੇਵਾਰ ਹੈਗੀ ਹੈ, ਔਰ ਇਹ ਸਪਰੇਅ ਵੀ ਕਾਫ਼ੀ ਮਹਿੰਗੀ ਹੋ ਗਈ, ਡੀਜ਼ਲ ਵੀ ਮਹਿੰਗਾ ਹੋ ਗਿਆ ਪਿਛਲੇ ਸਾਲਾਂ ਨਾਲੋਂ
ਜੀ,
ਜਿਹੜੀ ਇੱਕ ਕਿੱਲੇ ਦਾ ਮੈਨੂੰ ਲੱਗਦਾ ਘੱਟੋ ਘੱਟ 10,000 ਰੁਪਇਆ ਕਿਸਾਨ ਨੂੰ ਜਿਹੜਾ ਨੁਕਸਾਨ ਹੋਊਗਾ
ਜੀ।
ਦੂਜਾ, ਮੰਡੀਆਂ ਦੇ ਵਿੱਚ ਮੌਸਮ ਦੀ ਵੀ ਖਰਾਬੀ ਹੋਈ, ਕੁਝ ਥਾਵਾਂ ਤੇ ਵਰਖਾ ਵੀ ਪਈ ਹੈ। ਤੀਜਾ, ਜਿਹੜਾ ਬਾਰਦਾਨਾ ਹੈਗਾ ਸਰਕਾਰੀ, ਉਹ ਬਾਰਦਾਨਾ ਪੂਰਾ ਨਹੀਂ ਹੋ ਸਕਿਆ, ਫੈਕਟਰੀਆਂ ਬੰਦ ਸੀਗੀਆਂ। ਹੁਣ ਇਹਨਾਂ ਨੇ ਆਖਿਆ, ਸਰਕਾਰ ਨੇ ਅੱਜ ਆਰਡਰ ਕੀਤਾ ਕਿ ਪੁਰਾਣਾ ਬਾਰਦਾਨਾ ਲੈ ਲਓ, ਜਿਹੜੀਆਂ ਬੋਰੀਆਂ ਹੈਗੀਆਂ ਉਹ ਪੁਰਾਣੀਆਂ ਪਾ ਲਓ। ਹੁਣ ਪਲਾਸਟਿਕ ਦੀ ਬੋਰੀ ਜਿਹੜੀ ਹੈਗੀ ਆ ਉਹ ਇੱਕ ਸੀਜ਼ਨ ਕੱਢਦੀ ਆ, ਦੂਜੇ ਸੀਜ਼ਨ ਉਹ ਕੱਢਦੀ ਨਹੀਂ ਕਿਉਂਕਿ ਮੀਂਹ ਪੈ ਜਾਂਦੀ ਹੈ। ਜਿਹੜੀ ਸਰਕਾਰੀ ਖਰੀਦ ਕੀਤੀ ਆ ਉਹ ਕੁਆਲਿਟੀ ਬਹੁਤ ਘੱਟ ਗਈ ਹੈਗੀ, ਉਹਦੇ ਚ ਮੰਤਰੀਆਂ ਸੰਤਰੀਆਂ ਦੇ ਬਹੁਤ ਵੱਡੇ ਹਿੱਸੇ ਹੈਗੇ ਆ। ਸਰਕਾਰ ਉਸ ਗੱਲ ਨੂੰ ਤਾਂ ਦੇਖ ਨਹੀਂ ਰਹੀ। ਹੁਣ ਇਹ ਪਾਲੀਆਂ ਚ ਤਾਂ ਬੰਨ ਕੇ ਕਣਕ ਨਹੀਂ ਜਾਣੀ, ਇਹਦਾ ਜਾਊ ਤਾਂ ਬੋਰੀਆਂ ਸੀ। ਹੁਣ ਆੜਤੀਆਂ ਨੂੰ ਕਹਿ ਦਿੱਤਾ ਵੀ ਤੁਸੀਂ ਆਪਣਾ ਮੁੱਲ ਲੈ ਲਓ ਤੇ ਤੁਹਾਨੂੰ 22 ਰੁਪਏ ਰੇਟ ਦੇਣਾ ਇੱਕ ਬੋਰੀ ਦਾ, ਤੇ ਬਾਜ਼ਾਰ ਚ ਰੇਟ ਹੈਗਾ ਜੀ 45 ਰੁਪਏ। ਹੁਣ ਤੁਸੀਂ ਦੱਸੋ ਜੀ ਉਹ ਭਰਪਾਈ ਕਿਵੇਂ ਹੋਊਗੀ, ਉਹ ਕੌਣ ਭਰਪਾਈ ਕਰੂਗਾ? ਉਹ ਜਿਹੜੀ ਹੈਗੀ ਹੈ ਉਹਦੇ ਤੇ ਉਹ ਜੱਟ ਦੇ ਖਾਤੇ ਚ ਉਹਨਾਂ ਨੇ ਲਿਖ ਦੇਣੀ ਹੈ। ਮੰਨ ਲਓ ਤੁਸੀਂ 100 ਕੁਇੰਟਲ ਕਣਕ ਲੈ ਕੇ ਗਏ ਹੋ ਤੇ ਤੁਹਾਨੂੰ ਉਹਨਾਂ ਨੇ ਕਿਹਾ ਜੀ 22 ਰੁਪਏ ਦੇ ਹਿਸਾਬ ਨਾਲ ਜਿਹੜੀਆਂ 100 ਬੋਰੀਆਂ ਹੈ ਜਾਂ 200 ਬੋਰੀਆਂ, ਕਿਉਂਕਿ 50 ਕਿਲੋ ਦੀ ਭਰਤੀ ਹੈ ਇਸ ਵਾਰ, ਇੱਕ ਕੁਇੰਟਲ ਦੀ ਭਰਤੀ ਦਾ ਬਹੁਤ ਸਮੇਂ ਤੋਂ ਬੰਦ ਹੈ, ਤੇ ਉਹ ਜਿਹੜੇ ਪੈਸੇ ਆ ਉਹ ਤੁਹਾਡੇ ਪੈਣੇ ਆ, ਤੁਹਾਡੇ ਖਾਤੇ ਚੋਂ ਕੱਟੇ ਜਾਣੇ ਆ
ਜੀ।
ਤੇ ਜੇ ਤੁਸੀਂ ਨਹੀਂ ਪੈਸੇ ਦਿੰਦੇ ਤਾਂ ਤੁਹਾਡੀ ਉੱਥੇ ਲਿਫਟਿੰਗ ਨਹੀਂ ਹੋਣੀ, ਤੁਹਾਡੇ ਖਾਤੇ ਚ ਪੈਸੇ ਨਹੀਂ ਆਉਣੇ। 10,000 ਰੁਪਇਆ ਤਾਂ ਘੱਟੋ ਘੱਟ ਸਾਨੂੰ ਲੋਸ ਇੱਕ ਏਕੜ ਦਾ ਇਸ ਤਰੀਕੇ ਨਾਲ ਹੈਗਾ, ਜਿਹਦੇ ਬਾਰੇ ਨਾ ਸਰਕਾਰ ਸੋਚ ਰਹੀ ਹੈ ਨਾ ਕੋਈ ਕੇਂਦਰ ਸਰਕਾਰ ਸੋਚ ਰਹੀ ਹੈ। ਜੇ ਘੱਟੋ ਘੱਟ ਇੱਕ ਕੁਇੰਟਲ ਪਿੱਛੇ 500 ਰੁਪਇਆ ਬੋਨਸ ਮਿਲੇ, ਮੰਨ ਲਓ ਮੇਰੀ 60 ਕੁਇੰਟਲ ਦੀ ਫਸਲ ਹੋਣੀ ਸੀ ਤਾਂ ਮੈਨੂੰ ਕੋਈ 500 ਰੁਪਇਆ ਜਾਂ 200 ਰੁਪਇਆ, 200 ਰੁਪਇਆ ਸੈਂਟਰ ਗਵਰਨਮੈਂਟ ਦੇਵੇ, 200 ਰੁਪਇਆ ਪੰਜਾਬ ਸਰਕਾਰ ਦੇਵੇ, ਕਿਉਂਕਿ ਜਿੰਨੇ ਟੈਕਸ ਹੈ ਉਹ ਪੰਜਾਬ ਸਰਕਾਰ ਵੀ ਲੈਂਦੀ ਹੈ ਤੇ ਸੈਂਟਰ ਸਰਕਾਰ ਵੀ ਲੈਂਦੀ ਹੈ। ਉਹਨੂੰ ਕਿਸਾਨ ਨੂੰ ਘੱਟੋ ਘੱਟ ਜਿਹੜਾ ਫੂਡ ਤਾਂ ਨਾ ਮਹਿੰਗਾ ਹੋਵੇ ਨਾ। ਹੁਣ ਸਰਕਾਰ ਨੇ ਅੱਜ ਕਹਿ ਦਿੱਤਾ, ਮੋਦੀ ਸਾਹਿਬ ਨੇ ਕਹਿ ਦਿੱਤਾ ਵੀ ਅਸੀਂ ਜੀ ਦੋ ਮਹੀਨਿਆਂ ਦਾ ਅਸੀਂ ਰਾਸ਼ਨ ਦੇਣਾ, ਅਨਾਜ ਦੇਵਾਂਗੇ। ਉਹ ਅਨਾਜ ਕਿੱਥੋਂ ਦੇਣਾ? ਉਹ ਕਿਸਾਨ ਦੇ ਖੇਤ ਚੋਂ ਹੀ ਦੇਣਾ ਨਾ, ਕੋਈ ਇਹ ਆਮਾਂ ਨੀਆਂ ਡਾਲੀਆਂ ਦੇ ਗਰਾਊਂਡ ਚੋਂ ਕੱਢ ਕੇ ਤਾਂ ਨਹੀਂ ਜਾਣਗੇ ਇਹ। ਔਰ ਕਿਸਾਨ ਜਿਹੜਾ ਕਿਸਾਨ ਪੈਦਾਵਾਰ ਕਰ ਰਿਹਾ ਉਹ ਤਾਂ ਜੂਝ ਰਿਹਾ, ਉਹ ਤਾਂ ਉਹਨੂੰ ਉਹਦੀ ਫਸਲ ਦੀ ਪੈਦਾਵਾਰ ਵੀ ਘੱਟ ਹੋਈ ਹੈ, ਤੇ ਉਹਦਾ ਜਿਹੜਾ ਤੁਸੀਂ 2 ਰੁਪਏ ਕਿਲੋ ਵਾਲਾ ਨਾ ਜਿਹੜਾ ਤੁਸੀਂ ਗਰੀਬਾਂ ਨੂੰ ਵੰਡਣਾ ਹੈ ਤੇ ਉਸ ਨੂੰ ਉਹਨੂੰ ਬਣਦਾ ਮੁੱਲ ਦਿਓ। ਹੁਣ ਜਿਹਨੇ ਰੋਟੀ ਖਾਣੀ ਹੈ ਰੋਟੀ ਖਾਣੀ ਹੈ, ਪੈਸੇ ਤਾਂ ਖਾ ਨਹੀਂ ਸਕਦਾ। ਇਸ ਕਰਕੇ ਕਿਸਾਨ ਅੱਜ ਦੀ ਘੜੀ ਕਿਸਾਨ ਨੂੰ ਇਹ ਇਹ ਭਰਪਾਈ ਜਿਹੜੀ ਹੈ ਸਰਕਾਰ ਨੂੰ ਕਰਨੀ ਚਾਹੀਦੀ ਹੈ। ਪਰ ਪਿਸ ਰਿਹਾ ਕਿਸਾਨ, ਪਿਸ ਰਿਹਾ ਮੰਡੀਆਂ ਚ, 10-10 ਦਿਨ ਹੋ ਗਏ, 20-20 ਦਿਨ ਹੋ ਗਏ ਬੈਠਿਆਂ ਨੂੰ, ਉਧਰੋਂ ਮੌਸਮ ਦੀ ਮਾਰ ਹੈਗੀ ਆ, ਬਾਰਦਾਨਾ ਹੈ ਨਹੀਂ, ਉਧਰੋਂ ਜਦੋਂ ਮੰਡੀ ਚ ਰੇਟ ਲੱਗਦਾ ਉਹ ਕਹਿੰਦੇ ਮੋਇਸਚਰ ਜ਼ਿਆਦਾ ਹੈ ਜੀ, ਕਣਕ ਥੋੜੀ ਗਿੱਲੀ ਹੈ ਜੀ, ਉਹਦਾ ਵੀ ਕੱਟ ਵੱਜਦਾ, ਇਸ ਕਰਕੇ ਨੁਕਸਾਨ ਬਹੁਤ ਹੈਗਾ।
ਇਸ ਵਾਰੀ ਵੈਸੇ ਲੱਗਦਾ ਸੀਗਾ ਵੀ ਸਮੱਸਿਆ ਆਊਗੀ ਸਰਕਾਰ ਵੱਲੋਂ, ਪਰ ਇਹ ਕੁਦਰਤੀ, ਚਲੋ ਹੁਣ ਕੁਦਰਤ ਦੇ ਤੌਰ 'ਤੇ ਵੀ ਆਈ ਹੋਈ ਹੈ, ਮੋਇਸਚਰ ਹੈ, ਮੀਂਹ ਪੈ ਰਿਹਾ। ਮੇਰੀ ਅੱਜ ਵੀ ਗੱਲ ਹੋਈ ਸੀ ਪਿੰਡ ਸਾਡੇ, ਉਹ ਕਹਿੰਦੇ ਵੀ ਐਤਕੀ ਖਰਾਬਾ ਹੀ ਹੈ ਕੰਮ ਹਰੇਕ ਪਾਸਿਓਂ, ਖਰਾਬਾ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਹੈ ਫਸਲਾਂ ਦਾ, ਲੇਬਰ ਨਹੀਂ ਮਿਲ ਰਹੀ, ਇੱਧਰ ਵੀ ਹੜ੍ਹ, ਕਿਤੇ ਹੜ੍ਹ ਆ ਰਹੇ ਨੇ, ਕਿਤੇ ਕੁਛ ਆ ਰਿਹਾ, ਕਿਤੇ ਸਾਈਕਲੋਨ ਆ ਰਿਹਾ। ਸੋ ਤਕਰੀਬਨ ਦੁਨੀਆ ਦੇ ਉੱਤੇ ਨਾ ਜਿਹੜਾ ਅੱਤ ਦਾ ਮੌਸਮ ਹੈ, ਜਾਣੀ ਕਿ ਐਕਸਟ੍ਰੀਮ ਵੈਦਰ ਹੈ, ਉਹ ਇਸ ਸਾਲ ਪਲੇ ਕਰ ਰਿਹਾ ਹੈ। ਅਤੇ ਬਿੱਟਾ ਸਾਹਿਬ, ਮੈਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਦੇ ਪ੍ਰਡਿਕਸ਼ਨ ਇਹ ਹੈ ਕਿ ਇੱਥੇ ਫੂਡ ਜਿਹੜਾ ਉਹਦੀ ਸ਼ੋਰਟੇਜ ਹੋਏਗੀ, ਖਾਸ ਕਰਕੇ ਫਰੂਟ ਸਬਜ਼ੀਆਂ, ਅਤੇ ਇਹਦੇ ਕਾਰਨ ਭਾਅ ਆਉਣ ਵਾਲੇ ਸਮੇਂ ਦੇ ਵਿੱਚ ਸਿਆਲਾਂ ਨੂੰ ਵਧਣ ਦੀ ਪੂਰੀ ਪੂਰੀ ਮਤਲਬ ਲੋਕਾਂ ਨੂੰ ਸ਼ੱਕ ਹੈ ਵੀ ਇੱਦਾਂ ਹੋਏਗਾ। ਇਸ ਹਿਸਾਬ ਨਾਲ ਹਿੰਦੁਸਤਾਨ ਦੇ ਵਿੱਚ ਵੀ ਅਨਾਜ ਘਟੇਗਾ ਅਤੇ ਸਮੱਸਿਆ ਤਾਂ ਆਏਗੀ ਫਿਰ ਆਉਣ ਵਾਲੇ ਟਾਈਮ ਦੇ ਵਿੱਚ, 1-2 ਸਾਲਾਂ 'ਚ।
ਬਿਲਕੁਲ ਜੀ, ਸਮੱਸਿਆ ਤਾਂ ਆਉਣੀ ਹੈ, ਕਿਉਂਕਿ ਤੁਸੀਂ ਦੇਖੋ ਨਾ ਪੰਜਾਬ ਦੀ ਜਿਹੜੀ ਖੇਤੀਬਾੜੀ ਹੈ, ਮੈਂ ਐਵਰੇਜ ਦੇਖਾਂ ਤਾਂ 30% ਤੋਂ ਜ਼ਿਆਦਾ ਅਸੀਂ ਜ਼ਮੀਨਾਂ ਜਿਹੜੀਆਂ ਠੇਕੇ 'ਤੇ ਦੇਣੀਆਂ ਸ਼ੁਰੂ ਕਰ ਦਿੱਤੀਆਂ, ਔਰ ਹੁਣ ਇਸ ਹਿਸਾਬ ਨਾਲ ਇਹ ਰੇਸ਼ੋ ਜਿਹੜੀ ਵਧਣੀ ਹੈ
ਜੀ।
ਔਰ ਜਿਹੜੀਆਂ ਕੰਟਰੈਕਟ ਫਾਰਮਿੰਗ ਵਾਲੀਆਂ ਏਜੰਸੀਆਂ, ਉਹਨਾਂ ਨੇ ਆਪਣੇ ਹਿਸਾਬ ਨਾਲ ਫਸਲ ਬਿਜਾਉਣੀ ਹੈ ਅਤੇ ਆਪਣੇ ਹਿਸਾਬ ਨਾਲ ਉਹਨਾਂ ਨੇ ਫਸਲ ਦੀ ਮਾਰਕੀਟਿੰਗ ਕਰਨੀ ਹੈ,
ਬਿਲਕੁਲ
ਸੁਭਾਵਿਕ ਤੌਰ 'ਤੇ ਹੈ। ਵੈਸੇ ਤਾਂ ਤੁਸੀਂ, ਵੈਸੇ ਵੀ ਤੁਸੀਂ ਮੰਡੀ 'ਚ ਜੇ ਸਵੇਰੇ ਤੁਸੀਂ ਦੇਖੋ ਤਾਂ ਜਿਹੜੀ ਸਬਜ਼ੀ 2 ਰੁਪਏ ਕਿਲੋ ਮੰਡੀ ਦੇ ਵਿੱਚ ਕਿਸਾਨ ਤੋਂ ਲੈ ਰਹੇ ਨੇ, ਉਹ ਤੁਹਾਨੂੰ ਰੇਹੜੀ ਤੇ 20 ਰੁਪਏ ਕਿਲੋ ਮਿਲ ਰਹੀ ਹੈ, 18 ਰੁਪਏ ਤਾਂ ਉਹ 2-3-4 ਘੰਟਿਆਂ ਦੇ ਵਿੱਚ ਹੀ ਕਮਾ ਰਹੇ ਆ। ਤੇ ਜੇ ਤੁਸੀਂ 2 ਰੁਪਏ ਕਿਲੋ ਵੇਚਣ ਵਾਲੇ ਕਿਸਾਨ ਨੂੰ ਪੁੱਛੋ, ਉਹ ਕਹਿੰਦਾ ਜੀ ਮੈਨੂੰ ਯਾਦ ਹੈ ਮੂਲੀਆਂ ਦੀ ਪੰਡ ਇੱਕ ਬੰਦਾ ਲੈ ਕੇ ਆਇਆ, ਤੇ ਮੈਂ ਕਿਹਾ ਜੀ ਕਿੰਨੇ ਪੈਸੇ ਵੱਟੇ ਆ? ਕਹਿੰਦਾ ਜੀ 170 ਰੁਪਏ। ਤੇ ਮੈਂ ਕਿਹਾ ਕਿਰਾਇਆ ਕਿੰਨਾ ਲੱਗਿਆ? ਕਹਿੰਦਾ ਜੀ 100 ਰੁਪਏ ਦਾ ਤੇਲ ਫੂਕ ਕੇ ਆਇਆ। ਤੇ ਮੈਂ ਕਿਹਾ ਤੇਰੀ ਦਿਹਾੜੀ ਤੁਸੀਂ ਆਪੇ ਵੇਖ ਲੋ ਵੀ ਉਹ ਬੰਦੇ ਦੀ ਦਿਹਾੜੀ ਵੀ ਪੂਰੀ ਨਹੀਂ ਹੋਈ,
170 ਰੁਪਏ
ਦੀ ਇੱਕ ਪੰਡ ਮੂਲੀਆਂ ਦੀ ਵਿਕੀ ਹੈ ਤੇ 100 ਰੁਪਏ ਨੂੰ ਖਰਚਾ ਪੈ ਗਿਆ।
ਬਿੱਟਾ ਸਾਹਿਬ,
ਇਹ ਤਾਂ
ਇਹ ਸਮੱਸਿਆਵਾਂ ਨੇ, ਇਹ ਜਿਹੜੀਆਂ ਮੰਡੀਕਰਨ ਦੀਆਂ ਸਮੱਸਿਆਵਾਂ ਨੇ। ਅਸਲ ਦੇ ਵਿੱਚ ਕੀ ਹੈ ਨਾ ਕਿ ਆਪਾਂ ਪਹਿਲਾਂ ਵੀ ਰੇਡੀਓ 'ਤੇ ਕਈ ਵਾਰੀ ਕਿਹਾ ਵੀ ਜਿਹੜੀ ਕਿਸਾਨੀ ਹੈ ਨਾ, ਉਹ ਸਾਨੂੰ ਐਗਰੀਕਲਚਰ ਹੈ,
ਇੱਕ ਨਾ ਇਹ ਬਾਣੀਆਂ ਬੰਦਾ ਨਹੀਂ ਕਰ ਸਕਦਾ ਟੂ ਬੀ ਓਨਸਟ, ਜਿਹੜਾ ਹਿਸਾਬੀ ਕਿਤਾਬੀ ਬੰਦਾ ਆ, ਸ਼ੀਟਾਂ ਵਾਲੇ ਆ, ਸਪਰੈਡ ਸ਼ੀਟਾਂ ਵਾਲੇ ਆ, ਅਕਾਊਂਟੈਂਟ ਬੰਦੇ ਖੇਤੀ ਨਹੀਂ ਕਰ ਸਕਦੇ। ਜੇ ਕਹੋ ਨਾ ਵੀ ਇਹਨੂੰ ਬਿਜ਼ਨਸ ਮੰਗਰ ਬਿਜ਼ਨਸ ਤੌਰ 'ਤੇ ਦੇਖਣਾ ਆ, ਐਕਚੁਲੀ ਖੇਤੀ ਹੈਗੀ ਕਲਚਰ ਕਿ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ, ਇਹ ਜਿਨ੍ਹਾਂ ਨੂੰ ਆਉਂਦੀ ਆ, ਜਿਹਨੇ ਕਰਨੀ ਆ, ਜਿਨ੍ਹਾਂ ਦੇ ਮਨ 'ਚ ਜੁੱਸਾ ਆ, ਉਹੀ ਕਰਦੇ ਨੇ। ਪਰ ਜੇ ਅਕਾਊਂਟੈਂਟ ਬੰਦਾ ਹਿਸਾਬ ਕਿਤਾਬੀ ਬੰਦਾ ਖੇਤੀ ਨਹੀਂ ਕਰ ਸਕਦਾ, ਕਿਸਾਨ ਤਾਂ ਥੋੜ੍ਹਾ ਬਹੁਤਾ ਬਾਣੀਆਪਣ ਕਰ ਸਕਦਾ ਹੈ ਨਾ, ਕਿ ਜ਼ਰੂਰੀ ਥੋੜ੍ਹਾ ਵੀ ਹੁਣ ਉਹੀ ਕੁਛ ਕਰੀ ਜਾਣਾ ਹੈ, ਮਤਲਬ ਉੱਦਾਂ ਹੀ ਕਰੀ ਜਾਣੀ ਜਿੱਦਾਂ ਪਹਿਲਾਂ ਵੀ ਸੁੱਟ ਆਉਂਦੀ ਹੈ, ਮੰਡੀ 'ਚ ਸੁੱਟ ਕੇ ਆਉਣਾ, ਵੇਚ ਕੇ ਨਹੀਂ ਆਉਣਾ, ਸੁੱਟ ਕੇ ਆਉਣਾ ਹੈ। ਵੀ ਥੋੜ੍ਹਾ ਬਹੁਤਾ ਜਿਹੜਾ ਨਵੇਂ ਜਨਰੇਸ਼ਨ ਹੈ ਉਹ ਆਪਣਾ ਬਿਜ਼ਨਸ ਮਾਡਲ ਦੇਖਣ, ਆਪਣੀ ਕਲਚਰ ਦੇ ਵਿੱਚ ਐਗਰੀਕਲਚਰ ਦੇ ਵਿੱਚ ਐਗਰੀ ਬਿਜ਼ਨਸ ਨੂੰ ਅਡੋਪਟ ਕਰਨ। ਇੱਥੇ ਸਰਕਾਰਾਂ ਨਾ ਆਸਟ੍ਰੇਲੀਆ ਦੇ ਵਿੱਚ, ਮੈਂ ਤੁਹਾਨੂੰ ਦੱਸਦਾ, ਖਾਸ ਕਰਕੇ ਨਿਊ ਸਾਊਥ ਵੇਲਜ਼, ਬਾਕੀ ਸਟੇਟਾਂ ਦਾ ਮੈਨੂੰ ਬਹੁਤਾ ਨਹੀਂ ਪਤਾ, ਉਹ ਅਥੋਰਟੀਜ਼ ਦੇ ਥਰੂ, ਇੱਕ ਤਾਂ ਰੂਰਲ ਅਸਿਸਟੈਂਟ ਅਥੋਰਿਟੀ ਆ, ਉਹਦੇ ਥਰੂ ਨਾ ਕਿਸਾਨਾਂ ਨੂੰ ਗਰੰਟਾਂ ਵੀ ਦਿੰਦੇ ਆ, ਐਜੂਕੇਸ਼ਨ ਵੀ ਦਿੰਦੇ ਆ ਵੀ ਤੁਸੀਂ ਆਪਣੀਆਂ ਸ਼ੀਟਾਂ ਬਣਾਉਣੀਆਂ ਦੇਖੋ, ਬਿਜ਼ਨਸ ਦੇ ਟੈਕਟਿਕ ਸਿੱਖੋ, ਅਸੀਂ ਆਹ ਦਿੰਦੇ ਹਾਂ, ਅਸੀਂ ਉਹ ਦਿੰਦੇ ਹਾਂ, ਵੀ ਇਹਨੂੰ ਐਗਰੀਕਲਚਰ ਤੋਂ ਐਗਰੀ ਬਿਜ਼ਨਸ ਵੱਲੋਂ ਆਓ, ਉਹਨਾਂ ਨੂੰ ਐਜੂਕੇਟ ਕਰੋ। ਅਤੇ ਉਹ ਕਿਸਾਨ ਸੋਚਦੇ ਵੀ ਆ ਵੀ ਆਹ ਚੀਜ਼ ਲੈਣ ਤੋਂ ਪਹਿਲਾਂ, ਆਹ ਪਾਉਣ ਤੋਂ ਪਹਿਲਾਂ ਕੀ ਇਹ ਫਸਲ ਮੈਨੂੰ ਕੁਛ ਛੱਡ ਰਹੀ ਆ ਜਾਂ ਨਹੀਂ ਛੱਡ ਰਹੀ, ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਡਕਸ਼ਨ ਹੋ ਰਹੀ ਆ ਜਾਂ ਨਹੀਂ ਹੋ ਰਹੀ। ਸੋ ਇਹ ਥੋੜ੍ਹਾ ਬਹੁਤਾ ਕਸੂਰ ਤਾਂ ਮੈਨੂੰ ਲੱਗਦਾ ਕਿਸਾਨਾਂ ਦਾ ਵੀ ਹੈਗਾ ਹੀ ਹੈ ਇੰਡੀਆ ਦੇ ਵਿੱਚ।
ਬਿਲਕੁਲ, ਮੈਨੂੰ ਯਾਦ ਹੈ ਇੱਥੇ ਫਿਰੋਜ਼ਪੁਰ ਜ਼ਿਲ੍ਹੇ 'ਚ ਨਾ ਜੀ ਦੋ ਪਿੰਡ ਹੈ, ਮਾਨ ਸਿੰਘ ਵਾਲਾ ਅਤੇ ਭੰਗੇ ਵਾਲਾ। ਮਾਨ ਸਿੰਘ ਵਾਲੇ ਦੇ ਬੰਦੇ ਗਾਜਰਾਂ ਬੀਜਦੇ ਨੇ,
ਹਾਂਜੀ,
ਔਰ ਉਹਨਾਂ ਦੀ ਗਾਜਰ ਹੈ ਜਿਹੜੀ ਉਹ ਪੂਰੀ ਮੈਂ ਸਮਝਦਾ ਕਿ ਸਾਰੀ ਮੰਡੀ ਨਾਲੋਂ ਵੱਖਰੀ ਹੁੰਦੀ ਹੈ ਔਰ ਚੰਗਾ ਉਹਨੂੰ ਰੇਟ ਮਿਲਦਾ
ਜੀ।
ਔਰ ਜਿਹੜੇ ਭੰਗੇ ਵਾਲੇ ਦੇ ਬੰਦੇ ਹੈ ਉਹ ਬੰਦੇ ਜਿਹੜੇ ਆਪਣੇ ਸਫੈਦੇ ਦਾ ਕਲੋਨ ਸਫੈਦਾ ਜਿਹਨੂੰ ਕਹਿ ਸਕਦੇ ਹਾਂ, ਇੱਕ ਰੁਪਏ ਥੈਲੀ, ਇੱਕ ਰੁਪਏ ਬੂਟਾ ਵੇਚਦੇ ਹੈ। ਉਹ ਇੱਕ ਸਾਲ ਦਾ ਘੱਟੋ ਘੱਟ ਵੀ 30-40 ਲੱਖ ਬੂਟਾ ਵੇਚ ਦਿੰਦੇ ਆ।
ਅੱਛਾ,
ਮਤਲਬ ਅੰਦਾਜ਼ਾ ਤੁਸੀਂ ਲਾਓ ਉਹਨਾਂ ਦੀ ਕੋਸਟ ਕੀ ਹੈ। ਕੋਸਟ ਉਹਨਾਂ ਦੀ ਕੁਛ ਨੀ, ਇੱਕ ਥੈਲੀ ਲੱਗਣੀ ਹੈ ਪਲਾਸਟਿਕ ਦੀ ਛੋਟੀ ਜੀ, 20-30 ਗ੍ਰਾਮ ਦੀ, ਤੁਸੀਂ ਅੰਦਾਜ਼ਾ ਲਾ ਲਓ। ਉਹਦੇ 'ਚ ਮਿੱਟੀ ਭਰ ਕੇ ਉਹਨਾਂ ਨੇ ਸਫੈਦੇ ਦਾ ਜਿਹੜਾ ਇੱਕ ਬੂਟਾ ਲਾ ਕੇ ਜਾਣਾ, ਔਰ ਉਹ 2 ਜਾਂ 3 ਇੰਚ ਦਾ ਸਫੈਦੇ ਦਾ ਬੂਟਾ ਹੈਗਾ। ਪਰ ਮਿਹਨਤ ਬਹੁਤ ਉਹਨਾਂ ਦੀ, ਇਹ ਗੱਲ ਸਰ, ਜ਼ਮੀਨ ਵੀ ਉਹਨਾਂ ਕੋਲ ਆਪਣੀ ਨੀ ਗੀ, ਜਿਹੜੀ ਸੜਕਾਂ ਦੇ ਵਿਚਾਲੇ ਜ਼ਮੀਨ ਹੁੰਦੀ ਨੇ ਜਗਲਾਤ ਦੀ, ਉਹ ਜਗਲਾਤ ਵਾਲੀ ਜ਼ਮੀਨ ਉਹਨਾਂ ਨੇ ਠੇਕ 'ਚ ਲਈ ਹੋਈ ਹੈ, ਉੱਥੋਂ ਉਹਨਾਂ ਨੇ ਮਿੱਟੀ ਭਰਨੀ ਹੈ ਖੇਤ 'ਚੋਂ, ਤੇ ਨਾਲ ਹੀ ਉਹਨਾਂ ਨੇ ਇਹ ਜਿਹੜੇ ਕਲੋਨ ਹੈ ਜਿਹੜਾ ਉਹ ਦੇ ਦੇਣਾ। ਔਰ ਇੰਨਾ ਉਹਦੀ ਡਿਮਾਂਡ ਹੈਗੀ ਹੈ ਹਰ ਜਗ੍ਹਾ ਦੀ। ਇਸੇ ਤਰ੍ਹਾਂ ਹੀ ਬਹੁਤ ਸਾਰੇ ਜਿਵੇਂ ਤੁਸੀਂ ਕਹਿੰਦੇ ਹੋ ਐਗਰੀ ਬਿਜ਼ਨਸ, ਜਿਹੜੇ ਲੋਕ ਤਾਂ ਇਸ ਨੂੰ ਐਗਰੀ ਬਿਜ਼ਨਸ ਦੇ ਤੌਰ 'ਤੇ ਦੇਖਦੇ ਆ, ਉਹ ਤਾਂ ਬੜੇ ਕਾਮਯਾਬ ਨੇ, ਲੇਕਿਨ ਇੰਨੀ ਭਕਾਈ ਕੋਈ ਕਰਕੇ ਰਾਜ਼ੀ ਨਹੀਂ। ਉਹ ਕਹਿੰਦਾ ਨਹੀਂ ਜੀ, ਅਸੀਂ ਜ਼ਮੀਨ ਵੇਚੋ, 2 ਕਿੱਲੇ 3 ਕਿੱਲੇ ਵੇਚੋ, ਮੁੰਡੇ ਨੂੰ ਭੇਜੋ ਬਾਹਰ ਕੈਨੇਡਾ, 5 ਸਾਲਾਂ ਨੂੰ 4 ਸਾਲਾਂ ਉਹਦੀ ਪੀਆਰ ਮਿਲ ਜੂਗੀ, ਉਦੋਂ ਬਾਅਦ ਆਪ ਵੀ ਚਲਾ ਜਾਵਾਂਗੇ। ਹੁਣ ਕਲਚਰ ਜਿਹੜਾ ਕੰਮ ਕਰਨ ਦਾ ਜਿਹੜਾ ਕਲਚਰ ਹੈ ਜੀ, ਉਹ ਘੱਟ ਰਿਹਾ। ਇਸੇ ਕਰਕੇ ਜ਼ਮੀਨਾਂ ਦੇ ਰੇਟ ਡਿੱਗ ਪਏ ਪੰਜਾਬ 'ਚ, ਤੁਸੀਂ ਦੇਖੋ। ਔਰ ਉੱਧਰੋਂ ਦੂਜੇ ਪਾਸੇ ਹੁਣ ਖੇਤੀ ਅੰਦੋਲਨ ਨੇ ਤਾਂ ਜਮਾਂ ਹੀ ਪੱਠਾ ਬਿਠਾ ਤਾ। ਹੁਣ ਖੇਤੀ ਅੰਦੋਲਨ ਕਰਕੇ ਤਾਂ ਹੁਣ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ 100-100, 200-200, 300-400 ਕਿੱਲੇ ਦੇ ਟੱਕ ਸ਼ੁਰੂ ਕਰ ਦਿੱਤੇ ਲੈਣੇ, ਤੇ ਹਰ ਬੰਦਾ ਵਕਾਊ ਹੈ। ਹਰ ਬੰਦਾ ਕਹਿੰਦਾ ਵੀ ਮੇਰੀ ਜ਼ਮੀਨ ਪਹਿਲਾਂ ਲਓ, ਦੂਜੇ ਦੀ ਬਾਅਦ 'ਚ ਲਓ। ਜੇ ਜੇ ਪਿੰਡ ਦੇ ਵਿੱਚ 22 ਲੱਖ ਰੁਪਇਆ ਰੇਟ ਹੈ ਤੇ ਮੈਂ ਕਹਿੰਦਾ ਮੇਰੇ ਤੋਂ 18 ਲੱਖ ਲੈ ਲਓ, ਮੇਰਾ ਗੁਆਂਢੀ ਕਹਿੰਦਾ ਨਹੀਂ ਜੀ ਮੇਰੇ ਤੋਂ 15 ਲੱਖ ਹੀ ਚੱਕੋ। ਉਹ ਕੰਪਨੀਆਂ ਨੂੰ ਫਿਰ ਉਹਦਾ ਫਾਇਦਾ ਹੋ ਰਿਹਾ। ਆਉਣ ਵਾਲੇ 10-15 ਸਾਲਾਂ ਦੇ ਵਿੱਚ ਵਾਕਈ ਇਹ ਗੱਲ ਅਸੀਂ ਹੋਣੀ ਹੈ ਵੀ ਇਹ ਸਾਡਾ ਸਾਡਾ ਜਿਹੜਾ ਫੂਡ ਕਲਚਰ ਹੈਗਾ ਇਹ ਸਾਰਾ ਕਾਰਪੋਰੇਟ ਘਰਾਣੇ ਦੇ ਹੱਥ 'ਚ ਆ ਜਾਣਾ, ਕਿਉਂਕਿ ਅਸੀਂ ਹੱਥੀਂ ਕੰਮ ਕਰਨਾ ਛੱਡ ਚੁੱਕੇ ਹਾਂ। ਹੁਣ ਮੈਂ ਇਹ ਉਹ ਵੀ ਗੱਲ ਕਰਾਂਗਾ, ਇੱਥੇ ਘੁਆਰ ਵਾਲਾ ਪਿੰਡ ਹੈ ਜੀ, ਉੱਥੇ ਬੋਰੀਆ ਸਿੱਖ ਪਰਿਵਾਰ ਬਹੁਤ ਜ਼ਿਆਦਾ ਰਹਿੰਦੇ ਨੇ, ਅਤੇ ਸ਼ਾਇਦ ਤੁਹਾਨੂੰ ਮੈਂ ਅੱਗੇ ਵੀ ਗੱਲ ਸੁਣਾਈ ਸੀ। ਉਹ ਕੀ ਕਰਦੇ ਆ, ਉਹ ਠੇਕੇ 'ਤੇ ਜ਼ਮੀਨ ਲੈਂਦੇ ਆ, ਬਹੁਤ ਚੰਗੀ ਕਮਾਈ ਕਰਦੇ ਆ ਉਹ, ਔਰ ਰਾਤ ਨੂੰ ਸਪਰੇਅ ਕਰਦੇ ਆ ਉਹ। ਉਹਨਾਂ ਦਾ ਨੁਕਤਾ ਇਹ ਹੈ ਵੀ ਜਿਹੜੀ ਸਬਜ਼ੀ ਬੀਜਦੇ ਆ ਨਾ ਜੀ, ਟਿੰਡੋ ਜਾਂ ਵਗੈਰਾ, ਰਾਤ ਨੂੰ ਸਪਰੇਅ ਕਰਦੇ ਆ। ਉਹ ਕਹਿੰਦੇ ਰਾਤ ਨੂੰ ਕਿਉਂ ਕਰਦੇ ਆ, ਉਹ ਕਹਿੰਦੇ ਰਾਤ ਸਮੇਂ ਨਾ ਸੁੰਡੀ ਜਿਹੜੀ ਉੱਪਰ ਪੱਤੇ 'ਤੇ ਆ ਜਾਂਦੀ।
ਬਿਲਕੁਲ, ਅਸੀਂ ਵੀ ਰਾਤ ਨੂੰ ਹੀ ਕਰਦੇ ਆ ਜੀ ਇੱਥੇ।
ਹਾਂ ਵੇਖੋ, ਇਹ ਆ ਗਈ ਨਾ ਗੱਲ ਜੀ।
ਹਾਂਜੀ ਹਾਂਜੀ।
ਅੱਛਾ ਦੂਜੀ, ਤੇ ਅੱਛਾ ਉਹ ਬੰਦੇ ਦੇ ਕੋਈ ਸਿਰ 'ਤੇ ਕਰਜ਼ਾ ਨੀਗਾ।
ਹਾਂਜੀ,
ਸ਼ਾਇਦ ਤੁਹਾਨੂੰ ਅੱਗੇ ਗੱਲ ਸੁਣਾਈ ਸੀ,
ਮੈਨੂੰ ਯਾਦ ਆ ਗਿਆ।
ਮੈਂ ਤੁਹਾਨੂੰ ਗੱਲ ਸੁਣਾਈ ਸੀ ਨਾ, ਉਹਨਾਂ ਬੰਦਿਆਂ ਦੇ ਸਿਰ 'ਤੇ ਕੋਈ ਕਰਜ਼ਾ ਨਹੀਂ, ਸਾਰਾ ਪਿੰਡ ਕਰਜ਼ਾਈ ਹੈ।
ਅੱਛਾ,
100 ਕਿੱਲੇ ਵਾਲਾ ਵੀ ਕਰਜ਼ਾਈ ਹੈ, 10 ਕਿੱਲੇ ਵਾਲਾ ਵੀ ਕਰਜ਼ਾਈ ਹੈ। ਜਦੋਂ ਕਿਸੇ ਨੇ ਮੰਨ ਲਓ ਮੈਂ ਕਰਜ਼ਾ ਲੈਣਾ ਤੇ ਮੈਂ ਬੈਂਕ ਨੂੰ ਸ਼ਿਓਰਟੀ ਪਾਉਣੀ ਹੈ, ਮੈਂ ਤੁਹਾਡੀ ਮਿਹਨਤ ਕੱਢੂੰਗਾ ਵੀ ਤੁਸੀਂ ਮੇਰੀ ਗਰੰਟੀ ਪਾਓ, ਕਿਉਂਕਿ ਬੈਂਕ ਤੁਹਾਡੇ 'ਤੇ ਵਿਸ਼ਵਾਸ ਕਰਦਾ ਹੈ ਤੇ ਤੁਹਾਡੀ ਕ੍ਰੈਡੀਬਿਲਟੀ ਬਣੀ ਹੈ।
ਅੱਛਾ,
ਤੇ ਉਹਨਾਂ ਦੇ ਕੋਲੇ ਜਾਂਦਾ ਬੰਦਾ, ਉਹ ਭਾਵੇਂ ਉਹਨੂੰ ਨਾ ਬੁਲਾਉਣ, ਉਹਨਾਂ ਕੋਲ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਉਂਦਾ, ਬਾਈ ਜੀ ਸਤਿ ਸ਼੍ਰੀ ਅਕਾਲ। ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੇ ਆਪਣੇ ਤੋਂ ਬੈਂਕ ਦੇ ਬੂਠਾ ਲਵਾਉਣਾ, ਇਹਦੀ ਗਰੰਟੀ ਪਾਉਣੀ ਹੈ ਆਪਾਂ। ਉਹ ਚਾਹ ਵੀ ਪਿਆਉਂਦੇ ਨੂੰ, ਠੰਡਾ ਪੱਤਾ ਵੀ ਪਿਆਉਂਦੇ, ਰੋਟੀ ਵੀ ਖਵਾਉਂਦੇ ਆ। ਫਿਰ ਉਹ ਕਹਿੰਦੇ ਕਿਵੇਂ ਸੀ, ਉਹ ਕਹਿੰਦੇ ਜੀ ਉਹ ਸਾਡੇ ਕੋਲ ਬੰਦਾ ਆਉਂਦਾ ਫਿਰ ਅੱਖ ਨੀਵੀਂ ਕਰਕੇ ਕਹਿੰਦਾ ਜੀ 10 ਕਿੱਲੇ ਜ਼ਮੀਨ ਹੈ ਜੀ, ਲੋਨ ਲਿਆ ਜੀ 5 ਲੱਖ ਰੁਪਇਆ ਤੇ ਮੇਰੀ ਗਰੰਟੀ ਪਾ ਦਿਓ। ਉਹ ਸਾਰੇ ਪਿੰਡ ਦੀ ਗਰੰਟੀ ਉਹ ਬੰਦੇ ਪਾਉਂਦੇ ਆ ਜਿਹਨਾਂ ਕੋਲ ਆਪਦੇ ਕੋਲੇ ਜ਼ਮੀਨ ਨੀ ਗੀ, ਲੇਕਿਨ ਉਹਨਾਂ ਕੋਲ ਬੈਂਕ ਦੀ ਲਿਮਿਟ ਹੈ, ਠੇਕੇ ਤੇ ਉਹਨਾਂ ਨੇ ਜ਼ਮੀਨਾਂ ਲਈਆਂ ਔਰ ਉਹ ਐਗਰੀ ਬਿਜ਼ਨਸ ਉਹ ਬੰਦੇ ਕਰਦੇ
ਉਹ ਕਰਦੇ ਨੇ। ਇਹ ਤਾਂ ਦੇਖੋ ਮੈਂ ਦੂਜੀ ਗੱਲ ਇਹ ਹੈ ਵੀ ਜਿਹੜੇ ਨਾ ਵੱਡੇ ਘਰਾਣਿਆਂ ਦੀ ਗੱਲ ਕਰਦੇ ਹਾਂ ਆਪਾਂ, ਚਲੋ ਜਾਂਦੇ ਜਾਂਦੇ ਇੱਥੇ ਸਮੇਟਦੇ ਹਾਂ ਵੀ ਇੱਦਾਂ ਵੀ ਨਹੀਂ ਹੁੰਦੀ। ਆਪਾਂ ਪਹਿਲਾਂ ਕਰਦੇ ਵੀ ਤੁਸੀਂ ਸ਼ੀਟਾਂ ਦੇ ਹਿਸਾਬ ਨਾਲ ਵੀ ਇੱਥੇ ਕਾਰਪੋਰੇਟ ਨਾ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਇੱਕ ਰਾਤ ਵਿਚਾਲੇ ਹੀ ਤਬਾਹ ਹੋ ਜਾਂਦੀਆਂ, ਦਿਵਾਲੀਆ ਹੋ ਜਾਂਦੀਆਂ, ਕਿਉਂਕਿ ਜਿਹੜੇ ਮੂਹਰੇ ਕੰਮ ਆ ਖੇਤੀ ਜਿਹੜੀ ਸੁਨੇਹਾ ਨਾਲ ਨਹੀਂ ਹੁੰਦੀ। ਇਹ ਵੀ ਹੈਗੀ ਖੇਤੀ ਕੰਮ ਨਾਲ ਹੁੰਦੀ, ਸੁਨੇਹੇ ਦੇ ਦੇ ਕੇ ਨਹੀਂ ਹੁੰਦੀ, ਕੰਟਰੋਲ ਰੂਮਾਂ 'ਚ ਬੈਠ ਬੈਠ ਕੇ ਨਹੀਂ ਹੁੰਦੀ, ਖੇਤਾਂ 'ਚ ਜਾ ਕੇ ਹੁੰਦੀ ਆ। ਸੋ ਇਹ ਇੱਕ ਤਰ੍ਹਾਂ ਨਾਲ ਘਰਾਣਿਆਂ ਦਾ ਵੀ ਕੰਮ ਫੇਲ ਹੋਣਾ ਆ, ਇੱਥੇ ਹੋਇਆ ਆ। ਜਿਹੜਾ ਇਕੱਲੀ ਕਲਚਰ ਹੀ ਕਰੀ ਜਾਂਦੇ ਐਗਰੀਕਲਚਰ, ਉਹ ਵੀ ਕੰਮ ਫੇਲ ਹੀ ਆ। ਹੁਣ ਆਪਾਂ ਦੇਖ ਹੀ ਲਿਆ ਵੀ ਉਹਨਾਂ ਦੀ ਵੀ ਲੁੱਟ ਘਸੁੱਟ ਹੋ ਰਹੀ। ਇਹ ਵਿਚਾਲੇ ਜਿਹੇ ਪਰਿਵਾਰਾਂ ਨੂੰ ਆਪਣੇ ਆਪ ਨੂੰ ਹੀ ਐਜੂਕੇਟ ਕਰਾਂਗੇ ਤਾਂ ਜਾ ਕੇ ਇਹ ਗੱਲ ਕਿਤੇ ਬਣਨੀ ਆ। ਖੈਰ ਆਪਾਂ ਬਿੱਟਾ ਸਾਹਿਬ ਇੱਥੇ ਕਾਫ਼ੀ ਗੱਲਬਾਤ ਕਰ ਲਈ ਹੈ, ਅਤੇ ਜਾਂਦੇ ਜਾਂਦੇ ਦੀਪ ਸਿੱਧੂ ਦੀ ਕੋਈ ਖਬਰ ਦੱਸਿਓ ਕਿ ਉਹ ਉਹਨਾਂ ਦੀ ਜ਼ਮਾਨਤ ਹੋਈ ਜਾਂ ਕੀ ਸਿਚੁਏਸ਼ਨ ਆ।
ਸੁਖਪ੍ਰੀਤ ਸਿੰਘ ਉਦੋਗੇ ਤੇ ਬਖਸ਼ੀਸ਼ ਸਿੰਘ ਮੈਨੂੰ ਪਰਸੋਂ ਮਿਲੇ ਸੀ, ਪਰਸੋਂ ਨਹੀਂ ਪਹਿਲਾਂ ਮਿਲੇ ਸੀ ਲੋਕਡਾਊਨ ਲੱਗਣ ਤੋਂ ਪਹਿਲਾਂ
ਜੀ।
ਤਾਂ ਉਸ ਦਿਨ ਜਿਸ ਦਿਨ ਉਹਨਾਂ ਦੀ ਜ਼ਮਾਨਤ ਹੋ ਜਾਣੀ ਸੀ, ਲੇਕਿਨ ਇੱਕ ਨਵਾਂ ਪਰਚਾ ਜਿਹੜਾ ਦਰਜ ਹੋਣ ਕਰਕੇ ਉਹਨਾਂ ਦੀ ਜ਼ਮਾਨਤ ਨਹੀਂ ਹੋਈ। ਕੱਲ੍ਹ ਉਹਨਾਂ ਦੇ ਨਾਲ ਜਿਹੜੇ ਬਖਸ਼ੀਸ਼ ਇੱਕ ਹੋਰ ਵਿਅਕਤੀ ਸੀ, ਮੈਂ ਨਾਂ ਭੁੱਲ ਗਿਆ ਉਹਦਾ, ਕੱਲ੍ਹ ਉਹਨਾਂ ਦੀ ਜ਼ਮਾਨਤ ਹੋਈ ਹੈ ਇੱਕ ਬੰਦੇ ਦੀ ਜਿਹੜੇ ਉਹਨਾਂ ਦੇ ਨਾਲ ਸੀ, ਜਿਹਨਾਂ ਨੂੰ ਫੜ ਕੇ ਬਾਅਦ 'ਚ ਲਿਆਂਦਾ ਗਿਆ, ਇਕਬਾਲ ਸਿੰਘ ਜਿਹੜੇ ਮੋਸਟ ਵਾਂਟਡ ਸੀ, ਉਹਨਾਂ ਦੀ ਜ਼ਮਾਨਤ ਹੋ ਗਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਦੀਪ ਸਿੱਧੂ ਦੀ ਜ਼ਮਾਨਤ ਹੋਣ ਦੀ 100% ਸੰਭਾਵਨਾ ਹੈਗੀ ਹੈ, ਕਿਉਂਕਿ ਦੀਪ ਸਿੱਧੂ ਦੀ ਆਵਾਜ਼ ਦੇ ਨਮੂਨੇ ਉਹਨਾਂ ਨੇ ਕੱਲ੍ਹ ਮੰਗੇ ਸੀਗੇ ਕੋਰਟ ਨੇ। ਉਹਨਾਂ ਨੇ ਆਖਿਆ ਸੀਗਾ ਪਹਿਲਾਂ ਤਾਂ ਇਹਨਾਂ ਨੇ ਮੰਗੀ ਸੀ ਉਹ ਵੀਡੀਓ, ਵੀਡੀਓ ਤੋਂ ਬਾਅਦ ਉਹ ਵੀਡੀਓ ਦੀ ਸਰ ਜਿਹੜੀ ਉਹਦੀ ਆਡੀਓ ਸਕ੍ਰਿਪਟ ਸੀਗੀ ਉਹ ਟ੍ਰਾਂਸਲੇਟ ਕਰਕੇ ਜੱਜ ਸਾਹਿਬ ਨੂੰ ਦਿੱਤੇ। ਉਹ ਜੱਜ ਸਾਹਿਬ ਨੂੰ ਕੋਰੋਨਾ ਹੋ ਗਿਆ, ਉਹ ਪੇਸ਼ ਨਹੀਂ ਹੋਏ, ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ ਹੋਏ ਹੈ। ਤੇ 28 ਅਪ੍ਰੈਲ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਇਹਨਾਂ ਦੀ ਜਿਹੜੀ ਜ਼ਮਾਨਤ ਹੈ ਹੋ ਜਾਏਗੀ, ਪੁਲਿਸ ਰਿਮਾਂਡ ਉਹਨਾਂ ਦਾ ਨਹੀਂ ਲਿਆ ਗਿਆ।
ਠੀਕ ਹੈ, ਚਲੋ ਚੰਗੀ ਗੱਲ ਹੈ, ਤੁਸੀਂ ਅਪਡੇਟ ਕਰਤਾ, ਪਰ ਤੁਸੀਂ ਫੇਸਬੁੱਕ 'ਤੇ ਜ਼ਰੂਰ ਅਪਡੇਟ ਕਰੀ ਜਾਣਾ ਹਰਮਨ ਰੇਡੀਓ ਪੇਜ 'ਤੇ। ਬਿੱਟਾ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਅਤੇ ਆਪਾਂ, ਮੇਰਾ ਖਿਆਲ ਸਮਾਂ ਹੋ ਗਿਆ, ਹੁਣ ਆਪਾਂ ਵੀ ਇਜਾਜ਼ਤ ਲਈਏ। ਬਹੁਤ ਬਹੁਤ ਸ਼ੁਕਰਾਨਾ
ਜੀ, ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਸਾਰਿਆਂ ਦਾ, ਔਰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਇਹ ਸਨ ਜਸਵਿੰਦਰ ਬਿੱਟਾ ਸਾਡੇ ਨਾਲ ਭਾਰਤ ਤੋਂ ਜੁੜਦੇ ਨੇ, ਔਰ ਕਈ ਵਾਰੀ ਸੁਨੇਹੇ ਲੈ ਨਹੀਂ ਹੁੰਦੇ ਅਤੇ ਅੱਜ ਲਾਈਵ ਨਹੀਂ ਲੈ ਰਹੇ ਸੁਨੇਹੇ, ਅਤੇ ਇਸ ਲਈ ਮਾਫ਼ੀ ਚਾਹੁੰਦੇ ਹਾਂ। ਅਤੇ ਉਮੀਦ ਰੱਖਦੇ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆਉਂਦਾ ਹੋਵੇਗਾ। ਤੁਸੀਂ ਆਪਣੀ ਜਿਹੜੀ ਫੀਡਬੈਕ ਹੈ, ਕੋਈ ਬਿੱਟਾ ਸਾਹਿਬ ਨੂੰ ਸਵਾਲ ਪੁੱਛਣਾ, ਅਸੀਂ ਡੇਲੀ ਚਲੰਤ ਖਬਰਾਂ ਨਹੀਂ ਪੇਸ਼ ਕਰਦੇ ਨੇ ਬਿੱਟਾ ਸਾਹਿਬ, ਪਰ ਇਹ ਜਿਹੜੇ ਕਰੰਟ ਅਫੇਅਰ ਮੰਗ ਰਹੇ ਅਸੀਂ ਕਰਦੇ ਹਾਂ। ਅਤੇ ਤੁਸੀਂ ਕੋਈ ਵੀ ਸਵਾਲ ਸਾਨੂੰ ਭੇਜ ਸਕਦੇ ਹੋ ਅਤੇ ਅਸੀਂ ਇਹਨਾਂ ਨੂੰ ਪੁੱਛ ਸਕਦੇ ਹਾਂ, ਕੋਈ ਰਿਸਰਚ ਕਰਨੀ ਹੈ ਕਰ ਸਕਦੇ ਨੇ। ਔਰ ਪੋਡਕਾਸਟ 'ਤੇ ਪ੍ਰੋਗਰਾਮ ਇਹ ਪੈ ਜਾਂਦਾ, ਤੁਸੀਂ ਕਿਸੇ ਵੇਲੇ ਵੀ ਸੁਣ ਸਕਦੇ ਹੋ, ਆਪਣੇ ਹੋਰ ਸੱਜਣਾ ਮਿੱਤਰਾਂ ਨਾਲ ਸ਼ੇਅਰ ਕਰ ਸਕਦੇ ਹੋ। ਹਰ ਪਲੈਟਫਾਰਮ 'ਤੇ ਸਾਡੇ ਪ੍ਰੋਗਰਾਮ ਉਪਲਬਧ ਹੁੰਦੇ ਨੇ, ਲਾਈਵ ਅਤੇ ਪੋਡਕਾਸਟ ਐਪ ਦੇ ਵਿੱਚੋਂ ਵੀ। ਸੋ ਇੰਨਾ ਕੁਛ ਕਹਿੰਦਾ ਹੋਇਆ ਮੈਂ ਇਜਾਜ਼ਤ ਲੈਂਦਾ, ਔਰ ਉਮੀਦ ਰੱਖਦਾ ਕਿ ਤੁਸੀਂ ਸਾਰੇ ਤੰਦਰੁਸਤ ਰਹੋਗੇ, ਆਪਣੇ ਆਪ ਨੂੰ ਖੁਸ਼ ਰੱਖੋਗੇ, ਆਲੇ ਦੁਆਲੇ ਨੂੰ ਖੁਸ਼ ਰੱਖੋਗੇ, ਆਪਣਾ ਰੱਖਿਓ ਖਿਆਲ, ਰੱਬ ਰੱਖਾ।